ਵਾਹਿਗੁਰੂ 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 ਵਾਹਿ ਸਿਮਰ ਸੁਖ ਪਾਵੋ ਸਾਸ ਸਾਸ ਸੁਮਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ ਪਾਹਿ ਨਾ ਸਕੈ ਜਾਲੇ वाहे न सके जले। जियो रे ओला नाम का, 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 जियो रे अवरुद्ध करन रावणो तिन में पौ है राम का, अवरुद्ध करन रावणो तिन में पौ है राम का, अवरुद्ध करन रावणो दिन में पौ है जान का, अवरुद्ध करन रावणो दिन में पौ है जान का, जियो रे ओला नाम का, जियो रे अवर जतन नहीं पाए,
अवर जतन नहीं पाए,
हाँ अवर जतन नहीं पाए,
अवर जतन नहीं पाए,
हो गड़े पाग हम त्याए, अवर जतन नहीं पाए,
अवर जतन नहीं पाए,
हो अवर जतन नहीं पाए,
अवर जतन
पाग हरुत्याये,
बटे पाग हरुत्याये,
बटे पाग हरुत्याये। आया वडे स्वाग हर त्याया वडे पाग हर प्याये जियरे ओला नाम का जियरे ओला नाम का
जियरे ओला
अवरुद्ध कर्ण सुरावणो तिन में पौ है जाम का
अवरुद्ध कर्ण सुरावणो
तिन में पौ है जाम का जियरे ओला नाम का जियरे लाभ हिकमती जानिए
लाभ हिकमती जानिए
लाभ हिकमती जानिए
लाभ हिकमती जानिए
हो आगे तिल नहीं मानिए तिल नहीं मानिए
आके तिल नहीं मानिए
आके तिल नहीं मानिए आके तिल नहीं मानिए
आके तिल नहीं मानिए आके
जियरे ओला नाम का जियरे ओला नाम
का जियरे ओला
नाम का जियरे ओला नाम का अवरुद्ध करण सुरावण पौ है जाम का
अवरुद्ध करण सुरावणो
तिन में पौ है जाम का जियरे ओला नाम का जियरे ओला नाम का
जियरे
अहम बुद्ध कर्म कुमावणे
अहम बुद्ध कर्म सुरावणे
अहम बुद्ध कर्म कुमावणे
कर्म सुरावणे
ग्रह बालू नीर बुहावणे बालू नीर सुहावने
रहे बालू नीर सुहावने
रहे बालू नीर दुहा बालू नीर बहावने जियरे ओला नाम का जियरे ओला नाम का
जियरे ओला नाम का जियरे ओला नाम का
अवरुद्ध करन रावण बिन में पौ है जान का
रावण बिन में पौ है जान का
जियरे ओला नाम का जियरे ओला नाम का प्रभु कृपाल कृपा करे प्रभु कृपाल कृपा करे
प्रभु कृपाल कृपा करे
नाम नानक साधु संग मिले साधु नाम नानक साधु संग मिले
नानक साधु संग मिले
नाम नानक साधु संग मिले नानक साधु संग मिले नाम नानक साधु संग मिले साधु संग मिले नानक साधु संग मिले
नानक साधु संग मिले नानक साधु संग मिले
जियरे ओला नाम का जियरे ओला अवरुद्ध करन रावण बिन में पौ है जान का अवरुद्ध करन रावण बिन में पौ है जान का जियरे ओला नाम का जियरे ओला नाम
लाख हिकमती जानी है आके दिल नहीं मानी है अहंबुद कर्म तुमने ग्रह प्रभु कृपा कृपा करे प्रभु कृपा कृपा करे नाम नानक साधु संग मिले नाम नानक साधु संग मिले
प्रभु कृपा कृपा करे
प्रभु कृपा कृपा करे
जी प्रभु कृपा कृपा करे
प्रभु कृपा कृपा करे
नाम नाम को साधु संग मिले साधु संग मिले
नानक साधु संग मिले
मिल साधु संग उदार हुए मिल साधु संग उदार साधु संग उदार हुए साधु संग उदार हुए मुख उजल दरबारे मुख उजल दरबार उजल दरबार मुख उजल दरबार मिले साधु संग उदार हुए मिल साधु संग उदार उजल दरबार मुख उजल दरबार
मुख उजल दरबार
साधु संग उदार हुए दिल साधु संग उदार हुए साधु संग साधु संग उदार हुए साधु संग उदार हुए
साधु संग उदार हुए साधु संग उदार हुए
प्रभु कृपाल कृपाल कर नानक साधु संग मिलै नाम
नानक साधु संग मिलै
नानक साधु संग मिलै नाम नानक साधु संग मिलै
नानक साधु संग मिलै
नानक साधु संग मिलै जियरे ओ नाम का जियरे ओ नाम
जियरे ओ नाम का जियरे ओ नाम का
अवरुद्ध करुण रावण तिन में पौ है जान
के
कारण राम रो इन मैं तो है जान का
जियरे ओला नाम का
जियरे नाम का जियरे ओला नाम का
जियरे ओला नाम का जियरे ओला नाम का
सो आओ गुरु प्यारियो काफी समय तो जो सतगुरां दी पावन हजूरी विच बैठ के ਆਪਾਂ ਕੀਰਤਨ ਦੀ ਹਾਜ਼ਰੀ ਭਰ ਗਏ ਸੀ ਸੋ ਆਓ ਕੋਈ ਵੀ ਵਾਂਝਾ ਨਾ ਰਵੇ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੰਨੀਆਂ ਵੀ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਪਹੁੰਚੀਆਂ ਨੇ ਸੋ ਸਾਰੀਆਂ ਸੰਗਤਾਂ ਨੂੰ ਜੀਆਂ ਆ ਥੋੜੇ ਸਮੇਂ ਤੱਕ ਭਾਈ ਸਾਹਿਬ ਪਹੁੰਚਣ ਵਾਲੇ ਨੇ ਸੋ ਬਹੁਤ ਸੰਗਤਾਂ ਦੂਰ ਦੂਰ ਤੋਂ ਆਈਆਂ ਨੇ ਰਾਜਸਥਾਨ ਤੋਂ ਇੱਧਰ ਚੰਡੀਗੜ੍ਹ ਏਰੀਆ ਵਿੱਚੋਂ ਸੰਗਤ ਆਈਆਂ ਨੇ ਸੋ ਜਿੰਨੀ ਵੀ ਸੰਗਤ ਬੈਠੀ ਸਾਰਿਆਂ ਨੂੰ ਬੇਨਤੀ ਕਰਾਂ ਕਿ ਆਪਾਂ ਜਿੰਨਾ ਸਮਾਂ ਵੀ ਦੀਵਾਨ ਵਿੱਚ ਬੈਠਣਾ ਇਕਾਗਰਤਾ ਬਣਾ ਕੇ ਆਪਣੇ ਮਨ ਨੂੰ ਜੋੜ ਕੇ ਕਿਸੇ ਪਾਸਿਓਂ ਦੀ ਰੌਲੇ ਦੀ ਆਵਾਜ਼ ਨਾ ਆਵੇ ਜਿੰਨਾ ਸਮਾਂ ਵੀ ਬੈਠਣਾ ਸਾਨੂੰ ਸਮਝ ਆਵੇ ਜੋ ਆਪਾਂ ਸਤਿਗੁਰਾਂ ਦੀ ਗੁਰਬਾਣੀ ਜੋ ਪੜ੍ਹਦੇ ਹਾਂ ਜੋ ਭਾਈ ਸਾਹਿਬ ਜੀ ਕੋਲੋਂ ਸ਼ਬਦ ਵਿਚਾਰ ਸੁਣਦੇ ਹਾਂ ਜੇ ਕੋਈ ਸਮਝ ਨਾ ਆਇਆ ਫਿਰ ਭਾਵੇਂ ਜਿੰਨਾ ਚਿਰ ਮਰਜ਼ੀ ਆਪਾਂ ਬੈਠੇ ਰਹੀਏ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਇੱਥੇ ਮਨ ਦੀ ਹਾਜ਼ਰੀ ਹੋਣੀ ਬਹੁਤ ਜ਼ਰੂਰੀ ਹੈ ਆਪਾਂ ਬਹੁਤ ਵਾਰ ਗੁਰੂ ਸਾਹਿਬ ਜੀ ਦਾ ਇਹ ਬਚਨ ਪੜ੍ਹਦੇ ਹਾਂ ਗੁਰਸਭਾ ਇਹ ਬਿਨਾਂ ਪਾਈਐ ਨਾ ਨੇੜੈ ਨਾ ਦੂਰ ਨਾਨਕ ਸਤਿਗੁਰ ਕਾ ਮਿਲੈ ਜਾ ਮਨ ਰਹੈ ਹਦੂਰ ਇੱਥੇ ਮਨ ਦੀ ਹਾਜ਼ਰੀ ਹੋਣੀ ਬਹੁਤ ਜ਼ਰੂਰੀ ਹੈ ਇਸ ਕਰਕੇ ਆਪਣੇ ਮਨ ਨੂੰ ਹਾਜ਼ਰ ਕਰਕੇ ਬੈਠਣਾ ਤੇ ਜੋ ਆਪਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੌੜੀ ਰਾਗ ਵਿੱਚੋਂ ਬਚਨ ਪੜ੍ਹ ਰਹੇ ਸੀ ਜੀਅਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵਣ ਤਿੰਨ ਮਹਿ ਭਉ ਹੈ ਜਾਮ ਕਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸ਼ਬਦ ਵਿੱਚ ਸਮਝਾ ਰਹੇ ਨੇ ਇਹ ਮੇਰੀਏ ਜਿੰਦੇ ਨਾਮ ਦਾ ਆਸਰਾ ਜ਼ਿੰਦਗੀ ਵਿੱਚ ਲੈ ਤੇ ਨਾਮ ਦਾ ਅਰਥ ਹੈ ਗਿਆਨ ਦੁੱਖ ਭੰਜਣ ਤੇਰਾ ਨਾਮ ਜੀ ਦੁੱਖ ਭੰਜਣ ਤੇਰਾ ਨਾਮ ਆਠ ਪਹਿਰ ਅਰਾਧੀਐ ਪੂਰਨ ਸਤਿਗੁਰ ਗਿਆਨ ਨਾਮ ਦਾ ਅਰਥ ਹੈ ਗਿਆਨ ਵੀ ਆਪਣੀ ਜ਼ਿੰਦਗੀ ਵਿੱਚ ਜਿੱਥੋਂ ਵੀ ਸਾਨੂੰ ਸੱਚਾ ਗਿਆਨ ਮਿਲੇ ਉਹ ਗਿਆਨ ਪ੍ਰਾਪਤ ਕਰੀਏ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਈਏ ਤੇ ਆਪਾਂ ਭਾਈ ਸਾਹਿਬ ਜੀ ਕੋਲੋਂ ਦੀਵਾਨਾਂ ਵਿੱਚ ਸੁਣਦੇ ਹੀ ਰਹਿੰਦੇ ਹਾਂ। ਕੱਲ ਵੀ ਬੜੇ ਪਿਆਰ ਦੇ ਨਾਲ ਭਾਈ ਸਾਹਿਬ ਨੇ ਦੀਵਾਨ ਵਿੱਚ ਸਾਨੂੰ ਦੱਸਿਆ ਕਿ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਈਏ ਤੇ ਗੁਰੂ ਜੀ ਦਾ ਬਚਨ ਪੜ੍ਹਦੇ ਹਾਂ। ਗੁਰਮਿਲ ਚੱਜ ਆਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ। ਜਦੋਂ ਸਾਡੀ ਜ਼ਿੰਦਗੀ ਸੋਹਣੀ ਬਣ ਗਈ, ਆਪਾਂ ਗਿਆਨਵਾਨ ਬਣ ਗਏ, ਸਮਝਦਾਰ ਬਣ ਗਏ, ਫਿਰ ਪਿਆਰੀ ਜ਼ਿੰਦਗੀ ਦੇ ਵਿੱਚ ਆਨੰਦ ਬਣ ਜਾਵੇਗਾ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜੀਅਰੇ ਓਲਾ ਨਾਮ ਕਾ ਅਵਰ ਦੇ ਕਰਨ ਕਰਾਵਣ ਤਿੰਨ ਮੈਂ ਭਉ ਹੈ ਜਾਮ ਕਾ। ਗੁਰੂ ਜੀ ਦਾ ਸੱਚਾ ਗਿਆਨ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੀਏ। ਬਾਕੀ ਜਿਹੜੇ ਹੋਰ ਕਰਮ ਕਾਂਡ ਕਰਦੇ ਹਨ ਇਹਦੇ ਨਾਲ ਤੇ ਪਿਆਰਿਓ ਸਾਡੇ ਅੰਦਰ ਡਰ ਪੈਦਾ ਹੁੰਦਾ, ਪਰ ਜਿਹੜਾ ਗੁਰੂ ਜੀ ਦਾ ਸੱਚਾ ਗਿਆਨ ਹੈ ਉਹ ਸਾਨੂੰ ਬੰਧਨਾਂ ਤੋਂ ਮੁਕਤ ਕਰਦਾ। ਸੋ ਆਓ ਆਪਾਂ ਸਤਿਗੁਰੂ ਜੀ ਦੀ ਗੁਰਬਾਣੀ, ਸਤਿਗੁਰੂ ਜੀ ਦਾ ਸੱਚਾ ਗਿਆਨ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਈਏ ਤੇ ਜਦੋਂ ਗੁਰੂ ਜੀ ਦੀ ਸਿੱਖਿਆ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਵਾਂਗੇ ਫਿਰ ਸਦਾ ਆਨੰਦ ਬਣ ਜਾਵੇਗਾ। ਆਓ ਆਪਾਂ ਅਖੀਰਲੀਆਂ ਪੰਗਤੀਆਂ ਪੜ੍ਹ ਕੇ ਫਿਰ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰਨੀਆਂ ਨੇ।
ਪ੍ਰਭ ਕਿਰਪਾ ਕਿਰਪਾ ਪ੍ਰਭ ਕਿਰਪਾ ਕਿਰਪਾ ਨਾਮ ਨਾਨਕ ਸਾਧੂ ਸੰਗ ਮਿਲੇ 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 ਨਾਮ ਨਾਨਕ ਸਾਧੂ ਸੰਗ ਨਾਨਕ ਸਾਧੂ ਸੰਗ ਮਿਲੇ ਨਾਨਕ ਸਾਧੂ ਸੰਗ ਮਿਲੇ ਨਾਨਕ ਸਾਧੂ ਸੰਗ ਮਿਲੇ ਨਾਮ ਨਾਨਕ ਸਾਧੂ ਸੰਗ ਮਿਲੇ ਨਾਨਕ ਸਾਧੂ ਸੰਗ ਮਿਲੇ ਨਾਨਕ ਸਾਧੂ ਸੰਗ ਮਿਲੇ ਨਾਨਕ ਸਾਧੂ ਸੰਗ ਮਿਲੇ ਜੀਅਰੇ ਓਲਾ ਨਾਮ ਕਾ ਜੀਅਰੇ ਓਲਾ ਨਾਮ ਕਾ ਜੀਅਰੇ ਓਲਾ ਨਾਮ ਕਾ ਜੀਅਰੇ ਓਲਾ ਨਾਮ ਕਾ ਕੀ ਅਵਰਜ ਕਰਨ ਰਾਵਣੋ ਤਿੰਨ ਮੈਂ ਪਉ ਹੈ ਜਾਮ ਕਾ ਅਵਰਜ ਕਰਨ ਰਾਵਣੋ ਤਿੰਨ ਮੈਂ ਪਉ ਹੈ ਜਾਮ ਕਾ ਜੀਅਰੇ ਓਲਾ ਨਾਮ ਕਾ ਜੀਅਰੇ
ਸਾਰੇ ਰਲ ਮਿਲ ਕੇ ਇਕਾਗਰਤਾ ਬਣਾ ਕੇ ਆਪਾਂ ਸਾਰੇ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਹਰੀਦਾਸ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾ ਜ਼ਿੰਦਗੀ ਵਿੱਚ ਚਾਨਣ ਹੋ ਜਾਏ ਚਾਨਣ ਹੋਣ ਦਾ ਮਤਲਬ ਹੈ ਗਲਤ ਠੀਕ ਸਾਨੂੰ ਦਿਸਣ ਲੱਗ ਜਾਏ ਜਿਵੇਂ ਜੇ ਹੁਣ ਇੱਥੇ ਚਾਨਣ ਹੈ ਤੇ ਕੋਈ ਦਿੱਕਤ ਨਹੀਂ ਜੇ ਚਾਨਣ ਨਾ ਹੋਵੇ ਤੇ ਕਦੇ ਕਿਸੇ ਚੀਜ਼ 'ਚ ਠੋਕਰ ਵੱਜਣੀ ਕਦੇ ਕਿਸੇ ਚੀਜ਼ 'ਚ ਵੱਜਣੀ ਹਰ ਸੁੱਖ ਦੇਣ ਵਾਲੀ ਚੀਜ਼ ਵੀ ਉਦੋਂ ਦੁੱਖ ਦਿੰਦੀ ਹੈ ਜਦੋਂ ਹਨੇਰਾ ਹੋਵੇ ਸੁੱਖ ਦੇਣ ਵਾਲੀਆਂ ਚੀਜ਼ਾਂ ਨਾਲ ਹੀ ਸੱਟਾਂ ਵੱਜੀ ਜਾਣਗੀਆਂ ਠੋਕਰਾਂ ਖਾਵਾਂਗੇ ਜ਼ਿੰਦਗੀ ਦੇ ਵਿੱਚ ਚਾਨਣ ਹੈ ਜਿਹੜਾ ਬੜਾ ਜ਼ਰੂਰੀ ਹੈ ਗਲਤ ਠੀਕ ਪਰਖ ਸਕੀਏ ਆਪਣਾ ਮਾੜਾ ਚੰਗਾ ਅਸੀਂ ਸੋਚ ਸਕੀਏ ਆਪਾਂ ਕਿੰਨੀ ਵਾਰ ਅੱਗੇ ਵੀ ਗੱਲ ਕੀਤੀ ਹੈ ਵੀ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਨਹੀਂ ਦਿੱਤੇ ਮਰਿਆਦਾਵਾਂ ਨਹੀਂ ਦਿੱਤੀਆਂ ਨਜ਼ਰੀਆ ਦਿੱਤਾ ਜਦੋਂ ਬੰਦੇ ਨੂੰ ਨਜ਼ਰੀਆ ਮਿਲ ਜਾਂਦਾ ਫਿਰ ਉਹ ਆਪਣੀਆਂ ਮਰਿਆਦਾਵਾਂ ਸਿਧਾਂਤ ਜਿਹੜੇ ਹੈ ਘੜ ਲੈਂਦਾ ਗੁਰੂ ਸਾਹਿਬ ਨੇ ਰਾਹ ਨਹੀਂ ਦੱਸਿਆ ਐਂ ਕਰਿਓ ਐਂ ਕਰਿਓ ਐਂ ਕਰਿਓ ਕਹਿੰਦੇ ਅੰਨੇ ਨੂੰ ਡਿਪੈਂਡ ਥੋੜ੍ਹਾ ਕਰ ਲੈਣਾ ਵੀ ਮੈਂ ਦੱਸਣਾ ਕਹਿੰਦੇ ਅੰਨੇ ਬੰਦੇ ਨੂੰ ਅੱਖਾਂ ਦੇ ਦਿਓ ਆਪ ਹੀ ਵੇਖਦੇ ਅੰਨੇ ਨੂੰ ਰਾਹ ਨਾ ਦੱਸੋ ਅੰਨੇ ਨੂੰ ਅੱਖਾਂ ਦਿਓ ਤੇ ਗੁਰੂ ਸਾਹਿਬ ਸਾਨੂੰ ਅੱਖਾਂ ਦਿੰਦੇ ਹੈ ਆਪੇ ਵੇਖ ਲੈ ਆਪਣਾ ਠੀਕ ਗਲਤ ਵੇਖ ਲੈ ਪਰਖ ਲੈ ਸੋਚ ਕੇ ਸਮਝ ਕੇ ਵਿਚਾਰ ਕੇ ਚੱਲ ਚਾਨਣ ਆ ਗਿਆ ਜ਼ਿੰਦਗੀ 'ਚ ਫਿਰ ਬੰਦਾ ਆਪਣਾ ਬੁਰਾ ਭਲਾ ਗਲਤ ਠੀਕ ਸਾਰਾ ਕੁਝ ਸਮਝ ਕੇ ਚੱਲਦਾ ਸੋ ਇਸ ਕਰਕੇ ਆਪਾਂ ਅੱਜ ਰਲ ਮਿਲ ਕੇ ਦੂਸਰੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਜਿਸ ਵਿੱਚ ਰਾਜਸਥਾਨ ਤੋਂ ਵੀ ਕੁਝ ਵੀਰ ਆਏ ਹੋਏ ਹੈ ਇਸੇ ਤਰ੍ਹਾਂ ਮਨੋਲੀ ਪਿੰਡ ਚੰਡੀਗੜ੍ਹ ਦੇ ਏਰੀਏ ਵਿੱਚੋਂ ਜੰਡਪੁਰ ਤੋਂ ਆਏ ਹੈ ਸਿੰਘ ਇਸੇ ਤਰ੍ਹਾਂ ਕੁਰਾਲੀ ਦਲ ਦੇ ਵੀਰ ਆਏ ਹੈ ਜਲੰਧਰ ਤੋਂ ਕੁਝ ਸੱਜਣ ਮਿਲੇ ਹੋਰ ਵੀ ਅਲੱਗ ਅਲੱਗ ਥਾਵਾਂ ਤੋਂ ਕੋਈ ਇੱਕ ਦੋ ਪਰਿਵਾਰ ਕਰਕੇ ਸਾਰਿਆਂ ਨੂੰ ਬੇਨਤੀ ਹੈ ਇਕਾਗਰ ਚਿੱਤ ਹੋ ਕੇ ਬੈਠਣ ਦਾ ਯਤਨ ਕਰਨਾ ਥੋੜਾ ਚਿਰ ਰਲ ਮਿਲ ਕੇ ਆਪਾਂ ਗੁਰਬਾਣੀ ਕੀਰਤਨ ਕਰਦੇ ਹਾਂ ਫਿਰ ਆਪਾਂ ਸ਼ਬਦ ਵਿਚਾਰ ਕਰਦੇ ਹਾਂ ਥੋੜੀ ਬੇਸ ਘਟਾ ਦਿਓ ਥੋੜੀ ਜ਼ਿਆਦਾ ਇਕਾਗਰ ਚਿੱਤ ਹੋ ਕੇ ਆਪਾਂ ਸਾਰੇ ਬੈਠਣ ਦੀ ਕੋਸ਼ਿਸ਼ ਕਰਿਓ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ ਆਪਾਂ ਪਹਿਲਾਂ ਪੜ੍ਹਦੇ ਹਾਂ ਫਿਰ ਵਿਚਾਰ ਕਰਦੇ
ਬੁਝਰੇ ਗਿਆਨੀ ਇਹ ਵਿਚਾਰ 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 ਬੁਝਰੇ ਗਿਆਨੀ ਇਹ ਵਿਚਾਰ
ਜਿਹੜੇ ਗਿਆਨੀ ਇਹ ਵਿਚਾਰ ਉਜਰ ਗਿਆਨੀ ਇਹ ਵਿਚਾਰ
ਗਿਆਨੀ ਇਹ ਵਿਚਾਰ
ਰੱਜ ਕੇ
ਉਜਰੇ ਗਿਆਨੀ ਇਹ ਵਿਚਾਰ
ਨੌ ਦਰਵਾਜੇ ਦਸਵਾਂ ਦੁਆ ਨੌ ਦਰਵਾਜੇ ਦਸਵਾਂ ਦੁਆ
ਨੌ ਦਰਵਾਜੇ ਦਸਵਾਂ ਦੁਆ ਨੌ ਦਰਵਾਜੇ
ਨੌ ਦਰਵਾਜੇ ਦਸਵਾਂ ਦੁਆਰ ਨੌ ਦਰਵਾਜੇ ਦਸਵਾਂ ਦੁਆਰ
ਨੌ ਦਰਵਾਜੇ ਦਸਵਾਂ
ਉਜਰੇ ਗਿਆਨੀ ਇਹ ਵਿਚਾਰ ਉਜਰੇ ਗਿਆਨੀ ਇਹ ਵਿਚਾਰ
ਉਜਰੇ ਗਿਆਨੀ ਇਹ ਵਿਚਾਰ ਉਜਰੇ ਗਿਆਨੀ ਇਹ
ਪੌਣੇ ਪਾਣੀ ਅਗਨੀ ਕਾ ਮੇ
ਪੌਣੇ ਪਾਣੀ ਅਗਨੀ ਕਾ ਮੇ
ਪੌਣੇ ਪਾਣੀ ਅਗਨੀ ਕਾ ਮੇ
ਚੰਚਲ ਚੱਪਲ ਬੁੱਧ ਕਾ ਖੇ
ਚੰਚਲ ਚੱਪਲ ਬੁੱਧ ਕਾ ਖੇ
ਚੰਚਲ ਚੱਪਲ ਬੁੱਧ ਕਾ ਖੇ
ਚੰਚਲ ਚੱਪਲ ਬੁੱਧ ਕਾ ਖੇ ਨੌ ਦਰਵਾਜੇ ਦਸਵਾਂ ਦੁਆਰ ਨੌ ਦਰਵਾਜੇ ਦਸਵਾਂ ਦੁਆਰ
ਨੌ ਦਰਵਾਜੇ ਦਸਵਾਂ ਦੁਆਰ ਨੌ ਦਰਵਾਜੇ ਦਸਵਾਂ ਦੁਆਰ
ਉਜਰੇ ਗਿਆਨੀ ਇਹ ਵਿਚਾਰ ਗਿਆਨੀ ਇਹ ਇਹ ਵਿਚਾਰ ਉਜਰੇ ਗਿਆਨੀ ਇਹ ਪੜੋ ਹਾਂ ਉਜਰੇ ਇਹ ਵਿਚਾਰ ਉਜਰੇ ਗਿਆਨੀ ਇਹ
ਵਿਚਾਰ ਸੋ ਗਿਆਨੀ ਹੋਈ ਦੇਹੀ ਮਾ
बोझरे ज्ञानी मुआ से को मुई सुरत बाद
ਦਸਵਾ
भोजरे ज्ञानी है
ओ
ਸਭ ਤੋਂ ਪਹਿਲਾਂ ਮੈਂ ਆਪਣੀ ਵਿਚਾਰਧਾਰਾ ਜੋ ਹਮੇਸ਼ਾ ਪੜ੍ਹਦਾ ਪੜ੍ਹਨ ਲੱਗਿਆ, ਜਿਸਨੇ ਨਾਲ ਆਉਣਾ ਆਵੇ, ਜਿਹਨੇ ਨਾਲ ਨਹੀਂ ਆਉਣਾ ਨਾ। ਸਾਡੀ ਸੋਚ ਸਪਸ਼ਟ ਹੈ, ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ, ਭਗਤਾਂ ਅਤੇ ਗੁਰੂਆਂ ਨੂੰ, ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ ਹੈ, ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਹੈ। ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਹਰ ਸੰਭਵ ਯਤਨ ਕੀਤਾ, ਪੂਰੀ ਵਾਹ ਲਾਈ, ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ, ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ, ਉਹਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਕਹਿ ਕੇ, ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ, ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ, ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ। ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਧਰਮ ਮੰਨਦੀ ਹੈ, ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਸੋ ਜਿਹੜੇ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਹੈ, ਉਹਨਾਂ ਨੂੰ ਜੀ ਆਇਆਂ ਨੂੰ ਜਿਹੜਾ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਹੈ, ਉਸ ਨੂੰ ਵੀ ਪੂਰੀ ਆਜ਼ਾਦੀ ਹੈ। ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ, ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ। ਅਸੀਂ ਨਾਸਤਕ ਹਾਂ ਪੁਜਾਰੀ ਵਾਲੇ ਰੱਬ ਤੋਂ, ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋਗਾਰਤ ਵੇਖ ਕੇ, ਵੱਡੇ ਵੱਡੇ ਬਲਾਤਕਾਰ ਵੇਖ ਕੇ ਵੀ ਚੁੱਪ ਰਹਿੰਦਾ ਹੈ। ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ। ਸਾਡਾ ਮੰਨਣਾ ਹੈ ਰੱਬ ਨੂੰ ਸਮਝਣਾ ਹੀ ਰੱਬ ਨੂੰ ਪੂਜਣਾ। ਪੁਜਾਰੀ ਦਾ ਦੱਸਿਆ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਹੈ, ਤੇ ਗੁਰਬਾਣੀ ਦਾ ਦੱਸਿਆ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ। ਸੋ ਆਓ ਸਾਰੇ ਵੀਰ ਭੈਣਾਂ, ਆਤਮ ਵਿਸ਼ਵਾਸ ਭਰਨ ਵਾਲੀ ਇਸ ਵਿਚਾਰਧਾਰਾ ਨੂੰ ਸਮਰਪਿਤ ਹੁੰਦਿਆਂ ਟੀਮ ਬਣਾ ਕੇ ਤੁਰੀਏ, ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕੀ ਫਤਿਹ।
ਹਾਂਜੀ, ਜਿਵੇਂ ਮੈਂ ਦੱਸਿਆ ਹੈ ਕਿ ਅੱਜ ਕੁਝ ਸੱਜਣ ਕੁਰਾਲੀ ਤੋਂ ਆਏ ਹੈ, ਕੁਛ ਜੰਡਪੁਰ ਤੋਂ, ਮਨੌਲੀ ਤੋਂ, ਕੁਝ ਚੰਡੀਗੜ੍ਹ ਤੋਂ ਤੇ ਰਾਜਸਥਾਨ ਤੋਂ। ਮੈਂ ਰਾਜਸਥਾਨ ਵਾਲਿਆਂ ਨੂੰ ਪੁੱਛਦਾ ਸੀ, ਕਹਿੰਦੇ 12 ਘੰਟੇ ਹੋ ਗਏ ਤਕਰੀਬਨ ਇਹਨਾਂ ਨੂੰ 7 ਵਜੇ ਦੇ ਸਵੇਰ ਦੇ ਤੁਰ ਕੇ, ਸੱਚ 7 ਵਜੇ ਦੇ ਚੱਲ ਕੇ ਤੇ 5 ਵਜੇ ਸ਼ਾਮ ਨੂੰ ਆਏ। ਕਿੱਡਾ ਲੰਮਾ ਸਫ਼ਰ ਕਰਕੇ ਜਿਹੜੇ ਵੀ ਵੀਰ ਕੁਛ ਇੱਕ ਟੀਮ ਬਣਾ ਕੇ ਤੁਰਨਾ ਚਾਹੁੰਦੇ ਆ, ਹਾਲਾਂਕਿ ਦੀਵਾਨ ਤੇ ਘਰ 'ਚ ਬਹਿ ਕੇ ਵੀ ਸੁਣੇ ਜਾ ਸਕਦੇ। ਆਪਾਂ ਗੱਲਬਾਤ ਕਰ ਵੀ ਰਹੇ ਸੀ ਬੈਠੇ ਕਿ ਪ੍ਰੋਗਰਾਮ ਘਰ 'ਚ ਵੀ ਸੁਣ ਲਓ, ਗੱਲ ਇੱਕੋ ਹੀ ਹੈ, ਕੋਈ ਫਰਕ ਨਹੀਂ ਪੈਂਦਾ, ਪਰ ਇੱਕ ਉਤਸ਼ਾਹ ਬਣਦਾ। ਅਸੀਂ ਇੱਥੇ ਬੈਠੇ ਹਾਂ, ਨੈੱਟ ਦੇ ਉੱਤੇ 10,000 ਬੰਦਾ ਸੁਣ ਲਵੇ, 20 ਸੁਣ ਲਵੇ, ਲੱਖ ਸੁਣ ਲਵੇ, ਇੱਕ ਜਦਾ ਸਾਹਮਣੇ ਆ ਕੇ ਖੜਦਾ ਬਹਿੰਦਾ ਵੀ ਹਾਂਜੀ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਹਾਡੇ ਨਾਲ ਤੁਰਦੇ ਹਾਂ, ਉਹਦੇ ਨਾਲ ਫਿਰ ਇੱਕ ਜਥੇਬੰਦੀ ਨੂੰ, ਇੱਕ ਸੰਸਥਾ ਨੂੰ, ਆਪਾਂ ਸਾਰਿਆਂ ਨੂੰ ਇੱਕ ਹੌਸਲਾ ਹੁੰਦਾ। ਵੇਖਣ ਵਾਲਿਆਂ ਨੂੰ ਵੀ ਅੱਗੇ ਅੱਗੇ ਹੌਸਲਾ ਹੁੰਦਾ ਵੀ ਆਪਾਂ 2 ਨਹੀਂ, ਆਪਾਂ 10। ਆ ਹੁਣ ਮੰਨ ਲਓ ਇੱਥੇ ਤੁਸੀਂ 3-4 ਏਰੀਆ ਦੇ ਸਿੰਘ ਬੈਠੇ ਆ, ਇੱਕ ਏਰੀਏ 'ਚ ਉਹਨਾਂ ਨੂੰ ਲੱਗਦਾ ਅਸੀਂ 10 ਜਣੇ ਹਾਂ, ਅਸੀਂ 20 ਜਣੇ ਹਾਂ, ਅਸੀਂ 50 ਹਾਂ। ਜਦੋਂ ਹੁਣ ਵੇਖਦੇ ਹਾਂ ਆਪਾਂ, ਫਿਰ ਲੱਗਦਾ ਵੀ 200 ਹਾਂ, ਤੇ 200 ਵੀ ਮੈਨੂੰ ਜ਼ਿਆਦਾ ਖੁਸ਼ੀ ਜਿਹੜੀ ਗੱਲ ਦੀ ਹੈ। ਹੁਣ ਮੈਂ ਮਨੌਲੀ ਦੇ ਸਿੰਘਾਂ ਨਾਲ ਵੀ ਗੱਲਬਾਤ ਕਰਦਾ ਸੀ, ਚੰਡੀਗੜ੍ਹ ਤੋਂ ਆਏ ਸਿੰਘ ਵਿੱਚ ਉਹਨਾਂ ਦੇ, ਜੰਡਪੁਰ ਵਾਲਿਆਂ ਨਾਲ ਗੱਲ ਕਰਦਾ ਸੀ, ਰਾਜਸਥਾਨ ਵਾਲਿਆਂ ਨਾਲ ਗੱਲ ਕਰਦਾ ਸੀ, ਸਾਰੇ ਬੰਦੇ ਉਹ ਹੈ ਜਿਨ੍ਹਾਂ ਦਾ ਸਵਾਲ ਕੋਈ ਨਹੀਂ। ਮਤਲਬ ਮੈਂ 2.5 ਘੰਟੇ ਮਿਲਿਆ ਪਰ ਮੈਂ ਕੋਈ ਸਵਾਲ ਨਹੀਂ ਸੁਣਿਆ ਕਿਸੇ ਦਾ ਵੀ, ਇੱਕ ਸਵਾਲ ਹੈ ਜੀ ਸਾਡੇ ਮਨ 'ਚ, ਮੈਂ ਸਵਾਲ ਪੁੱਛਣਾ। 2.5 ਘੰਟੇ ਮਿਲਿਆ ਜ਼ਰੂਰ ਆ, ਗੱਲਬਾਤ ਕੀਤੀ ਹੈ ਖੁੱਲ੍ਹੀ ਕੋਈ ਉਹ ਬਸ ਇੱਦਾਂ, ਪਰ ਕਿਸੇ ਨੇ ਕੋਈ ਕੁਐਸਚਨ ਨਹੀਂ ਪੁੱਛਿਆ। ਉਹਦਾ ਕਾਰਨ ਕੀ ਹੈ? ਸਾਰੇ ਸਵਾਲ ਜਿਹੜੇ ਹੈ ਖਤਮ ਹੋ ਗਏ। ਭਰਾਵੋ ਇਹ ਗੱਲ ਚੇਤਾ ਰੱਖਣ ਵਾਲੀ ਹੈ, ਜਿੰਨਾ ਚਿਰ ਸਾਡੇ ਅੰਦਰ ਡਾਊਟ ਰਹਿੰਦੇ ਹੈ, ਸਵਾਲ ਰਹਿੰਦੇ ਹੈ, ਸਮਾਧੀ ਦਾ ਅਸਲੀ ਅਰਥ ਜਿਹੜਾ ਆ ਸ਼ੰਕਿਆਂ ਦਾ ਸਮਾਧਾਨ ਹੋ ਜਾਣਾ। ਸਮਾਧੀ ਹੁੰਦੀ ਹੈ ਡਾਊਟਸ ਜਿਹਨੇ ਨੇ ਕਲੀਅਰ ਹੋ ਜਾਣਾ, ਸਮਾਧਾਨ ਹੋ ਗਿਆ, ਸ਼ਾਂਤ ਹੋ ਗਿਆ, ਸਮਝ ਆ ਗਈ, ਕਲੀਅਰ ਹੋ ਗਿਆ ਸਾਰਾ ਕੁਛ, ਇਹ ਸਮਾਧੀ ਹੈ ਅਸਲ। ਡਾਊਟ ਨਹੀਂ ਕੋਈ ਅੰਦਰ ਉੱਠਦਾ। ਹੁਣ ਤੈਰਦੇ ਨਹੀਂ, ਹੁਣ ਤਿਰਦੇ ਆ, ਹੁਣ ਸਮਝ ਆ ਗਈ, ਹੁਣ ਕੁਦਰਤ ਦੇ ਨਿਯਮਾਂ ਨੂੰ ਸਮਝਣ ਲੱਗ ਪਏ, ਹੁਕਮ ਦੇ ਵਿੱਚ ਆ ਗਏ। ਹੁਕਮ ਹੈ ਬੁੱਝੈ ਤਾਂ ਦਰ ਸੁੱਝੈ, ਉਹ ਸੁੱਝਣ ਲੱਗ ਗਿਆ, ਸਮਝ ਆਉਣ ਲੱਗ ਗਈ, ਤੇ ਆਪਣੇ ਆਪ ਕਈ ਚੀਜ਼ਾਂ ਜਿਹੜੀਆਂ ਨੇ ਨਾ ਔੜਨ ਲੱਗ ਜਾਣੀਆਂ ਨੇ, ਸਮਝਣ ਲੱਗ ਜਾਣੀਆਂ ਨੇ। ਤੇ ਮੈਨੂੰ ਖੁਸ਼ੀ ਹੈ ਆ ਜਿੰਨੇ ਤੁਸੀਂ ਬੈਠੇ ਹੈ, ਮੰਨ ਲਓ ਆਪਾਂ ਇੱਥੇ ਅੱਜ ਸਵਾ ਸੌ ਸੌ ਸਵਾ ਸੌ ਮੰਨ ਲਓ ਬੰਦੇ ਸਿੰਘ ਬੈਠੇ ਆ, ਭੈਣਾਂ ਵੀ ਆ, ਚਲੋ ਨਾਲ। ਤੇ ਮੇਰਾ ਮੰਨਣਾ ਹੈ ਕਿ 100 ਦੇ ਵਿੱਚੋਂ 80 ਬੰਦੇ ਉਹ ਹੈ, ਮੈਂ ਗਰੰਟੀ ਕਰ ਸਕਦਾ ਵੀ 80 ਇੱਥੇ ਉਹ ਬੈਠੇ ਹੈ ਜਿਹੜੇ ਛੇਤੀ ਛੇਤੀ ਕਿਸੇ ਕਥਾਵਾਚਕ ਨੂੰ ਬੋਲਣ ਨਹੀਂ ਦੇਣਗੇ। ਇੰਨੇ ਸਮਝ ਆ ਗਿਆ, ਇੰਨਾ ਦਿਮਾਗ ਕਲੀਅਰ, ਪਤਾ ਹੈ ਵੀ ਆਹ ਗਲਤ ਹੈ ਆਹ ਠੀਕ ਹੈ, ਆਪਣੇ ਆਪ ਸਮਝ ਆਈ ਜਾਂਦੀ, ਦਿਮਾਗ ਚੱਲ ਪਿਆ। ਤੋਰਨ ਦੀ ਲੋੜ ਹੁੰਦੀ ਹੈ, ਭੱਜ ਤੇ ਆਪੇ ਹੀ ਲੈਣਾ ਹੁੰਦਾ, ਜਦੋਂ ਤੁਰ ਪੈਂਦਾ ਬੰਦਾ ਫਿਰ ਆਪੇ ਭੱਜ ਲੈਂਦਾ। ਹਰ ਗੱਲ ਜਿਹੜੀ ਹੈ ਜ਼ਿੰਦਗੀ ਦੇ ਵਿੱਚ ਗਲਤ ਠੀਕ ਜਿਹੜਾ ਹੈ ਸਭ ਸਮਝ ਆਈ ਜਾਂਦੀ ਹੈ। ਕੋਈ ਵੀ ਦੁਨੀਆ ਦਾ ਬੰਦਾ ਬੁੱਧੂ ਨਹੀਂ ਬਣਾ ਸਕਦਾ, ਕੋਈ ਨਹੀਂ ਲੁੱਟ ਸਕਦਾ। ਪਿੰਗਲੇ ਤੁਰ ਪੈਂਦੇ ਆ, ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ, ਅੰਦਲੇ ਤ੍ਰਿਪਵਣ ਸੂਝਿਆ, ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਬੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਆ ਸਾਧੂ ਨੇ ਜਿਹੜੇ ਸਾਡੇ, ਜਿਨ੍ਹਾਂ ਨੂੰ ਅਸੀਂ ਸਾਧੂ ਮੰਨਦੇ ਹਾਂ, ਭਾਵੇਂ ਉਹ ਖੇਤੀ ਕਰਨ ਵਾਲਾ ਬਾਬਾ ਸਾਧੂ ਸਾਡਾ, ਤੇ ਭਾਵੇਂ ਖੱਡੀ ਬੁਣਨ ਵਾਲਾ ਬਾਬਾ ਸਾਡਾ ਕਬੀਰ ਸਾਧੂ, ਤੇ ਭਾਵੇਂ ਜੋੜੇ ਗੰਢਣ ਵਾਲੇ ਭਗਤ ਰਵਿਦਾਸ ਮਹਾਰਾਜ ਸਾਡੇ ਸਾਧੂ ਹੈ, ਇਹ ਸਾਰੇ ਸਾਧੂ ਹੈ ਸਾਡੇ। ਸਾਡਾ ਮਸਲਾ ਕੱਪੜਿਆਂ ਦਾ ਨਹੀਂ, ਸਾਧੂ ਦਿਮਾਗ ਚ ਆਇਆ ਨਹੀਂ ਤੇ ਚੋਲੇ ਵਾਲਾ ਬਾਬਾ ਦਿਮਾਗ ਚ ਆ ਜਾਂਦਾ। ਸਾਧੂ ਮਤਲਬ ਕੱਪੜੇ ਪਾਏ ਆ ਜਿਹੜਾ ਸਾਧ ਹੈ ਜੀ ਉਹ, ਪਰ ਸਾਡੇ ਸਾਧੂਆਂ ਨੇ, ਸਾਡੇ ਬਾਬਿਆਂ ਨੇ ਸਾਨੂੰ, ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਬੀਤਾ। ਗੁਰਬਾਣੀ ਨੂੰ ਸਮਝਦੇ ਆਈ ਕਿੰਨਾ ਕੁਝ ਖੁੱਲ ਗਿਆ, ਸਾਰਾ ਕੁਝ ਕਲੀਅਰ ਹੋ ਗਿਆ। ਫਾਰਮੂਲੇ ਜਿਹੜੇ, ਜਦੋਂ ਸਾਨੂੰ ਇੱਕ ਫਾਰਮੂਲਾ ਮਿਲ ਗਿਆ ਫਿਰ ਸਾਰੇ ਜਿਹੜੇ ਹੈ ਸਵਾਲ ਜਿਹੜੇ ਹੈ ਹੱਲ ਹੋ ਗਏ, ਜ਼ਿੰਦਗੀ ਜਿਉਣ ਦਾ ਪਤਾ ਲੱਗ ਗਿਆ, ਗਲਤ ਠੀਕ ਦਾ ਸਾਰਾ ਕੁਝ ਪਤਾ ਲੱਗ ਗਿਆ, ਕੀ ਕਰਨਾ ਕੀ ਨਹੀਂ ਕਰਨਾ ਸਭ ਕੁਝ ਸਮਝ ਆਉਣ ਲੱਗ ਗਈ। ਪਿੰਗਲੇ ਭੱਜ ਲਏ, ਇਹਨੂੰ ਪਿੰਗਲਿਆਂ ਦਾ ਤੁਰਨਾ ਕਹਿੰਦੇ ਆ। ਸੋਚ ਕੇ ਵੇਖੋ ਭਰਾਵੋ, ਤੁਹਾਡੇ ਚ ਕਿੰਨੇ ਬੰਦੇ ਆ, ਕਿੱਥੇ ਕਿੱਥੇ ਨਹਾਤੇ ਆ, ਕਿਤੇ ਥੋੜੇ ਬੰਦੇ। ਤਿੰਨ ਤਿੰਨ ਵਜੇ ਜਾ ਜਾ ਕੇ, ਤਿੰਨ ਤਿੰਨ ਵਜੇ ਇੱਥੇ ਝਾੜੂ ਲਾ ਲੈ, ਇੱਥੇ ਝਾੜੂ ਲਾ ਲੈ, ਫਲਾਣਾ ਬਾਬਾ ਖੁਸ਼ ਕਰ ਲੈ, ਫਲਾਣੇ ਨੂੰ ਬਣਾ ਲੈ, ਇਹਦਾ ਜਾਪ ਕਰ ਲੈ, ਆਹ ਜਾਪ ਕਰ ਲੈ, ਐਂ ਕਰ ਲੈ, ਐਂ ਕਰ ਲੈ, ਐਂ ਦਿਮਾਗ ਜਿਹੜਾ ਸੀ ਬੁੱਝ ਹੋਇਆ ਪਿਆ, ਜਕੜਿਆ ਪਿਆ। ਪਰ ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖੁੱਲੀਜਾ, ਖੁੱਲ ਗਿਆ ਜਕੜਿਆ ਪਿਆ। ਕਿੰਨੀ ਸਵਾਦ ਆ ਜਾਂਦਾ, ਤੁਸੀਂ ਵੇਖੋ ਨਾ, ਹੌਸਲਾ ਜਿਹਾ ਹੁੰਦਾ ਕਈ ਬੰਦਿਆਂ ਨੂੰ। ਜੇ ਨਾ ਪਿੰਜਰੇ ਦੇ ਵਿੱਚ ਪੰਛੀ ਇੱਕ ਤੇ ਹੁੰਦੇ ਨੇ ਜਿਹੜੇ ਜੰਮੇ ਹੀ ਪਿੰਜਰਿਆਂ ਚ ਨੇ, ਪਿੰਜਰਿਆਂ ਦੇ ਜੰਮੇ ਪੰਛੀਆਂ ਨੂੰ ਤੁਸੀਂ ਪਿੰਜਰਿਆਂ ਦੇ ਵਿੱਚ ਹੀ ਰਹੇ ਹੈ, ਸ਼ੁਰੂ ਤੋਂ ਲੈ ਕੇ ਪਿੰਜਰੇ ਚ ਕੈਦ ਸੀ। ਜੇ ਉਹ ਪੰਛੀ ਨੂੰ ਆਪਾਂ ਛੱਡ ਦਈਏ ਤੇ ਮਰ ਜਾਂਦਾ, ਬਾਹਰ ਰਹਿ ਨਹੀਂ ਸਕਦਾ, ਕਿਉਂਕਿ ਸ਼ੁਰੂ ਤੋਂ ਪਿੰਜਰੇ ਚ ਰਿਹਾ, ਪਿੰਜਰੇ ਚ ਆਦਤ ਪੈ ਗਈ ਉਹਨੂੰ। ਪਰ ਨਾ ਇੱਕ ਦਫਾ ਕਈ ਸਾਲ ਪਹਿਲਾਂ ਮੈਂ ਕਿਹਾ ਤੋਤੇ ਬੜੇ ਵਧੀਆ ਲੱਗਦੇ ਆ, ਤੇ ਸਾਡੇ ਵਾਲੇ ਕਿੰਨੇ ਹੀ ਲੈ ਆਏ ਇਕੱਠੇ ਕਰਕੇ, ਫੜ ਕੇ ਲੈ ਆਏ ਵੀ ਆਪਾਂ ਤੋਤੇ ਰੱਖ ਲਈਏ। ਏਦਾਂ ਵੱਡਾ ਸਾਰਾ ਬਣਿਆ ਹੋਇਆ ਸਾਡੇ ਪਿੰਜਰਾ ਜਿਹਾ, ਉਹਦੇ ਵਿੱਚ ਰੱਖਦੇ ਉਹ ਸਾਰੇ ਪੰਛੀ ਨਾ ਫੜ ਕੇ ਲਿਆਉਂਦੇ, ਉੱਡਣ ਵਾਲੇ ਸੀ ਉਹ, ਜੰਮੇ ਪਿੰਜਰਿਆਂ ਵਿੱਚ ਨਹੀਂ ਸੀ ਉਹ। ਏਦਾਂ ਕੈਦ ਕਰਤੇ ਸਾਰੇ, ਪਤਾ ਨਹੀਂ ਕਿਵੇਂ ਕਿਵੇਂ ਮੱਥਾ ਮਾਰਿਆ, ਲੱਭ ਕੇ ਲਿਆਏ, ਫੜ ਕੇ ਲਿਆਏ। ਇੱਕ ਦੋ ਬੱਚੇ ਬਾਂਦਰਾਂ ਦੇ ਛੋਟੇ ਛੋਟੇ, ਉਹ ਵੀ ਫੜ ਲਿਆਏ, ਕਹਿੰਦੇ ਆ ਵੀ ਰੱਖੋ, ਆ ਵੀ ਰੱਖੀ ਆਪਾਂ, ਯਾਨੀ ਕਿ ਸੋਹਣੇ ਲੱਗਦੇ ਆ ਜਾਨਵਰ। ਹੁਣ ਉਹ ਜਦੋਂ ਮੈਂ ਗਿਆ, ਮੈਨੂੰ ਤਰਸ ਆਇਆ ਵੇਖ ਕੇ, ਇਹ ਤੇ ਯਾਰ ਬੜਾ ਤਰਸ ਆਉਂਦਾ। ਮੈਂ ਨਾ ਜਦੋਂ ਤੋਤਿਆਂ ਵਾਲੇ ਦਾ ਇਹ ਏਦਾਂ ਹੀ ਪਿੰਜਰਾ ਹੀ ਖੋਲਤਾ ਪੂਰਾ ਹੀ, ਪਹਿਲਾਂ ਤਾਂ ਸੋਚਦਾ ਰਿਹਾ ਦੋ ਤਿੰਨ ਘੰਟੇ ਵੀ ਛੱਡੀਏ ਨਾ ਛੱਡੀਏ, ਫਿਰ ਦਿਮਾਗ ਚ ਆਇਆ ਵੀ ਇਹ ਤੇ ਉੱਡਦੇ ਆ, ਉੱਡਣ ਵਾਲੇ ਪੰਛੀ ਹੈ, ਤੇ ਕੈਦੀ ਕਰਨੇ ਸੀ, ਇਹ ਤੇ ਪਰੇਸ਼ਾਨ ਹੋ ਗਿਆ। ਉਹ ਜਦੋਂ ਖੋਲਿਆ ਨਾ, ਤੇ ਉਹ ਕਾਫੀ ਜ਼ਿਆਦਾ ਸੀ, 100 ਤੋਂ ਵੀ ਵੱਧ ਹੋਣਗੇ। ਜਦੋਂ ਐਂ ਨਿਕਲੇ, ਐਂ ਨਜ਼ਾਰਾ ਜਿਹਾ ਆਇਆ ਆਪਣੇ ਆਪ ਨੂੰ ਵੀ ਉੱਡ ਗਏ, ਚੰਗਾ ਲੱਗਾ ਆਜ਼ਾਦ ਕਰਕੇ, ਤੁਹਾਨੂੰ ਚੰਗਾ ਲੱਗਦਾ ਹੈ। ਤੇ ਉਹ ਤੇ ਤੋਤੇ ਹੈ, ਆਜ਼ਾਦ ਹੁੰਦੇ ਹੈ, ਨਿਕਲ ਜਾਂਦੇ ਆ। ਤੁਸੀਂ ਕਈ ਵਾਰੀ ਫਸੇ ਨੂੰ, ਕੋਈ ਮੰਨ ਲਓ ਅੰਦਰ ਕੈਦ ਹੋ ਗਿਆ, ਕਬੂਤਰ ਉੱਡੀ ਜਾਂਦਾ ਹੈ, ਤੁਸੀਂ ਉਹਨੂੰ ਜਦੋਂ ਛੱਡਦੇ ਹੋ, ਛਡਾ ਦਿੰਦੇ ਹੋ ਕਿਸੇ ਫਸੇ ਨੂੰ, ਕਿੰਨਾ ਨਜ਼ਾਰਾ ਆਉਂਦਾ। ਤੇ ਸਾਡੇ ਜਿੰਨਾ ਸਮਾਜ ਹੈ ਸਾਡਾ, ਸਾਡੇ ਬੰਦੇ ਹੈ ਜਿਹੜੇ, ਉਹ ਸਾਰੇ ਦੇ ਸਾਰੇ ਜਕੜੇ ਹੋਏ ਹੈ। ਤੇ ਜਦੋਂ ਇੱਥੇ ਆ ਕੇ ਕੋਈ ਬੰਦਾ ਕਹਿੰਦਾ ਨਾ, ਅਸੀਂ ਜੀ ਹੁਣ ਬਹੁਤ ਨਜ਼ਾਰਾ ਆ ਗਿਆ, ਆਜ਼ਾਦ ਜ਼ਿੰਦਗੀ ਸੋਹਣੀ ਬਣ ਗਈ। ਪਰ ਇੱਕ ਫਰਕ ਹੈ ਜ਼ਰੂਰ, ਆਜ਼ਾਦ ਹੋਣਾ ਹੈ, ਆਵਾਰਾ ਨਹੀਂ ਹੋਣਾ। ਆਵਾਰਾ ਨਹੀਂ ਹੋਣਾ, ਜਿਹੜਾ ਬੰਦਾ ਸਿਆਣਾ ਹੈ ਉਹ ਆਜ਼ਾਦ ਹੋਊ, ਤੇ ਜਿਹੜਾ ਬੰਦਾ ਕਮਲਾ ਹੈ ਜ਼ਿੰਮੇਵਾਰੀਆਂ ਤੋਂ ਭੱਜਣਾ ਚਾਹੁੰਦਾ ਹੈ ਉਹ ਆਵਾਰਾ ਹੁੰਦਾ ਹੈ। ਆਵਾਰਾ ਹੋਣ ਵਿੱਚ ਤੇ ਆਜ਼ਾਦ ਹੋਣ ਵਿੱਚ ਫਰਕ ਹੈ। ਤੇ ਜਦੋਂ ਅਸੀਂ ਆਵਾਰਾ ਹੋ ਜਾਂਦੇ ਹਾਂ ਨਾ ਭਾਈ, ਆਵਾਰਾ ਜਦੋਂ ਹੋ ਜਾਣਾ ਤੇ ਫਿਰ ਉਹਦੇ ਵਿੱਚ ਰਸ ਮਰ ਜਾਂਦਾ ਸਾਰਾ ਹੀ। ਆਵਾਰਾ ਨਹੀਂ ਹੋਣਾ, ਜ਼ਿੰਮੇਵਾਰੀਆਂ ਪਛਾਣਣੀਆਂ। ਆਵਾਰਾ ਅਸੀਂ ਗੱਲ ਮੈਂ ਕਰ ਹੀ ਰਿਹਾ ਸੀ ਰਾਜਸਥਾਨ ਦੇ ਵੀਰਾਂ ਨਾਲ, ਉਹ ਕਹਿੰਦੇ ਕਈ ਬੰਦੇ ਏਦਾਂ ਸੋਚਦੇ ਹੈ ਵੀ ਛੱਡੋ ਜੀ ਪਰ ਸਾਨੂੰ ਹੁਣ ਜਾਣ ਦੀ ਕੀ ਲੋੜ ਪਈ ਹੈ, ਆਪਾਂ ਤੇ ਲੋੜ ਹੀ ਨਹੀਂ ਸਾਨੂੰ ਹੁਣ, ਬਸ ਠੀਕ ਹੈ ਸਮਝ ਤੇ ਆ ਹੀ ਗਈ। ਮੈਂ ਕਿਹਾ ਜੇ ਲੋੜ ਨਹੀਂ ਤੇ ਮੈਨੂੰ ਏਡਾ ਪੰਗਾ ਲੈਣ ਦੀ ਕੀ ਲੋੜ ਪਈ ਹੈ ਵੀ ਮੈਂ ਵੀ ਆਵਾਰਾ ਹੋ ਜਾਈਏ ਸੀ ਵੀ ਛੱਡੋ ਪਰੇ ਯਾਰ। ਮਤਲਬ ਵੀਡੀਓ ਪਾਉਣੀ ਹੈ, ਜੇ ਅਗਲਾ ਕਹਿੰਦਾ ਘਰੇ ਬਹਿ ਕੇ ਵੀਡੀਓ ਵੇਖੀ ਜਾਂਦੇ ਆ, ਮੈਂ ਫਿਰ ਅਮਰੀਕਾ ਬਹਿ ਕੇ ਬਣਾਈ ਜਾਂਦਾ। ਗੱਲ ਤੇ ਵੀਡੀਓ ਬਣਾਉਣ ਦੀ, ਭਾਵੇਂ ਪਰਮੇਸ਼ਰ ਦੁਆਰ ਬਣਾ ਲਓ ਭਾਵੇਂ ਅਮਰੀਕਾ ਜਾ ਕੇ ਬਣਾ ਲਓ, ਰੋਜ਼ ਵੀਡੀਓ ਬਣਾਓ, ਘੰਟਾ ਦੋ ਘੰਟੇ ਲਾਓ ਤੇ ਚੱਲੀ ਜਾਂਦਾ। ਪਰ ਸਵਾਦ ਉਦੋਂ ਲਾਉਣਾ ਹੈ ਜਦੋਂ ਜ਼ਿੰਮੇਵਾਰੀ ਨਿਭਾਉਣੀ ਪੈਣੀ ਹੈ, ਜਦੋਂ ਸਥਾਨ ਚਲਾਉਣਾ ਪੈਂਦਾ ਹੈ। ਭਗੌੜੇ ਹੋ ਜਾਣਾ ਤੇ ਬੜਾ ਸੌਖਾ ਹੈ। ਅੱਜ ਸ਼ਨੀਵਾਰ ਸੀ ਨਾ, ਅੱਜ ਦੇਵੀ ਮਾਤਾ ਦਾ ਹੁੰਦਾ ਹੈ ਇੱਥੇ ਕਾਲੀ ਮਾਤਾ ਦਾ ਪਟਿਆਲੇ। ਸ਼ਨੀਵਾਰ ਨੂੰ ਜੇ ਤੁਸੀਂ ਵੇਖੋ ਨਾ ਤੇ ਮੇਲਾ ਹੀ ਲੱਗਿਆ ਰਹਿੰਦਾ, ਮੱਥਾ ਟੇਕਣ ਵਾਲਿਆਂ ਦਾ ਨਹੀਂ ਪ੍ਰਸ਼ਾਦਾ ਛਕਣ ਵਾਲਿਆਂ ਦਾ। ਤੇ ਸ਼ਨੀਵਾਰ ਉਦਾਂ 5-6 ਹਜ਼ਾਰ ਬੰਦੇ ਦੀ ਰੋਟੀ ਬਣਦੀ ਹੈ, ਸ਼ਨੀਵਾਰ ਨੂੰ 10-12 ਹਜ਼ਾਰ ਦਾ ਬਣਦਾ ਸਾਰਾ ਦਿਨ ਲੰਗਰ। ਸਾਰਾ ਦਿਨ ਲੰਗਰ ਚੱਲ ਜਾਂਦਾ, ਲਗਾਤਾਰ ਲੈਣਾ ਲੱਗੀਆਂ ਰਹਿੰਦੀਆਂ। ਜਦੋਂ ਤੁਸੀਂ ਇਹ ਸਾਰਾ ਕੁਝ ਮੰਨਦਿਆਂ ਹੋਇਆ ਵੀ ਰੱਬ ਨੀ ਕੁਛ ਇੱਦਾਂ ਨੀ ਸਾਰਾ ਕੁਝ, ਪਰ ਫਿਰ ਇਹ ਸਾਰੇ ਸਿਸਟਮ ਨੂੰ ਚਲਾਉਣ ਤੇ ਜਿਹੜਾ ਜ਼ੋਰ ਲੱਗਦਾ ਨਾ, ਪਤਾ ਹੀ ਉਦੋਂ ਲੱਗਦਾ ਪਾਸੇ ਹਟ ਜਾਣਾ ਤੇ ਬੜਾ ਸੌਖਾ ਹੈ। ਉਹਦੇ ਜਾਨ ਛੁੱਟ ਗਈ, ਖਹਿੜਾ ਛੁੱਟ ਗਿਆ, ਉਹ ਤੇ ਸੌਖਾ ਹੈ, ਇਹ ਤੇ ਜਦੋਂ ਮਰਜ਼ੀ ਛੱਡ ਦਿਓ। ਪਰ ਆਵਾਰਾ ਨਹੀਂ ਹੋਣਾ ਹੁੰਦਾ, ਜ਼ਿੰਮੇਵਾਰੀ ਸਮਝੀ ਦੀ ਹੈ। ਜਿੱਥੇ 20 ਸਾਲ ਦੀ ਜ਼ਿੰਮੇਵਾਰੀ ਨਿਭਾ ਰਹੇ ਹਾਂ, ਆਉਣ ਵਾਲੇ ਸਮੇਂ ਵਿੱਚ ਵੀ ਨਿਭਾਉਣੀ ਹੈ। ਆ ਗੱਲ ਕਰਨੀ ਹੈ, ਆ ਸਟੇਜ ਹੈ, ਆ ਇੱਕ ਥਾਂ ਹੈ ਜਿੱਥੇ ਆਪਣੀ ਗੱਲ ਕਰ ਸਕਦੇ ਹਾਂ, ਇੱਕ ਹਾਲ ਹੈ ਜਿਹਦੇ 'ਚ ਅਸੀਂ ਬਹਿ ਸਕਦੇ ਹਾਂ, ਇੱਕ ਥਾਂ ਜਿੱਥੇ ਰੋਟੀ ਖਾ ਸਕਦੇ ਹਾਂ, ਇੱਕ ਜਗ੍ਹਾ ਜਿੱਥੇ ਅਸੀਂ ਦੁੱਖ ਸੁੱਖ ਵਿੱਚ ਇਕੱਠੇ ਹੋ ਸਕਦੇ ਹਾਂ, ਇੱਕ ਜਗ੍ਹਾ ਜਿੱਥੇ ਸਾਰੇ ਬੰਦੇ ਇਕੱਠੇ ਰਹਿ ਸਕਦੇ ਹਾਂ। ਉਹ ਜਦੋਂ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਦੇ ਹਾਂ, ਫਿਰ ਅਸੀਂ ਆਵਾਰਾ ਹੋਣ ਵਾਲੇ ਪਾਸੇ ਨਹੀਂ ਤੁਰਦੇ, ਫਿਰ ਅਸੀਂ ਆਜ਼ਾਦ ਹੋਣ ਵਾਲੇ ਪਾਸੇ ਤੁਰਦੇ ਹਾਂ, ਫਿਰ ਅਸੀਂ ਜ਼ਿੰਮੇਵਾਰੀਆਂ ਸਮਝਣ ਵਾਲੇ ਪਾਸੇ ਤੁਰਦੇ ਹਾਂ, ਫਰਜ਼ ਪਛਾਣਨ ਵਾਲੇ ਪਾਸੇ ਤੁਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਨੂੰ ਪਤਾ ਹੈ ਬਿਜਨੇਊ ਨਹੀਂ ਬਣਾ, ਬ੍ਰਾਹਮਣ ਦੀਆਂ ਬਣਾਈਆਂ ਜਿਹੜੀਆਂ ਪੁਜਾਰੀਆਂ ਦੀਆਂ ਬਣਾਈਆਂ ਹੋਈਆਂ ਮਰਿਆਦਾਵਾਂ ਨੇ ਮੈਂ ਫੋਲੋ ਨਹੀਂ ਕਰਨੀਆਂ, ਉਹਨਾਂ ਨੂੰ ਪਤਾ ਹੈ। ਪਰ ਫਿਰ ਵੀ ਕਹਿੰਦੇ ਮਰਦਾਨਿਆਂ ਚੱਲ ਜਾਂਦੀਆਂ, ਨਾ ਨਾ ਮਰਦਾਨਿਆਂ ਨਾ ਭਾਈ ਵੱਡਾ ਹੌਸਲਾ ਚਾਹੀਦਾ ਧਾਰਨਾ ਹੈ। ਮਹਾਰਾਜ ਲੋਕੀ ਗੱਲਾਂ ਬੜੀਆਂ ਕਰਦੇ, ਇਹਨਾਂ ਨੂੰ ਦੱਸ ਵੀ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ, ਕਹਿੰਦੇ ਨਾ ਨਾ ਮਰਦਾਨਿਆਂ ਨਾ ਭਾਈ ਵੱਡਾ ਹੌਸਲਾ ਚਾਹੀਦਾ ਧਾਰਨਾ ਹੈ, ਪੱਥਰ ਖਾ ਖਾ ਕੇ ਗਾਲਾਂ ਲੈ ਕੇ ਆਪਾਂ ਫਿਰ ਵੀ ਦੁਨੀਆ ਨੂੰ ਧਾਰਨਾ, ਇਹ ਜੋ ਕਹਿੰਦੇ ਕਹਿ ਲੈਣ ਲੈ। ਅਸੀਂ ਆਪਣਾ ਕੰਮ ਨਾ ਛੱਡੀਏ, ਆਪਣਾ ਰਾਹ ਨਾ ਛੱਡੀਏ। ਜੇ ਸਮਝ ਆ ਗਈ ਤੇ ਘਰੇ ਬੈਠੋ, ਗੁਰੂ ਨਾਨਕ ਕਹਿੰਦੇ ਮੈਨੂੰ ਲੱਗ ਗਿਆ ਪਤਾ, ਛੱਡੋ ਪਰੇ ਆਪਣਾ ਹੁਣ ਕੰਮ ਕਾਰ ਕਰੋ, ਮੌਜ ਕਰੋ। ਮੈਂ ਛੱਡੋ ਉਦਾਸੀਆਂ ਕਰਕੇ ਲੈਣਾ ਕੀ ਹੈ, ਐਵੇਂ ਲੋਕਾਂ ਦੀਆਂ ਗੱਲਾਂ ਸੁਣੀ ਜਾਣੀਆਂ ਨੇ। ਮੈਨੂੰ ਲੱਗ ਗਿਆ ਪਤਾ, ਕਹਿੰਦੇ ਮੈਨੂੰ ਲੱਗ ਗਿਆ ਪਤਾ, ਪਰ ਮੇਰੇ ਵਰਗਾ ਮੈਂ ਇਕੱਲਾ ਨਹੀਂ, ਮੇਰੇ ਵਰਗੇ ਹੋਰ ਵੀ ਬੜੇ ਹੈ ਜਿਨ੍ਹਾਂ ਨੂੰ ਅਜੇ ਦੱਸਣਾ ਪੈਣਾ ਹੈ। ਜੇ ਮੈਂ ਨਿਕਲ ਗਿਆ ਤੇ ਕਈਆਂ ਨੂੰ ਕੱਢਣਾ ਪੈਣਾ, ਮੇਰੇ ਵਰਗਾ ਮੈਂ ਨਹੀਂ, ਮੇਰੇ ਵਰਗੇ ਹਜ਼ਾਰਾਂ ਹੈ ਜਿਨ੍ਹਾਂ ਤੱਕ ਆਵਾਜ਼ ਜਾਣੀ ਚਾਹੀਦੀ ਹੈ, ਜਿਨ੍ਹਾਂ ਤੱਕ ਪਹੁੰਚਣੀ ਚਾਹੀਦੀ ਹੈ ਗੱਲ। ਤੇ ਭਰਾਵੋ ਭੈਣੋ, ਟੀਮ ਬਣਾ ਕੇ ਜਦੋਂ ਆਪਾਂ ਉਹ ਗੱਲ ਪਹੁੰਚਾਉਂਦੇ ਹਾਂ ਨਾ, ਗੱਲ ਕਰਦੇ ਹਾਂ, ਤੇ ਉਹਦਾ ਵਜਨ ਹੁੰਦਾ ਹੈ, ਹੋਰ ਵੀ ਜ਼ਿਆਦਾ ਅਸਰ ਹੁੰਦਾ। ਜਦੋਂ ਮੰਨ ਲਓ ਬੰਦਾ ਕੋਈ ਸ਼ੇਅਰ, ਅੱਜ ਕੱਲ੍ਹ ਤੇ ਆਹ ਬੜੀ ਮੌਜ ਲੱਗੀ, ਮੀਡੀਆ ਹੈਗਾ, ਬੰਦਾ 5000 ਫਰੈਂਡ ਨੇ ਆਪਣੀ ਫਰੈਂਡ ਲਿਸਟ ਦੇ ਵਿੱਚ, ਉਹਦੇ 'ਚ ਕੋਈ ਵੀਡੀਓ ਆਉਂਦੀ ਹੈ ਚੰਗੀ, ਉਹਨੂੰ ਸ਼ੇਅਰ ਕਰ ਦਿੰਦਾ, ਕਿੰਨੇ ਬੰਦਿਆਂ ਤੱਕ ਗੱਲ ਚਲੇ ਜਾਂਦੀ ਹੈ। ਕੋਈ ਬੰਦਾ ਵਟਸਐਪ ਗਰੁੱਪ ਬਣਾ ਕੇ ਅੱਗੇ ਅੱਗੇ ਮਿਹਨਤ ਕਰਦਾ ਵੀ ਚੱਲ ਯਾਰ ਜੇ ਮੇਰੇ ਪਤਾ ਲੱਗਿਆ ਕਿਸੇ ਹੋਰ ਦੇ ਪਤਾ ਲੱਗ ਜਾਏ, ਕਿਸੇ ਹੋਰ ਦਾ ਦਿਮਾਗ ਖੁੱਲ ਜਾਏ। ਦੁਨੀਆ ਲੁੱਟੀ ਜਾ ਰਹੀ ਹੈ, ਕਮਲੇ ਕੀਤਾ ਹੋਇਆ, ਬਿਨ ਨਾਵੇ ਜੱਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ, ਜਦੋਂ ਬੰਦਾ ਗਿਆਨ ਵਾਲੇ ਪਾਸੇ ਤੁਰਦਾ ਫਿਰ ਦਿਸਦਾ ਹੈ ਵੀ ਇਹ ਤਾਂ ਯਾਰ ਕਮਲੇ ਪਾਸੇ ਪਏ ਹੋਏ ਆ, ਇਹ ਤਾਂ ਕਮਲਿਆਂ ਵਾਂਗੂ ਕਰ ਰਹੇ ਆ ਬੰਦੇ। ਪਰ ਇੱਕ ਪਾਸੇ ਵੇਖੋ ਸਿਆਣਿਆਂ ਦੇ ਬੰਦੇ ਜਿਹੜੇ ਬੰਦੇ ਸਮਝਦਾਰ ਬਣ ਜਾਂਦੇ ਆ ਉਹ ਘਰੇ ਟੇਕੇ ਬਹਿ ਜਾਂਦੇ ਆ, ਪਰ ਜਿਹੜੇ ਬਾਬਿਆਂ ਦੇ ਬੰਦਿਆਂ ਨੂੰ ਤੁਸੀਂ ਵੇਖੋਗੇ ਕੋਈ 2 ਵਜੇ ਉੱਠਿਆ ਭੱਜਿਆ ਫਿਰਦਾ, ਕੋਈ 3 ਵਜੇ ਨਿਕਲਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਉਹ ਬੰਦੇ ਕਿੰਨੀ ਮਿਹਨਤ ਕਰ ਰਹੇ ਆ ਤੇ ਸਾਡੇ ਵਾਲੇ ਕਹਿੰਦੇ ਹੁਣ ਸਿਆਣੇ ਹੋ ਗਏ ਰਾਮ, ਹੁਣ ਸਾਨੂੰ ਕੁਛ ਕਰਨ ਦੀ ਲੋੜ ਨਹੀਂ। ਮਿਹਨਤ ਉਦੋਂ ਵੀ ਕਰਦੇ ਸੀ, ਮਿਹਨਤ ਹੁਣ ਵੀ ਕਰਨੀ ਹੈ, ਹੁਣ ਅਸੀਂ ਬਾਬਿਆਂ ਕਰਕੇ ਕਰਨੀ ਹੈ, ਹੁਣ ਕਬੀਰ ਸਾਹਿਬ ਕਰਕੇ ਕਰਨੀ ਹੈ, ਅੱਗੇ ਪੁਜਾਰੀ ਦੀਆਂ ਗੱਲਾਂ ਕਰਕੇ ਕਰਦੇ ਸੀ, ਹੁਣ ਬਾਬੇ ਦੇ ਬਣ ਕੇ ਕਰਨੀ ਹੈ, ਗੁਰੂ ਨਾਨਕ ਦੇ ਸੇਵਕ ਬਣ ਕੇ ਕਰਨੀ ਹੈ, ਗੁਰੂ ਨਾਨਕ ਨੂੰ ਸਮਰਪਿਤ ਹੋ ਕੇ ਕਰਨੀ ਹੈ ਵੀ ਬਾਬਾ ਤੇਰੇ ਲਈ ਕਰਾਂਗੇ। ਤੁਹਾਡੀ ਸੋਚ ਤੇ ਦੱਬਦੀ ਇਹਨਾਂ ਨੇ ਰਮਾਲਿਆਂ ਦੇ ਥੱਲੇ, ਬੁੱਧ ਜੀ ਦੀ ਸੋਚ ਨੂੰ ਦੱਬਣ ਲਈ ਮੂਰਤੀ ਥੱਲੇ ਦੱਬਿਆ। ਮਹਾਤਮਾ ਬੁੱਧ ਮੂਰਤੀ ਦੇ ਵਿਰੁੱਧ ਸੀ, ਪਰ ਸਭ ਤੋਂ ਵੱਡੀਆਂ ਮੂਰਤੀਆਂ ਜਿਹੜੀਆਂ ਨੇ ਭਾਰਤ ਦੇ ਵਿੱਚ ਕਿਹਦੀਆਂ ਬਣਾਈਆਂ? ਮਹਾਤਮਾ ਬੁੱਧ ਦੀਆਂ। ਉਹ ਤੇ ਬੁੱਧਿਜ਼ਮ ਤੇ ਵਿਰੁੱਧ ਹੈ ਮੂਰਤੀ ਪੂਜਾ ਦੇ, ਪਰ ਅੱਖਾਂ ਬੰਦ ਕਰਾ ਕੇ ਮੈਡੀਟੇਸ਼ਨ ਨੂੰ ਕਰਤਾ ਵੱਡਾ, ਉਹਨਾਂ ਦੀ ਸੋਚ ਨੂੰ ਖਤਮ ਹੀ ਕਰਤਾ। ਮੈਡੀਟੇਸ਼ਨ ਮੈਡੀਟੇਸ਼ਨ ਕਹਿ ਕੇ ਅੱਖਾਂ ਬੰਦ ਕਰਕੇ ਬੁੱਧ ਦੀ ਇੱਕ ਮੂਰਤੀ ਹੈ ਧਿਆਨ 'ਚ ਬੈਠੇ, ਧਿਆਨ ਦੀ ਮੁਦਰਾ ਏਦਾਂ ਕਰਕੇ ਬੰਦ ਬੈਠੇ। ਉਹਨਾਂ ਦੀ ਸਾਰੀ ਦੁਨੀਆ 'ਚ ਪਿਕਚਰ ਕੀ ਹੈ? ਅੱਖਾਂ ਬੰਦ ਕਰਕੇ ਬਹਿਣ ਵਾਲਾ ਬਾਬਾ ਜਿਹੜਾ ਐ ਮੈਡੀਟੇਸ਼ਨ ਕਰ ਰਿਹਾ। ਇਹੀ ਕੁਝ ਮਹਾਤਮਾ ਬੁੱਧ ਨਾਲ ਕੀਤਾ, ਇਹੀ ਕੁਝ ਗੁਰੂ ਨਾਨਕ ਜੀ ਨਾਲ ਕੀਤਾ, ਇਹੀ ਕਬੀਰ ਜੀ ਨਾਲ ਕੀਤਾ, ਸਾਰਾ ਕੁਝ ਬਦਲ ਕੇ ਰੱਖਤਾ, ਦੱਬਤਾ। ਤੇ ਸਾਡੇ ਵਰਗੇ ਬੰਦੇ ਜਿਹੜੇ ਬੰਦੇ ਨੂੰ ਸਮਝ ਆ ਜਾਂਦੀ ਹੈ ਉਹ ਕਵੇ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕੋਸ਼ਿਸ਼ ਕਰਾਂਗਾ, ਅਸੀਂ ਉਸ ਸੋਚ ਨੂੰ ਉਹ ਮਿੱਟੀ ਝਾੜੀਏ। ਵੇਖੋ ਚੇਤਾ ਰੱਖਿਓ, ਮੈਲ ਬਣਾਇਆ ਇਹਨਾਂ ਨੇ ਢਾਤਾ, ਉਹ ਨੀ ਲੱਭੀਏ, ਉਹਨੂੰ ਸਾਫ ਕਰੀਏ ਆਪਣੀ ਜ਼ਿੰਦਗੀ ਦੇ ਵਿੱਚ, ਘੱਟ ਤੋਂ ਘੱਟ ਇੱਕ ਰਦਾ ਲਾਈਏ ਉਹਦੇ ਉੱਤੇ, ਫਿਰ ਇੱਕ ਪੀੜ੍ਹੀ ਆਵੇ ਇੱਕ ਰਦਾ ਹੋਰ ਲੱਗੇ, ਉਹ ਦੁਬਾਰਾ ਪਤਾ ਲੱਗੇ ਵੀ ਆਹ ਸੋਚ ਹੈ ਗੁਰਬਾਣੀ ਦੀ, ਜ਼ਿੰਮੇਵਾਰੀਆਂ ਵਾਲੀ ਗੱਲ ਹੈ, ਸਾਰੇ ਫਰਜ਼ ਪਛਾਣਨ ਵਾਲੀ ਗੱਲ ਹੈ, ਸਮਾਜ ਨੂੰ ਸੋਹਣਾ ਬਣਾਉਣ ਵਾਲੀ ਗੱਲ ਹੈ, ਬੰਦੇ ਦੇ ਵਿਕਾਸ ਦੀ ਗੱਲ ਹੈ। ਉਹਦੇ ਵਾਸਤੇ ਜਦੋਂ ਅਸੀਂ ਸਮਰਪਿਤ ਹੋ ਕੇ ਕਰਦੇ ਹਾਂ ਤੇ ਚਾਹ ਚੜ੍ਹਦਾ ਹੈ, ਚੰਗਾ ਲੱਗਦਾ ਹੈ। ਇੰਨਾ ਕੁਝ ਅਸੀਂ ਹੋਰਾਂ ਲਈ ਕੀਤਾ ਹੈ, ਮੈਂ ਕਹਿੰਦਾ ਅਸੀਂ, ਮੈਂ ਆਪਣੀ ਜ਼ਿੰਦਗੀ 'ਚ ਬਹੁਤ ਭੱਜ ਨੱਠ ਕਦੇ ਫਲਾਣੇ ਬਾਬੇ ਨੇ ਸੱਦਿਆ ਚੱਲ ਚੱਲੀਏ, ਫਲਾਣਾ ਬਾਬਾ ਬੁਲਾਉਂਦਾ ਅੱਧੀ ਰਾਤ ਨੂੰ ਜਾ ਕੇ ਕਰਦੇ ਰਹੇ ਹਾਂ, ਅੱਗੇ ਮਿਹਨਤ ਕਰਦੇ ਰਹੇ ਹਾਂ, ਬਾਬਿਆਂ ਨੂੰ ਸਮਰਪਿਤ ਹੋ, ਧਾਰਨਾ ਬਣਾਉਣੀਆਂ, ਦਿਮਾਗ ਲੜਾਉਣਾ, ਪੜ੍ਹੀ ਜਾਣਾ, ਕਦੇ ਆਹ ਫੜ ਕਦੇ ਆਹ ਗੱਲ ਸੁਣਾ, ਬਾਬਿਆਂ ਦੀਆਂ ਜੀਵਨੀਆਂ ਪੜ੍ਹਨੀਆਂ ਸਾਰੀਆਂ, ਫਿਰ ਲੋਕਾਂ ਦੇ ਵਿੱਚ ਸੁਣਾਉਂਦੇ ਰਹੇ ਹਾਂ। ਜੇ ਉਦੋਂ ਮਿਹਨਤ ਕਰ ਸਕਦੇ ਹਾਂ ਤੇ ਅੱਜ ਕਿਉਂ ਨਹੀਂ ਕਰ ਸਕਦੇ? ਪਰੇ ਕਿਉਂ ਹੋਣਾ? ਮਿਹਨਤ ਤੇ ਅੱਜ ਵੀ ਕਰ ਸਕਦੇ ਹਾਂ, ਜੇ ਉਦੋਂ ਕਵਿਤਾ ਬਣਾਉਂਦੇ ਸੀ ਅੱਜ ਕਿਉਂ ਨਹੀਂ ਬਣਾਵਾਂਗੇ? ਪਰ ਉਦੋਂ ਗੱਲ ਸੀ ਸਾਧਾ ਦੀ ਸਿਫਤ ਦੀ ਕਵਿਤਾ ਬਣਾਉਂਦੇ ਸੀ, ਅੱਜ ਸਿਧਾਂਤ ਦੀ ਕਵਿਤਾ ਬਣਾਵਾਂਗੇ, ਅੱਜ ਉਸ ਸੋਚ ਦੀ ਕਵਿਤਾ ਬਣਾਵਾਂਗੇ। ਮਿਹਨਤ ਉਦੋਂ ਵੀ ਕਰਦੇ ਸੀ, ਮਿਹਨਤ ਅੱਜ ਵੀ ਕਰਦੇ ਹਾਂ, ਪਰ ਹੁਣ ਜਿਹੜੀ ਗੱਲ ਹੈ ਉਹ ਅੱਗੇ ਝੂਠ ਲਈ ਕਰੀ ਜਾਂਦੇ ਸੀ, ਅੱਜ ਸੱਚ ਲਈ ਕਰਾਂਗੇ। ਅੱਜ ਅੱਗੇ ਕਰਾਮਾਤਾਂ ਨੂੰ ਮੰਨਦੇ ਸੀ, ਹੁਣ ਦਲੀਲਾਂ ਨੂੰ ਮੰਨਦੇ ਆ, ਲੌਜਿਕ ਨੂੰ ਮੰਨਦੇ ਆ, ਹੁਣ ਸਮਾਜ ਦੇ ਵਿਕਸਿਤ ਵਾਸਤੇ ਕਰਨ ਵਾਸਤੇ ਕੁਝ ਕਰਾਂਗੇ। ਮਿਹਨਤ ਤੇ ਉਦੋਂ ਵੀ ਕਰਦੇ ਸੀ, ਹੁਣ ਵੀ ਕਰਦੇ, ਕਰਨੀ ਹੈ, ਕਿਉਂ ਛੱਡਣੀ ਹੈ? ਤੇ ਚੇਤਾ ਰੱਖਿਓ, ਜਦੋਂ ਬੰਦਾ ਮਿਹਨਤੀ ਹੁੰਦਾ ਹੈ ਨਾ, ਜਿੰਨੀ ਨਾਮ ਧਿਆਇਆ, ਜਿਹੜੇ ਬੰਦਿਆਂ ਦੇ ਸਮਝ ਵਿੱਚ ਆਇਆ, ਗਿਆਨ ਸਮਝ ਵਿੱਚ ਆਇਆ, ਧਿਆਨ ਵਿੱਚ ਰੱਖਿਆ, ਤੇ ਧਿਆਨ 'ਚ ਰੱਖ ਕੇ ਫਿਰ ਉਹਨਾਂ ਬੰਦਿਆਂ ਨੇ ਘਰੇ ਨਹੀਂ ਬੈਠੇ, ਫਿਰ ਉਹਨਾਂ ਬੰਦਿਆਂ ਨੇ ਮਸੰਗਤ ਘਾਲੀ, ਪਹਿਲਾਂ ਆਪ ਸਮਝੇ, ਜਿੰਨੀ ਨਾਮ ਧਿਆਇਆ, ਫਿਰ ਗਏ ਮਸੰਗਤ ਘਾਲ, ਮਿਹਨਤ ਕੀਤੀ, ਨਾਨਕ ਤੇ ਮੁੱਖ ਉਜਲੇ, ਉਹ ਆਪ ਤੇ ਭਲਾ ਉਹਨਾਂ ਦਾ ਹੋ ਹੀ ਗਿਆ, ਨਾਨਕ ਤੇ ਮੁੱਖ ਉਜਲੇ, ਕੀਤੀ ਕਈਆਂ ਨੂੰ ਛੁੱਟੀ ਛੁੜਾ, ਕੀਤੀ ਛੁੱਟੀ ਨਾਲ, ਆਪਣੇ ਨਾਲ ਕਈਆਂ ਨੂੰ ਛੁੜਾ ਲਿਆ, ਆਪਣਾ ਭਲਾ ਤੇ ਹੋਇਆ ਹੀ, ਹੋਰਾਂ ਦਾ ਵੀ ਕਰਤਾ, ਕਿੰਨਾ ਸੌਖਾ ਹੋ ਗਿਆ, ਆਪ ਤੇ ਮੁਕਤ ਹੋਏ ਹੀ ਸੀ, ਦੂਜੇ ਵੀ ਕਰਤੇ। ਇਹਦੇ ਲਈ ਮਿਹਨਤ ਦੀ ਲੋੜ ਹੈ, ਮਸਕਤ ਘਾਲਣ ਦੀ ਲੋੜ ਹੁੰਦੀ, ਜੇ ਸਮਝ ਆ ਜਾਏ ਫਿਰ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਹੁੰਦਾ ਹੈ, ਕਰਕੇ ਵੇਖੇ ਤੇ ਧਿਆਨ ਇੱਧਰ ਧਿਆਨ। ਹੁਣ ਆਪਣੀ ਸੋਚ ਬਦਲੇਗੀ ਫਿਰ ਸਾਡੇ ਕੰਮ ਬਦਲਣਗੇ, ਤੇ ਜਿਵੇਂ ਮੈਂ ਪਹਿਲਾਂ ਪੜ੍ਹ ਕੇ ਹਟਿਆ ਨਾ, ਵੀ ਜਿਹੜਾ ਬੰਦਾ ਕਰਮਾਂ ਦਾ ਮਾਰਿਆ ਨਾ, ਕਰਮਾਂ ਦਾ ਮਾਰਿਆ ਉਹਦਾ ਭਲਾ ਨਹੀਂ ਹੋ ਸਕਦਾ। ਹੁਣ ਸਾਡੇ ਸਮਝ ਵਿੱਚ ਆ ਗਈ ਤੇ ਮੈਂ ਆਪਣੇ ਕਰਮ ਬਦਲਦੇ ਨੇ। ਕੱਲ ਵੀ ਅਸੀਂ ਗੱਲ ਕਰਦੇ ਸੀ, ਕਈ ਬੰਦੇ ਉਹ ਨੇ ਜਿਨ੍ਹਾਂ ਨੂੰ ਉਹਨਾਂ ਦੀਆਂ ਭੈੜੀਆਂ ਆਦਤਾਂ ਹੀ ਮਾਰ ਜਾਂਦੀਆਂ ਨੇ, ਬੰਦਿਆਂ ਨੂੰ ਮਾਰਨ ਦੀ ਲੋੜ ਹੀ ਨਹੀਂ ਤੇ ਮਰਿਆ ਹੀ ਪਿਆ। ਹੁਣ ਸੋਚ ਕੇ ਵੇਖੋ, ਇੱਕ ਬੰਦੇ ਨੂੰ ਡਾਇਬਟੀਜ਼ ਹੈ, ਸ਼ੂਗਰ ਦਾ ਮਰੀਜ਼ ਹੈ, ਉਧਰੋਂ ਸੈਰ ਨਹੀਂ ਕਰਦਾ, ਇਹਨੂੰ ਆਲਸਪੁਣੇ ਦੀ ਬਿਮਾਰੀ ਹੈ, ਐਬ ਹੈ, ਆਦਤ ਹੈ ਭੈੜੀ, ਵੀ ਵਿਹਲਾ ਬਹਿਣਾ ਹੈ, ਜੋ ਮੂੰਹ ਚ ਆਉਂਦਾ ਜੋ ਮਿਲੀ ਜਾਂਦਾ ਖਾਈ ਜਾਂਦਾ, ਇਹਨੂੰ ਮਾਰਨ ਦੀ ਕੀ ਲੋੜ ਹੈ ਤੇ ਮਰਿਆ ਹੀ ਪਿਆ। ਇਹਦੇ ਬੰਦੇ ਕੋਲ ਭਾਵੇਂ ਕਰੋੜਾਂ ਰੁਪਈਆ ਹੋਵੇ, ਜਿਹੜੇ ਬੰਦੇ ਆਪਣੀਆਂ ਆਦਤਾਂ ਦੇ ਮਾਰੇ ਹੋਏ ਹੁੰਦੇ ਹੈ ਉਹਨਾਂ ਨੂੰ ਮਾਰਨ ਦੀ ਲੋੜ ਨਹੀਂ ਪੈਂਦੀ। ਅਸੀਂ ਬੰਦਿਆਂ ਨੇ, ਅਸੀਂ ਲੋਕਾਂ ਨੇ ਗਿਆਨ ਲੈ ਕੇ, ਸਮਝ ਲੈ ਕੇ ਅਵਾਰਾ ਨਹੀਂ ਹੋਣਾ, ਆਪਣੇ ਕੰਮ ਬਦਲਣੇ ਨੇ, ਕੰਮਾਂ ਦੇ ਵਿੱਚੋਂ ਪ੍ਰਗਟ ਹੋਵੇ ਗਿਆਨ। ਮੈਂ ਕੱਲ ਕਿਹਾ ਸੀ ਨਾ, ਧਿਆਨ ਨਾਲ ਤੁਹਾਨੂੰ ਚੇਤਾ ਹੋਣਾ ਹੈ ਬਈ, ਜਦੋਂ ਅਸੀਂ ਇਹ ਪੜ੍ਹਦੇ ਹਾਂ ਨਾ ਵੀ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ, ਮਨ ਗਿਆਨ ਨਾਲ ਬੱਝਣਾ ਹੈ। ਜਿਹੜਾ ਸਾਨੂੰ ਇੱਥੋਂ ਮਿਲਦਾ ਇਹ ਤੇ ਗੁਰ ਹੈ, ਇਹ ਤੇ ਤਕਨੀਕ ਹੈ, ਇਹ ਤੇ ਨੁਕਤਾ ਹੈ, ਆਲੇ ਦੁਆਲੇ ਤੋਂ ਸਾਨੂੰ ਗੁਰ ਮਿਲਦਾ ਹੈ, ਪਰ ਉਹਨੂੰ ਪ੍ਰੈਕਟਿਸ ਕਰਕੇ ਆਪਣਾ ਗਿਆਨ ਬਣਾਉਣਾ ਹੁੰਦਾ ਹੈ, ਗਿਆਨ ਪ੍ਰਗਟ ਕਰਨਾ ਹੁੰਦਾ ਹੈ, ਤਜਰਬੇ 'ਚ ਲਿਆਉਣਾ ਹੁੰਦਾ ਹੈ। ਉਹ ਗੁਰ, ਉਹ ਗਿਆਨ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਤਜਰਬਾ ਬਣਦਾ, ਐਕਸਪੀਰੀਅੰਸ ਬਣਦਾ, ਫਿਰ ਉਹ ਗਿਆਨ ਹੈ, ਉਹਦੇ ਨਾਲ ਮਨ ਬੱਝਦਾ ਹੈ, ਆਪਣੇ ਗਿਆਨ ਨਾਲ, ਆਪਣੇ ਤਜਰਬੇ ਨਾਲ। ਜਦੋਂ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਵੇਖਾਂਗੇ ਤੇ ਸਵਾਦ ਆ ਜਾਏਗਾ ਵੀ ਆਹ ਗੱਲ ਬਹੁਤ ਵਧੀਆ, ਮੈਂ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਵੇਖੀ ਹੈ, ਨਜ਼ਾਰਾ ਆ ਗਿਆ। ਕਰਕੇ ਵੇਖੀਏ, ਤਜਰਬੇ ਦੇ ਵਿੱਚ ਜਿਵੇਂ ਜਿਵੇਂ ਆਉਂਦਾ ਤੇ ਨਜ਼ਾਰਾ ਆ ਜਾਂਦਾ, ਗਿਆਨ ਦੇ ਨਾਲ ਜ਼ਿੰਦਗੀ 'ਚ ਰਸ ਆ ਜਾਂਦਾ। ਕੱਲ ਵੇਖਦੇ ਸੀ ਇੱਕ ਨੈੱਟ ਦੇ ਉੱਤੇ, ਇਹਦੇ ਉੱਤੇ ਫੋਟੋ ਕਿਸੇ ਨੇ ਪਾਈ ਹੈ, ਇੱਕ ਲੜਕੀ ਤੁਰੀ ਜਾਂਦੀ ਹੈ ਪਰ ਉਹਦੀ ਲੱਤ ਨਕਲੀ ਹੈ, ਇੱਕ ਲੱਤ ਅਸਲੀ ਹੈ ਤੇ ਇੱਕ ਲੱਤ ਨਕਲੀ ਹੈ ਪਰ ਤੁਰ ਰਹੀ ਹੈ। ਤੇ ਵੇਖੋ, ਗਿਆਨ ਨੇ ਕਈਆਂ ਨੂੰ ਤੋਰਿਆ, ਗਿਆਨ ਚੋਂ ਨਿਕਲਿਆ ਵਿਗਿਆਨ। ਜਿਸ ਬੰਦੇ ਨੇ ਲੱਤ ਦਾ ਆਪਰੇਸ਼ਨ ਕਰਕੇ ਨਕਲੀ ਲੱਤ ਫਿੱਟ ਕਰ ਦਿੱਤੀ ਹੈ, ਉਹ ਵੀ ਤੇ ਕਿਸੇ ਨੇ ਦਿਮਾਗ ਹੀ ਚਲਾਇਆ ਆਪਣਾ, ਉਹ ਗਿਆਨ ਦਾ, ਉਹ ਗਿਆਨ ਦੀ ਖੇਡ ਹੈ ਸਾਰੀ। ਬੰਦੇ ਨੇ ਮਿਹਨਤ ਕਰਕੇ ਕਿਸੇ ਲੰਗੜੇ ਨੂੰ ਤੁਰਨ ਲਾ ਦਿੱਤਾ, ਕਈਆਂ ਨੇ ਅੰਨਿਆਂ ਨੂੰ ਦਿਸਣ ਲਾ ਦਿੱਤਾ, ਅੱਖਾਂ ਕਿਸੇ ਦੀਆਂ ਨੇ ਕਿਸੇ ਹੋਰ ਦੇ ਪਾ ਦਿੱਤੀਆਂ, ਮਰੇ ਬੰਦੇ ਦੀਆਂ ਅੱਖਾਂ ਕੱਢ ਕੇ ਉਹ ਕਿਸੇ ਦੂਜੇ ਬੰਦੇ ਵਿੱਚ ਪਾ ਦਿੱਤੀਆਂ, ਕਾਹਦੀ ਕਰਾਮਾਤ ਹੋਈ ਹੈ? ਗਿਆਨ ਦੀ। ਲੀਵਰ ਟ੍ਰਾਂਸਪਲਾਂਟ ਹੋ ਰਿਹਾ, ਲੀਵਰ ਬਦਲਿਆ ਜਾ ਰਿਹਾ, ਕਿਡਨੀ ਬਦਲੀ ਜਾਂਦੀ ਹੈ, ਗੁਰਦਾ ਬਦਲਿਆ ਜਾ ਰਿਹਾ, ਸਾਰਾ ਕੁਝ ਸਰੀਰ ਤੁਰਦੇ ਕਰਤੇ ਬੰਦਿਆਂ ਨੇ, ਹਾਰਟ ਐ ਬਾਹਰ ਰੱਖ ਕੇ ਸਾਰਾ ਆਪਰੇਸ਼ਨ ਕਰਕੇ ਫਿਰ ਇੱਦਾਂ, ਮਤਲਬ ਕਿੰਨੀ ਮਿਹਨਤ ਕੀਤੀ ਹੈ ਲੋਕਾਂ ਨੇ, ਕਿੰਨਾ ਕੁਛ ਗਿਆਨ ਦੀ ਕਰਾਮਾਤ ਵਾਪਰੀ ਹੈ, ਦਿਮਾਗ ਖੋਲ ਖੋਲ ਕੇ ਕਿੰਨਾ ਕੁਝ ਲੋਕਾਂ ਨੇ ਇਹ ਸਾਡਾ ਫਾਇਦਾ ਕਰ ਦਿੱਤਾ, ਅੰਨੇ ਦਿਸਣ ਲਾ ਦਿੱਤੇ, ਬੌਲਿਆਂ ਨੂੰ ਸੁਣਨ ਲਾ ਦਿੱਤਾ, ਕਿੰਨੇ ਸਾਲਾਂ ਤੋਂ ਵੇਖਦੇ ਆ ਬੰਦੇ ਨੂੰ ਬਿਲਕੁਲ ਨਹੀਂ ਸੁਣਦਾ, ਉਹ ਮਸ਼ੀਨਾਂ ਇੱਦਾਂ ਦੀਆਂ ਆ ਗਈਆਂ ਪ੍ਰੋਪਰ, ਤੇ ਹੌਲੀ ਹੌਲੀ ਸੁਣਨ ਲੱਗ ਗਿਆ, ਜਿਹਨੂੰ ਸੁਣਨ ਲੱਗ ਗਿਆ ਹੌਲੀ ਹੌਲੀ ਬੋਲਣ ਵੀ ਲੱਗ ਗਿਆ। ਜਿਹੜੇ ਬੋਲੇ ਹੁੰਦੇ ਨੇ ਹਮੇਸ਼ਾ ਗੁੰਗੇ ਹੁੰਦੇ ਨੇ, ਗੁੰਗਾ ਬੋਲਾ ਵੀ ਹੁੰਦਾ, ਪਰ ਕਿੰਨਾ ਕੁਛ ਜਿਹੜਾ ਸੀ ਲੋਕਾਂ ਨੇ ਦਿਮਾਗ ਵਰਤ ਕੇ ਗਿਆਨ ਦੇ ਰਾਹੇ ਤੁਰ ਕੇ ਕਿੰਨੀ ਦੁਨੀਆ ਸੌਖੀ ਹੋਈ ਹੈ, ਤੇ ਅਸੀਂ ਵੀ ਹੋਣਾ, ਆਪਣੇ ਕੰਮ ਬਦਲਣੇ ਹੈ, ਆਪਣਾ ਸੁਭਾਅ ਬਦਲਣਾ ਹੈ, ਆਪਣੇ ਆਪ ਨੂੰ ਚੇਂਜ ਕਰਨਾ ਹੈ, ਹਰ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਵੇਖਣਾ, ਨਜ਼ਾਰਾ ਆ ਜਾਂਦਾ ਪਿਆਰਿਆ, ਸਵਾਦ ਆ ਜਾਂਦਾ, ਇਹਨੂੰ ਖੋਲਣ ਵਾਲੇ ਪਾਸੇ ਤੁਰਨਾ। ਗੁਰੂ ਸਾਹਿਬ ਨੇ ਇਹੋ ਹੀ ਸਾਨੂੰ ਕਿਹਾ ਸੀ, ਤੇ ਕੱਲਾ ਆਪਣਾ ਸਾਨੂੰ ਪਤਾ ਲੱਗ ਗਿਆ ਮੈਂ ਬੜੇ ਨਜ਼ਾਰੇ 'ਚ ਹਾਂ, ਮੈਂ ਬੜਾ ਸਵਾਦ ਲੈ ਰਿਹਾ, ਇੱਥੇ ਗੱਲ ਨਾ ਕਰੋ, ਇਹ ਕਹੀਏ ਵੀ ਹੋਰ ਦਾ ਵੀ ਹੋਵੇ ਯਾਰ, ਆਪਾਂ ਸਾਰੇ ਰਲ ਕੇ ਇੱਕ ਆਵਾਜ਼ ਦਿਆ ਕਰੀਏ, ਨਾਰਾ ਲਾਈਏ, ਇਕੱਠੇ ਹੋ ਕੇ ਤੁਰੀਏ, ਆਵਾਜ਼ ਦਈਏ, ਪਿਆਰਿਓ ਆਓ,
ਸਿੱਖੀਏ ਪਿਆਰਿਓ ਚੱਜ ਜ਼ਿੰਦਗੀ ਜਿਉਣ ਦਾ, ਸਿੱਖੀਏ ਪਿਆਰਿਓ ਚੱਜ ਜ਼ਿੰਦਗੀ
ਜਿਉਣ ਦਾ ਸਿੱਖੀਏ ਪਿਆਰਿਓ ਜੱਜ ਜ਼ਿੰਦਗੀ ਜਿਉਣ ਦਾ ਸਿੱਖੀਏ ਪਿਆਰਿਓ ਜੱਜ ਜ਼ਿੰਦਗੀ ਜਿਉਣ ਦਾ
ਜ਼ਿੰਦਗੀ ਜਿਉਂਦਾ ਸਿੱਖੀਏ ਪਿਆਰਿਓ ਜੱਜ ਜ਼ਿੰਦਗੀ ਜਿਉਂਦਾ
ਜ਼ਿੰਦਗੀ ਜਿਉਂਦਾ ਜ਼ਿੰਦਗੀ ਜਿਉਂਦਾ ਜ਼ਿੰਦਗੀ ਜਿਉਂਦਾ ਜ਼ਿੰਦਗੀ ਜਿਉਂਦਾ ਜ਼ਿੰਦਗੀ ਜਿਉਂਦਾ ਜ਼ਿੰਦਗੀ ਜਿਉਂਦਾ ਜ਼ਿੰਦਗੀ ਜਿਉਂਦਾ ਜ਼ਿੰਦਗੀ ਜ਼ਿੰਦਗੀ ਜਿਉਂਦਾ
ਜ਼ਿੰਦਗੀ ਜਿਉਂਦਾ ਜ਼ਿੰਦਗੀ ਜਿਉਂਦਾ ਜ਼ਿੰਦਗੀ ਜਿਉਂਦਾ ਜ਼ਿੰਦਗੀ ਜਿਉਂਦਾ ਜ਼ਿੰਦਗੀ ਜਿਉਂਦਾ ਜ਼ਿੰਦਗੀ
ਜਿਉਂਦਾ
ਜ਼ਿੰਦਗੀ ਜਿਉਂਦਾ
ਆਜੋ ਸਿੱਖੀਏ ਪਿਆਰਿਓ ਜੱਜ ਜ਼ਿੰਦਗੀ ਜਿਉਂਦਾ ਸਿੱਖੀਏ ਪਿਆਰਿਓ ਜੱਜ ਜ਼ਿੰਦਗੀ ਜਿਉਂਦਾ
ਸਿੱਖੀਏ ਪਿਆਰਿਓ ਜੱਜ ਜ਼ਿੰਦਗੀ ਜਿਉਂਦਾ
ਸਿੱਖੀਏ ਪਿਆਰਿਓ ਜੱਜ ਜ਼ਿੰਦਗੀ ਜਿਉਂਦਾ ਜੱਜ
ਜ਼ਿੰਦਗੀ ਜਿਉਂਦਾ ਸਿੱਖੀਏ ਪਿਆਰਿਓ ਜੱਜ ਜ਼ਿੰਦਗੀ ਜਿਉਂਦਾ
ਜ਼ਿੰਦਗੀ ਜਿਉਣ ਦਾ ਜੱਜ ਸਿੱਖ ਲਈਏ ਤੇ ਜਿੱਥੇ ਆਪ ਸਿੱਖਣਾ ਹੈ ਆਪਣੇ ਆਪ ਨੂੰ ਵਧੀਆ ਬਣਾ ਕੇ ਵਿਖਾਉਣਾ ਹੈ ਅੱਗੇ ਨਾਲੋਂ ਜ਼ਿਆਦਾ ਜ਼ਿੰਮੇਵਾਰ ਬਣ ਕੇ ਵਿਖਾਉਣਾ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਉਹ ਖੁਸ਼ੀ ਵਿਖਾਉਣੀ ਹੈ ਦਿਲੋਂ ਜਦੋਂ ਚਾਅ ਚੜ੍ਹਦਾ ਸਾਰਾ ਟੱਬਰ ਉਹਦੇ ਵੱਲ ਵੇਖ ਕੇ ਫਿਰ ਦੂਜਾ ਜਿਹੜਾ ਵੇਖਦਾ ਸਮਝਦਾ ਉਹਦੇ ਤੇ ਆਟੋਮੈਟਿਕ ਉਹਦਾ ਅਸਰ ਹੁੰਦਾ ਉਹਦਾ ਪ੍ਰਭਾਵ ਪੈਂਦਾ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਕਰਕੇ ਵਿਖਾਉਣਾ ਕਮਾ ਕੇ ਵਿਖਾਉਣਾ ਪ੍ਰੈਕਟਿਸ ਕਰਕੇ ਵਿਖਾਉਣੀ ਕੀ ਦੁਨੀਆ ਕਹਿੰਦੀ ਹੈ ਕੀ ਲੋਕ ਕਹਿੰਦੇ ਆ ਉਹਨੂੰ ਛੱਡਦੀ ਹੈ ਕਈ ਮੈਂ ਇੱਥੇ ਵੇਖਿਆ ਇੱਦਾਂ ਕਰ ਫਲਾਣਾ ਇੱਦਾਂ ਕਹਿੰਦਾ ਜੀ ਲੋਕ ਆਇਆ ਕਹਿੰਦੇ ਲੋਕਾਂ ਦੀ ਗੱਲ ਛੱਡੋ ਆਪਣੇ ਆਪ ਨੂੰ ਪੇਸ਼ ਕਰਕੇ ਵਿਖਾਓ ਵਧੀਆ ਬਣ ਕੇ ਵਿਖਾਓ ਸਟੈਂਡ ਲੈ ਕੇ ਵਿਖਾਓ ਜ਼ਿੰਦਗੀ ਸੋਹਣੀ ਬਣਾ ਕੇ ਵਿਖਾਓ ਜੋ ਸੁਣਿਆ ਮੈਂ ਅੱਗੇ ਵੀ ਕਿੰਨੀ ਵਾਰੀ ਕਿਹਾ ਵੀ ਬੀਜ ਨਾ ਵਿਖਾ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਗਿਆਨ ਤੇ ਜੋ ਸੁਣ ਸਮਝ ਰਹੇ ਤੇ ਬੀਜ ਹੈ ਇਹਨੂੰ ਬੀਜ ਕੇ ਫਸਲ ਵਿਖਾ ਵੀ ਆਹ ਲੱਗਿਆ ਆਹ ਗੁਣ ਨੇ ਮੇਰੀ ਜ਼ਿੰਦਗੀ ਚ ਆਹ ਚੇਂਜ ਆਈ ਹੈ ਆਹ ਮੇਰੀ ਜ਼ਿੰਦਗੀ ਦੇ ਵਿੱਚ ਬਦਲਾਵ ਆਇਆ ਉਹਦੇ ਨਾਲ ਸਵਾਦ ਆਉਣਾ ਨਾਲੇ ਇਸ ਵੇਲੇ ਭਾਈ ਲੋੜ ਹੈ ਬਹੁਤ ਨਹੀਂ ਤੇ ਤੁਸੀਂ ਵੇਖੋ ਗੁਰਸਥਾਨਾਂ ਦੀ ਕਮੀ ਨਹੀਂ ਇੱਥੇ ਵੱਡੀਆਂ ਵੱਡੀਆਂ ਸਟੇਜਾਂ ਹੈ ਇੱਕ ਦਿਨ ਦਾ ਨਾ ਜੇ ਆਪਾਂ ਕਹੀਏ ਨਾ ਵੀ ਆਪਾਂ ਚੜ੍ਹਦੀ ਕਲਾ ਟਾਈਮ ਟੀਵੀ ਵਾਲਿਆਂ ਨਾਲ ਗੱਲ ਕਰੀਏ ਚੈਨਲ ਵਾਲਿਆਂ ਨਾਲ ਗੱਲ ਕਰੀਏ ਵੀ ਤੁਸੀਂ ਜੀ ਸਾਡਾ ਜੀ ਪ੍ਰੋਗਰਾਮ ਲਾਓ ਵੀ ਅਸੀਂ ਲਾਈਵ ਕਰਨਾ ਹੈ ਚੈਨਲ ਜਿਹੜਾ ਚੱਲਦਾ ਉਹ ਬੰਦੇ 5 ਲੱਖ ਰੁਪਈਆ ਮੰਗਣਗੇ 2-3 ਘੰਟਿਆਂ ਦਾ ਵੀ ਜੇ 2 ਘੰਟੇ ਦੀਵਾਨ ਲਾਉਣਾ ਤੇ 2 ਘੰਟੇ ਲਾਈਵ ਕਰਨ ਦਾ 5 ਲੱਖ 2 ਘੰਟੇ ਦਾ ਤੇ ਜੇ ਆਪਾਂ ਕਹਾਂਗੇ ਵੀ ਪਰਮੇਸ਼ਰ ਦੁਆਰ ਦਾ ਦੀਵਾਨ ਵਿਖਾਉਣਾ ਹੈ ਤੇ ਉਹਨਾਂ ਨੇ ਕਹਿਣਾ 5 ਲੱਖ ਵੀ ਦੇ ਦਿਓ ਤਾਂ ਵੀ ਨਹੀਂ ਵਿਖਾਉਣਾ 7 ਲੱਖ ਤਾਂ ਵੀ ਨਹੀਂ ਵਿਖਾਉਣਾ ਤੁਸੀਂ 10 ਲੱਖ ਰੁਪਈਆ ਦਿਓ ਵੀ 10 ਲੱਖ ਰੁਪਈਆ ਭਾਈ ਸਾਹਿਬ ਦਾ 2 ਘੰਟੇ ਦਾ ਦੀਵਾਨ ਲਾਈਵ ਟੈਲੀਕਾਸਟ ਕਰਨਾ ਸਾਰੀ ਦੁਨੀਆ ਘਰਾਂ 'ਚ ਵੇਖੇ ਤੇ ਉਹ ਕਹਿਣਗੇ 10 ਲੱਖ ਵੀ ਦੇ ਦਿਓ ਕਰਨਾ ਨਹੀਂ ਇਸ਼ਤਿਹਾਰ ਪੈ ਜਾਏਗਾ ਹਾਂ ਵੀ ਹੋ ਸਕਦੀ ਹੈ ਪਰ ਇੱਕ ਫੋਨ ਉਸੇ ਵੇਲੇ ਆ ਜਾਣਾ ਵੀ ਇਹਨਾਂ ਦਾ ਪ੍ਰੋਗਰਾਮ ਤੇ ਚੈਨਲ ਤੇ ਨਹੀਂ ਲੱਗਣ ਦੇਣਾ ਨਹੀਂ ਕਰਨ ਦੇਣਗੇ ਪਰ ਮੈਂ ਕਹਿਣਾ ਚਾਹੁੰਦਾ ਸੀ ਵੀ ਬੰਗਲਾ ਸਾਹਿਬ ਵੇਖੋ ਕਥਾ ਰੋਜ਼ ਹੋ ਰਹੀ ਹੈ ਮੰਜੀ ਸਾਹਿਬ ਕਥਾ ਹੋ ਰਹੀ ਹੈ ਵੱਡੇ ਵੱਡੇ ਚੈਨਲ ਨੇ ਘੰਟਾ ਘੰਟਾ 2-2 ਘੰਟੇ ਲਾਈਵ ਕਰਦੇ ਆ ਇੱਕ ਚੈਨਲ ਤੇ ਤੁਸੀਂ 1 ਘੰਟਾ ਟਾਈਮ ਲੈਣਾ ਹੈ ਤੇ ਅੱਜ 5-5 ਲੱਖ ਰੁਪਈਆ ਮੰਗਦੇ ਆ ਪੀਟੀਸੀ ਵਰਗਿਆਂ ਦਾ ਤੇ ਬਹੁਤ ਰੇਟ ਮਹਿੰਗਾ ਹੈ 1 ਘੰਟਾ ਪਰ ਉੱਥੇ ਰੋਜ਼ ਕਥਾ ਹੋ ਰਹੀ ਹੈ ਕਈ ਕਈ ਘੰਟੇ ਹੋ ਰਹੀ ਹੈ ਰੋਜ਼ ਪ੍ਰੋਗਰਾਮ ਹੁੰਦੇ ਨੇ ਸਾਰੇ ਟੀਵੀ ਚੱਲਦੇ ਨੇ ਕੈਮਰੇ ਫਿੱਟ ਕਰਕੇ ਬੈਠੇ ਆ ਸਾਰਾ ਕੁਝ ਫ੍ਰੀ ਹੋ ਰਿਹਾ ਦੂਜੇ ਪਾਸੇ ਵਾਲਾ ਸਾਰਾ ਕੁਝ ਚੱਲ ਰਿਹਾ ਤੇ ਜੇ ਕਿਤੇ ਜੇ ਮਾੜਾ ਜਿਹਾ ਵੀ ਕੋਈ ਬੰਦੇ ਲੱਗ ਪੈਣ ਕਰਨ ਵੀ ਲੋਕਾਂ ਨੂੰ ਮੋਟੀਵੇਟ ਕਰਨ ਲੱਗ ਜਾਣ ਹਿੰਮਤ ਭਰਨ ਲੱਗ ਜਾਣ ਪੈਰਾਂ ਤੇ ਖੜੇ ਕਰਨ ਲੱਗ ਜਾਣ ਅੱਜ ਦੇ ਯੂਥ ਨੂੰ ਅੱਜ ਦੀ ਜਵਾਨੀ ਨੂੰ ਅੱਜ ਦੇ ਸਾਡੇ ਨਿੱਕੇ ਨਿੱਕੇ ਮਸਲਿਆਂ ਨੂੰ ਵਿਚਾਰਨ ਲੱਗ ਜਾਣ ਆਪਾਂ ਪਾਗਲ ਥੋੜਾ ਵੀ ਆਪਾਂ ਕਹਾਂਗੇ ਵੀ ਅਸੀਂ ਵੀ ਕਰੀ ਜਾਣਾ ਹੁਣ ਸਾਨੂੰ ਫਿਰ ਲੋੜ ਹੀ ਨਹੀਂ ਫਿਰ ਤੇ ਜਿੰਦਰਾ ਲਾਈਏ ਗੇਟ ਨੂੰ ਫਿਰ ਇਹਦੀ ਲੋੜ ਕੀ ਹੈ ਸਾਨੂੰ ਪਰ ਅੱਜ ਦੀ ਘੜੀ ਦੇ ਵਿੱਚ ਭਾਈ ਸਭ ਤੋਂ ਜ਼ਰੂਰੀ ਹੈ ਅੱਜ ਬੜੀ ਲੋੜ ਹੈ ਲੋਕਾਂ ਨੂੰ ਧਰਮ ਨਾਲੋਂ ਤੋੜਿਆ ਜਾ ਰਿਹਾ ਤੇ ਮਜ਼ਬਾਂ ਨਾਲ ਜੋੜਿਆ ਜਾ ਰਿਹਾ ਮਜ਼ਬਾਂ ਨਾਲ ਜੋੜਿਆ ਜਾ ਰਿਹਾ ਮਜ਼ਬਾਂ ਦੀ ਗੱਲ ਹੋ ਰਹੀ ਹੈ ਮਜ਼ਬ ਰਹਿਣਗੇ ਪੁਜਾਰੀ ਰਹਿਣਗੇ ਜੇ ਧਰਮ ਆ ਗਿਆ ਤੇ ਧਰਮ ਤੇ ਫਿਰ ਕੁਦਰਤ ਦਾ ਨਿਯਮ ਹੈ ਉੱਥੇ ਪੁਜਾਰੀ ਵਿਚਾਲਿਓ ਖਤਮ ਬਾਬੇ ਬ੍ਰਹਮ ਗਿਆਨੀ ਵਿਚਾਲਿਓ ਖਤਮ ਕਿਉਂਕਿ ਸਮਝ ਆ ਗਈ ਮਜ਼ਬ ਦੇ ਵਿੱਚ ਲੋੜ ਹੈ ਪੁਜਾਰੀ ਦੀ ਪਰ ਧਰਮ ਹੈ ਨਾ ਜਿਹੜਾ ਮਜ਼ਬ ਇੱਥੇ ਹਜ਼ਾਰਾਂ ਹੈ ਜੀ ਹਜ਼ਾਰਾਂ ਮਜ਼ਬ ਨੇ ਇੰਡੀਆ ਦੇ ਵਿੱਚ ਸੈਂਕੜੇ ਮਜ਼ਬ ਨੇ ਸਿੱਖ ਇੱਕ ਮਜ਼ਬ ਬਣ ਗਿਆ ਹਿੰਦੂ ਇੱਕ ਮਜ਼ਬ ਬਣ ਗਿਆ ਇਸਲਾਮ ਇੱਕ ਮਜ਼ਬ ਹੈ ਬੁੱਧਿਜ਼ਮ ਹੈ ਜੈਨੀ ਨੇ ਇਹ ਸਾਰੇ ਮਜ਼ਬ ਨੇ ਪਰ ਧਰਮ ਇੱਕ ਹੈ ਧਰਮ 10-20 ਨਹੀਂ ਧਰਮ ਇੱਕ ਹੈ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਪਰ ਅੱਜ ਧਰਮਾਂ ਵਾਲਿਆਂ ਧਰਮ ਨਾਲੋਂ ਤੋੜ ਕੇ ਮਜ਼ਬਾਂ ਨਾਲ ਜੋੜਿਆ ਜਾਂਦਾ ਹੈ ਮਜ਼ਬਾਂ ਦੀ ਮਰਿਆਦਾ ਨੂੰ ਫੋਲੋ ਕਰੋ ਮਜ਼ਬ ਦੀ ਮਰਿਆਦਾ ਨੂੰ ਵੱਡਾ ਕਰਦਿਆਂ ਕਰਦਿਆਂ ਧਰਮ ਦੀ ਮਰਿਆਦਾ ਨੂੰ ਤੋੜ ਦਿੰਦੇ ਆ ਮੈਨੂੰ ਇੱਕ ਜਵਾਬ ਦਿਓ ਮਾੜਾ ਜਿਹਾ ਸੋਚ ਕੇ ਦੱਸੋ ਧਰਮ ਕੀ ਕਹਿੰਦਾ ਸਿੱਖ ਧਰਮ ਦੀ ਗੱਲ ਕਰੋ ਧਰਮ ਕਹਿੰਦਾ ਹੈ ਕੁਦਰਤ ਦਾ ਨਿਯਮ ਕੀ ਕਹਿੰਦਾ ਬੰਦਾ 24 ਘੰਟਿਆਂ 'ਚ ਕਿੰਨੇ ਘੰਟੇ ਸੌਂਦਾ ਬੋਲੋ ਕੁਦਰਤੀ ਜਿਹੜਾ ਬੰਦੇ ਦਾ ਸਰੀਰ ਹੈ ਸਾਡੇ ਬੰਦੇ ਦਾ ਸਰੀਰ ਦੇ ਹਿਸਾਬ ਨਾਲ ਕਿੰਨੇ ਕੁ ਘੰਟੇ ਸੌਣਾ ਚਾਹੀਦਾ 24 ਘੰਟਿਆਂ 'ਚ ਕੋਈ 8 ਬੋਲ ਰਿਹਾ ਘੱਟ ਤੋਂ ਘੱਟ 7 ਘੱਟ ਤੋਂ ਘੱਟ 7 ਇਦੋਂ ਵੀ ਥੋੜਾ ਜਿਹਾ ਥੱਲੇ ਆ ਜਾਓ ਤੇ 6 ਤੇ ਘੱਟ ਤੋਂ ਘੱਟ 6 ਤੋਂ ਲੈ ਕੇ 8 ਘੰਟੇ ਤੱਕ ਬੰਦੇ ਨੂੰ ਨੀਂਦ ਚਾਹੀਦੀ ਹੈ ਇਹ ਕੀ ਕਹਿੰਦਾ ਇਹ ਕੁਦਰਤੀ ਧਰਮ ਨਿਯਮ ਲਾਅ ਨੈਚੁਰਲ ਐਕਟ ਵੀ 7-8 ਘੰਟੇ ਬੰਦੇ ਦੀ ਨੀਂਦ ਜਿਹੜੀ ਹੈ ਹੋਣੀ ਇਹ ਕਹਿੰਦਾ ਧਰਮ ਪਰ ਮਜ਼ਬ ਕੀ ਕਹਿੰਦਾ ਮਜ਼ਬ ਵਿੱਚ ਹੈ ਮਜ਼ਬ ਵਿੱਚ ਤੇ ਇਹ ਹੈ ਵੀ 3 ਵਜੇ ਉੱਠਣਾ ਚਾਹੀਦਾ ਬੰਦੇ ਨੂੰ ਨਹੀਂ ਉੱਠ ਜੇ 3 ਵਜੇ ਉੱਠੇਗਾ ਹੀਰੇ 4 ਵਜੇ ਹੀਰੇ ਦਾਨ ਕਰਨ ਜਿੰਨਾ ਫਲ ਹੈ ਜੇ ਉੱਠੇਗਾ 4 ਵਜੇ ਤੇ ਸੋਨਾ ਤੇ ਜੇ ਉੱਠੇਗਾ 5 ਵਜੇ ਤੇ ਚਾਂਦੀ ਦਾਨ ਕਰਨ ਵਾਲਾ ਤੇ 6 ਵਾਲੇ ਤੇ ਲੋਹੇ ਵਾਲੇ ਹੀ ਨੇ ਸਾਰੇ ਮਤਲਬ ਐਡਾ ਭਾਰ ਪਾਤਾ, ਹੁਣ ਤੇਰੀ ਮਰਜ਼ੀ ਹੈ, ਤੂੰ ਕੰਮ ਤੋਂ 8 ਵਜੇ ਆਇਆ, 9 ਵਜੇ ਆਇਆ, ਥੱਕਿਆ ਆਇਆ, ਅੱਕਿਆ ਆਇਆ, ਤੇਰਾ ਸਰੀਰ ਭਾਵੇਂ 7 ਘੰਟੇ ਨੀਂਦ ਭਾਲਦਾ, ਤੂੰ ਭਾਵੇਂ 12 ਵਜੇ ਸੌਂ ਪਰ 3 ਵਜੇ 4 ਵਜੇ ਉੱਠ ਕੇ ਬਹਿ ਜਾ। ਮਜ਼ਹਬ ਦੀ ਮਰਿਆਦਾ ਧਰਮ ਦੀ ਮਰਿਆਦਾ ਤੋਂ ਹਾਵੀ ਕਰਤੀ। ਤੇਰੀ ਲੋੜ ਕੀ ਹੈ ਇਹ ਨਹੀਂ, ਨੈਚੁਰਲ ਰਿਕੁਆਇਰਮੈਂਟ ਕੀ ਹੈ, ਕੁਦਰਤ ਦੀ ਕੁਦਰਤੀ ਨਿਯਮ ਦੇ ਹਿਸਾਬ ਨਾਲ ਸ਼ਰਤ ਕੀ ਹੈ, ਉਹ ਨਹੀਂ। ਇਹਨਾਂ ਨੇ ਆਪਣੀ ਸ਼ਰਤ ਲਾਤੀ ਵੀ ਆਹ ਸ਼ਰਤ ਪੂਰੀ ਕਰ ਲੈ, ਅੱਗ ਲੱਗੇ ਧਰਮ ਕੀ ਕਹਿੰਦਾ, ਮਰਿਆਦਾ ਕੀ, ਮਤਲਬ ਕੀ ਹੈ, ਜਿਹੜਾ ਕੁਦਰਤ ਦਾ ਕਾਨੂੰਨ ਹੈ ਉਹ ਕੀ ਕਹਿੰਦਾ। ਕੁਦਰਤ ਕਹਿੰਦੀ ਹੈ ਕਿ 8 ਘੰਟੇ 7 ਘੰਟੇ ਆਰਾਮ ਕਰਨਾ, ਇਹ ਕਹਿੰਦੇ ਨੇ ਇਹਨੂੰ ਫੋਲੋ ਕਰ, ਆਹ ਜ਼ਰੂਰੀ ਹੈ। ਵੱਡਾ ਮਜ਼ਹਬ ਕੀਤਾ ਜਾ ਰਿਹਾ, ਧਰਮ ਦੀ ਗੱਲ ਨਹੀਂ ਸਮਝੀ ਜਾਂਦੀ, ਧਰਮ ਦੇ ਵਿੱਚ ਕੋਈ ਫਰਕ ਨਹੀਂ, ਅਰਥ ਇਦਾਂ ਦੇ ਕੀਤੇ ਹੈ। ਹੁਣ ਦੱਸੋ ਕੁਦਰਤੀ ਨਿਯਮ ਵਿੱਚ ਧੀ ਪੁੱਤ ਵਿੱਚ ਫਰਕ ਹੈਗਾ, ਧੀ ਵੀ ਹੋ ਸਕਦੀ ਹੈ ਪੁੱਤ ਵੀ ਹੋ ਸਕਦਾ, ਪਰ ਇੱਥੇ ਅਰਥ ਇਦਾਂ ਕਰ ਦੇਣਗੇ ਪੁੱਤੀ ਗੰਢ ਪਵੈ ਸੰਸਾਰ। ਬਾਣੀ 'ਚ ਤਾਂ ਲਿਖਿਆ ਵੀ ਪੁੱਤਰ ਤੋਂ ਬਿਨਾਂ, ਅਗਲਾ ਕਹਿੰਦਾ ਅੱਛਾ ਬਾਣੀ 'ਚ ਵੀ ਲਿਖਿਆ ਵੀ ਪੁੱਤਾਂ ਬਿਨਾਂ ਸੀਰ ਨਹੀਂ ਰਹਿੰਦਾ, ਦਿਮਾਗ 'ਚ ਵਾੜਤਾ ਇਹੋ ਜਿਹੀਆਂ ਗੱਲਾਂ ਵਾੜ ਵਾੜ ਕੇ, ਤੇ ਹੋਰ ਹੀ ਕੁਛ ਬਣਾਤਾ ਕਿ ਨਹੀਂ ਬਣਾਤਾ। ਇਤਿਹਾਸ ਵਿੱਚ ਇਦਾਂ ਤਾਂ ਕੁਛ ਨਹੀਂ ਦੱਸਦੇ ਵੀ ਮਾਤਾ ਜੀ ਕਹਿੰਦੇ ਮੁੰਡੇ ਵਾਸਤੇ ਗਈ, ਬੀਬੀ ਸੁਲੱਖਣੀ ਗਈ, ਮਹਾਰਾਜ ਮੇਰੇ ਮੁੰਡਾ ਨਹੀਂ, ਮਾਰ ਨੇ ਫਿਰ ਇੱਕ ਦੇ ਤੱਕ ਕਹਿੰਦੀ 7 ਚਾਹੀਦੇ ਆ, ਘੋੜੇ ਨੇ ਪੈਰ ਹਿਲਾਤਾ, ਇਹ ਕੇ ਤੋਂ 7 ਬਣ ਗਿਆ। ਇਹ ਸਾਰੀਆਂ ਗੱਲਾਂ ਸਿਖਾਈਆਂ ਨਹੀਂ ਸਾਨੂੰ, ਬਾਬਾ ਬੁੱਢਾ ਜੀ ਦੇ ਦਰ ਤੇ ਲੋਕ ਜਾਂਦੇ ਹੀ ਪੁੱਤ ਲੈਣ ਵਾਸਤੇ, ਕਹਿੰਦੇ ਉੱਥੇ ਮੁੰਡਿਆਂ ਦੀ ਦਾਤ ਮਿਲਦੀ ਹੈ, ਪੁੱਤਰ ਮਿਲਦਾ, ਇਹ ਮਜ਼ਹਬ ਦੱਸੀ ਜਾਂਦੇ ਨੇ। ਪਰ ਧਰਮ ਕੀ ਕਹਿੰਦਾ, ਕੁਦਰਤ ਦੇ ਵਿੱਚ ਨਿਯਮ ਦੇ ਵਿੱਚ ਲੜਕੀ ਵੀ ਹੋ ਸਕਦੀ ਹੈ, ਲੜਕਾ ਵੀ। ਸ਼ੁਕਰ ਕਰੋ ਇਹਨਾਂ ਦੀ ਮੰਨੀ ਨਹੀਂ ਗਈ ਅੱਜ ਤੱਕ, ਨਹੀਂ ਤੇ ਕੁੜੀਆਂ ਤੇ ਜੰਮਣੋ ਹੀ ਬੰਦ ਕਰ ਦੇਣੀਆਂ ਸੀ ਇਹਨਾਂ ਨੇ, ਅੱਜ ਕੁੜੀਆਂ ਹੋਣੀਆਂ ਹੀ ਨਹੀਂ ਸੀ। ਜਿਹੜੇ ਹਿਸਾਬ ਨਾਲ ਸਾਰੇ ਮੁੰਡੇ ਦੇਣ ਲੱਗੇ ਪਏ ਨੇ, ਜੇ ਇਹਨਾਂ ਦੀ ਚੱਲਦੀ ਹੁੰਦੀ ਅੱਜ ਨੂੰ ਮੁੰਡੇ ਹੀ ਮੁੰਡੇ ਹੁੰਦੇ, ਕੁੜੀਆਂ ਤੇ ਹੋਣੀਆਂ ਹੀ ਨਹੀਂ ਸੀ। ਇਹ ਸ਼ੁਕਰ ਹੈ ਵੀ ਕੁਦਰਤ ਜਿਹੜੀ ਹੈ ਆਪਣੇ ਆਪ ਇਹਨੂੰ ਬੈਲੈਂਸ ਕਰ ਦਿੰਦੀ ਹੈ, ਕੁਦਰਤੀ ਜਿਹੜਾ ਸਿਸਟਮ ਹੈ ਉਹ ਬੈਲੈਂਸ ਕਰਦਾ। ਪਰ ਜੇ ਸੱਚੀ ਇਹਨਾਂ 'ਚ ਕਰਾਮਾਤਾਂ ਹੁੰਦੀਆਂ, ਆ ਜਿੰਨੇ ਬਾਬੇ ਸੇਵ ਦੇਣ ਵਾਲੇ ਆ, ਜਿੰਨੇ ਮੁੰਡੇ ਵੰਡਣ ਵਾਲੇ ਆ, ਜੇ ਕਿਤੇ ਸੱਚੀ ਇਹਨਾਂ 'ਚ ਕਰਾਮਾਤਾਂ ਹੁੰਦੀਆਂ ਤੇ ਜਿੰਨੀਆਂ ਕੁੜੀਆਂ ਤੁਸੀਂ ਬੈਠੀਆਂ ਤੁਸੀਂ ਜੰਮਣੀਆਂ ਨਹੀਂ ਸੀ, ਮੁੰਡੇ ਹੀ ਜੰਮਣੇ ਇਹਨਾਂ ਦੇ ਹਿਸਾਬ ਨਾਲ। ਇਹਨਾਂ ਨੇ ਦੱਸਿਆ ਹੀ ਇਹ ਕੁਛ, ਸਿਖਾਇਆ ਹੀ ਇਹ ਕੁਛ। ਹੁਣ ਮੈਂ ਹੋਰ ਪੁੱਛਦਾ, ਮੈਨੂੰ ਜਵਾਬ ਦਿਓ, ਆਪਾਂ ਨਾਲੇ ਕਵਿਤਾ ਵੀ ਪੜ੍ਹ ਲਾਂਗੇ, ਗੱਲ ਦੇ ਨਾਲ ਜੁੜਦੀ ਹੈ। ਮੈਨੂੰ ਦੱਸੋ ਬਈ ਜਿਹੜਾ ਧਰਮ ਹੈ, ਧਰਮ ਹੈ ਜਿਹੜਾ ਗੁਰਬਾਣੀ ਹੈ, ਜਿੱਦਾਂ ਕਹਿ ਲਓ ਸਾਨੂੰ, ਸਾਨੂੰ ਆ ਹਵਾ ਨੂੰ, ਕੁਦਰਤ ਦੇ ਸਿਸਟਮ ਨੂੰ, ਹਵਾ ਨੂੰ, ਪਵਨ ਪਾਣੀ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਕਿ ਨਹੀਂ, ਗੱਜ ਕੇ ਦੱਸੋ ਇਹ ਕੌਣ ਕਹਿੰਦਾ। ਕੁਦਰਤੀ ਸਾਰਿਆਂ ਦਾ ਫਰਜ਼ ਨਹੀਂ, ਹਵਾ ਵੀ ਸ਼ੁੱਧ ਚਾਹੀਦੀ ਹੈ, ਪਾਣੀ ਵੀ ਸ਼ੁੱਧ ਚਾਹੀਦਾ, ਆਕਸੀਜਨ ਵਧੀਆ ਮਿਲੇ, ਦਰਖਤ ਲਾਈਏ, ਇਹ ਸਾਰਾ ਕੁਝ ਇਹ ਧਰਮ ਹੈ, ਇਹ ਸਿਸਟਮ ਹੈ, ਕੁਦਰਤ ਹੈ, ਇਹ ਇਹ ਕਹਿੰਦਾ ਧਰਮ। ਅੱਛਾ ਹੁਣ ਮਜ਼ਹਬ ਕੀ ਕਹਿੰਦਾ, ਪੁਜਾਰੀ ਕੀ ਕਹਿੰਦਾ ਵੀ ਗੋਲਕ ਨਹੀਂ ਭਰਨੀ, ਲੋਕਾਂ ਦਾ ਆਉਣਾ ਬੜਾ ਜ਼ਰੂਰੀ ਹੈ, ਪਟਾਕੇ ਅਤਿਸ਼ਬਾਜ਼ੀਆਂ ਚੱਲਣੀਆਂ ਬੜੀਆਂ ਜ਼ਰੂਰੀ ਹੈ, ਅੱਗ ਲੱਗੇ ਧਰਮ ਕੀ ਕਹਿੰਦਾ, ਅਸੀਂ ਕੀ ਲੈਣਾ, ਸਾਨੂੰ ਸਾਡੀ ਗੋਲਕ ਪਿਆਰੀ ਹੈ, ਸਾਨੂੰ ਲੋਕਾਂ ਦਾ ਆਉਣਾ ਚਾਹੀਦਾ, ਸਾਡਾ ਢਾਂਚਾ ਇਹਦੇ ਨਾਲ ਚੱਲਣਾ। ਹੁਣ ਧਰਮਾਂ ਨਾਲੋਂ, ਧਰਮ ਨਾਲੋਂ ਤੋੜਿਆ ਜਾ ਰਿਹਾ, ਮਜ਼ਹਬਾਂ ਦੇ ਨਾਲ ਜੋੜਿਆ ਜਾ ਰਿਹਾ, ਪਰ ਗੁਰੂ ਸਾਹਿਬ ਨੇ ਕੀ ਕੀਤਾ, ਉਸ ਵੇਲੇ ਦੇ ਮਜ਼ਹਬਾਂ ਨਾਲੋਂ ਤੋੜ ਕੇ ਗੁਰੂ ਸਾਹਿਬ ਨੇ ਧਰਮ ਨਾਲ ਜੋੜਿਆ। ਧਰਮ ਕਹਿੰਦਾ ਹੈ ਰੱਬ ਹਰ ਥਾਂ ਤੇ ਹੈ, ਮਜ਼ਹਬ ਕਹਿੰਦਾ ਹੈ ਇੱਕ ਜਗ੍ਹਾ ਤੇ ਹੀ ਹੈ। ਹਿੰਦੂ ਕਹਿੰਦੇ ਨੇ ਮੰਦਿਰ 'ਚ ਹੈ, ਮੁਸਲਮਾਨ ਕਹਿੰਦੇ ਨੇ ਮਸੀਤ 'ਚ ਹੈ, ਸਿੱਖ ਕਹਿੰਦੇ ਨੇ ਗੁਰਦੁਆਰੇ ਰੱਬ ਹੈ, ਇੱਥੇ ਮੱਥਾ ਟੇਕੋਗੇ ਇੱਥੇ ਅਰਦਾਸ ਸੁਣੀ ਜਾਂਦੀ ਹੈ, ਇੱਥੇ ਰੱਬ ਹੈ, ਇਹ ਮਜ਼ਹਬ ਕਹਿੰਦੇ ਹੈ। ਪਰ ਧਰਮ ਨਹੀਂ ਕਹਿੰਦਾ, ਧਰਮ ਕਹਿੰਦਾ ਹਰ ਜਗ੍ਹਾ ਹੈ, ਸੱਚ ਸੱਚ ਇਹ ਹੈ, ਰਿਐਲਿਟੀ ਇਹ ਹੈ। ਪਰ ਹੁਣ ਦੀਵਾਲੀ ਆ ਹੀ ਰਹੀ ਹੈ, ਤੁਹਾਨੂੰ ਪਤਾ ਹੀ ਹੈ, ਦੀਵਾਲੀ ਹੈ ਜਿਹੜੀ ਹਿੰਦੂ ਧਰਮ ਦੇ ਵਿੱਚ ਮਨਾਈ ਜਾਂਦੀ ਹੈ। ਅਸੀਂ ਈਸਾਈਆਂ ਦੇ ਦੇਸ਼ ਵਿੱਚ ਜਾਂਦੇ ਹਾਂ, ਕ੍ਰਿਸਮਸ ਨਾਲ ਸਾਡਾ ਕੋਈ ਸੰਬੰਧ ਨਹੀਂ, ਪਰ ਕ੍ਰਿਸਮਸ ਉਹ ਮਨਾਉਂਦੇ ਹੈ, ਉਹਨਾਂ ਨੂੰ ਮੈਰੀ ਕ੍ਰਿਸਮਸ ਕ੍ਰਿਸਮਸ ਕਹੀਦਾ, ਵਧਾਈ ਦਈਏ, ਕ੍ਰਿਸਮਸ ਦੀ ਤਿਉਹਾਰ ਉਹਨਾਂ ਦਾ, ਤੇ ਸੈਲੀਬ੍ਰੇਟ ਆਪਾਂ ਵੀ ਨਾਲ ਰਲ ਕੇ ਕਰਦੇ ਹਾਂ। ਭਾਰਤ ਚ ਰਹਿੰਦੇ ਆ, ਭਾਰਤ ਵਿੱਚ ਭਾਵੇਂ ਦੀਵਾਲੀ ਆ ਗਈ ਕੁਝ ਹੋਰ ਆ ਗਿਆ, ਹਿੰਦੂਆਂ ਦੇ ਵਿੱਚ ਪ੍ਰਚਲਿਤ ਤਿਉਹਾਰ ਹੈ, ਆਪਾਂ ਸੈਲੀਬ੍ਰੇਟ ਉਹ ਕਰਦੇ ਆ, ਤੇ ਆਪਾਂ ਨਾਲ ਵਧਾਈ ਦੇ ਤੇ ਭਾਈ ਦੀਵਾਲੀ ਦੀਆਂ ਤੁਹਾਨੂੰ ਵਧਾਈਆਂ, ਆਪਾਂ ਵੀ ਮਠਿਆਈ ਦਾ ਡੱਬਾ ਲੈ ਆਂਦਾ ਆਪਾਂ ਵੀ ਖਾ ਲਿਆ, ਕ੍ਰਿਸਮਸ ਵਾਲੇ ਦਿਨ ਉੱਥੇ ਗਏ ਈਸਾਈਆਂ 'ਚ ਰਹਿੰਦੇ ਸੀ ਆਪਾਂ, ਪਰ ਸਾਡੇ ਤਿਉਹਾਰ ਕਿਹੜੇ ਚਾਹੀਦੇ ਸੀ? ਸਾਡਾ ਤਿਉਹਾਰ ਚਾਹੀਦਾ ਸੀ ਜਿਸ ਦਿਨ ਗੁਰੂ ਨਾਨਕ ਨੇ ਜਨੇਊ ਤੋਂ ਨਾਂਹ ਕੀਤੀ ਸੀ, ਇੱਕ ਦਿਨ ਸਿੱਖਾਂ ਦਾ ਖਾਸ ਹੈ, ਆਹ ਸੀ ਦਿਨ, ਜਾਂ ਬਾਬੇ ਨਾਨਕ ਦਾ ਆਉਣਾ, ਆਹ ਦਿਨ ਸੀ ਗੁਰੂ ਨਾਨਕ ਪਾਤਸ਼ਾਹ, ਰੱਖ ਲਓ ਇੱਕ ਦਿਨ ਪੱਕਾ ਕਰ ਲਓ, ਜਾਂ ਕਰ ਲਓ ਵੀ ਅੱਜ ਆਹ ਦਿਨ ਸੀ ਜਿੱਦਣ ਉਹਨਾਂ ਨੇ ਕਿਹਾ ਸੀ ਮੈਂ ਨਹੀਂ ਪਾਉਣਾ, ਵੱਖਰੀ ਕੌਮ ਹੈ, ਸਾਡੀ ਸੋਚ ਵੱਖਰੀ ਹੈ, ਸਾਡੀ ਵਿਚਾਰ ਵੱਖਰੀ ਹੈ, ਸਾਡੀ ਦਲੀਲ ਵੱਖਰੀ ਹੈ, ਸਾਡਾ ਲੌਜਿਕ ਵੱਖਰਾ, ਸਾਰਾ ਕੁਝ ਬਦਲ ਜਾਣਾ ਸੀ ਕਿ ਨਹੀਂ, ਸੋਹਣਾ ਬਣ ਜਾਣਾ ਸੀ ਕਿ ਨਹੀਂ? ਪਰ ਹੁਣ ਜੇ ਸਿੱਖਾਂ ਦੇ ਆਪਾਂ ਕਿਤਾਬਾਂ ਪੜ੍ਹਦੇ ਰਹੇ ਹਾਂ, ਕਿਤਾਬਾਂ 'ਚ ਲਿਖਿਆ ਦੀਵਾਲੀ ਐ ਹੁੰਦੀ ਹੈ, ਦੀਵਾਲੀ 'ਚ ਪਟਾਕੇ ਚਲਾਈ ਦੇ, ਦੀਵਾਲੀ ਦੇ ਨਵੇਂ ਕੱਪੜੇ ਪਾਈ ਦੇ ਨੇ, ਦੀਵਾਲੀ ਤੇ ਆ ਕੇ ਦੀਵਾਲੀ ਤੇ ਆਰਟੀਕਲ ਲਿਖਦੇ ਸੀ ਲੇਖ ਨਿੱਕੇ ਹੁੰਦੇ, ਤੇ ਲਾਸਟ 'ਚ ਲਾਈਨ ਹੁੰਦੀ ਸੀ ਦੀਵਾਲੀ ਸਿੱਖਾਂ ਦੇ ਵਿੱਚ ਅੰਮ੍ਰਿਤਸਰ ਵਿੱਚ ਬਹੁਤ ਧੂਮ ਧਾਮ ਨਾਲ ਮਨਾਈ ਜਾਂਦੀ ਹੈ, ਫਿੱਟ ਹੋ ਗਈ ਸਾਡੇ, ਤੇ ਮਨਾਉਂਦੇ ਦੀਵਾਲੀ ਹੋਈ ਨੇ ਕਹਿ ਕੇ ਬੰਦੀ ਛੋੜ, ਕਹਿ ਦਿੰਦੇ ਨੇ ਬੰਦੀ ਛੋੜ ਦਿਵਸ ਹੈ ਪਰ ਮਨਾਉਂਦੇ ਦੀਵਾਲੀ ਹੋਈ ਨੇ, ਹਾਲਾਂਕਿ ਫਰਵਰੀ ਦੇ ਮਹੀਨੇ ਭੱਟਵਈਆਂ ਦੇ ਹਿਸਾਬ ਨਾਲ ਗੁਰੂ ਹਰਗੋਬਿੰਦ ਸਾਹਿਬ ਜਦੋਂ ਗਵਾਲੀਅਰ ਤੋਂ ਆਏ ਸੀ ਤੇ ਉਹ ਫਰਵਰੀ ਦਾ ਮਹੀਨਾ ਸੀ, ਆਏ ਫਰਵਰੀ 'ਚ ਪਰ ਖਿੱਚ ਕੇ ਕਿੱਥੇ ਲੈ ਗਏ? ਨਵੰਬਰ 'ਚ, ਕਿਉਂਕਿ ਦੀਵਾਲੀ ਦੇ ਨਾਲ ਜੋੜਨਾ ਸੀ ਨਾ, ਹੁਣ ਜਿੰਨੇ ਫੁਕਰਿਆਂ ਨੇ ਆਪਾਂ ਨੇ ਪੈਸਾ ਖਰਚਣਾ ਇੰਨਾ ਉਹਨਾਂ ਨੇ ਥੋੜਾ ਖਰਚਣਾ, ਉਹਨਾਂ ਨੇ ਤੇ ਕਮਾਉਣਾ ਹੈ, ਸਾਰੇ ਪੰਜਾਬ ਦੇ ਵਿੱਚ ਦੁਕਾਨਾਂ ਵਾਲਿਆਂ ਨੇ ਤੇ ਕਮਾਉਣਾ ਹੈ, ਖਰਚਣਾ ਤੇ ਆਪਾਂ ਹੈ, ਤੇ ਜੇ ਸਾਡਾ ਸੰਬੰਧ ਹੀ ਨਾ ਹੋਇਆ ਤੇ ਆਪਾਂ ਪੈਸਾ ਕਿੱਥੋਂ ਕੱਢਣਾ ਸੀ, ਤੇ ਨਾਲੇ ਆਏ ਵੀ ਤਾਜ਼ੇ ਤਾਜ਼ੇ ਹੁੰਦੇ ਨੇ, ਅੱਜ ਕੱਲ੍ਹ ਫਸਲ ਫਸਲਾਂ ਦਾ ਚੱਲ ਰਿਹਾ, ਫਸਲ ਫਸਲ ਵਿੱਚ ਹੀ ਹੁੰਦੀ ਹੈ, ਤੇ ਆਏ ਵੀ ਬਹੁਤ ਹੁੰਦੇ ਨੇ, ਫਿਰ ਜੁੜ ਗਿਆ। ਮੈਂ ਕਹਿ ਰਿਹਾ ਦੀਵਾਲੀ ਸਾਡਾ ਕੋਈ ਵਿਰੋਧ ਥੋੜਾ ਕਿਸੇ ਨਾਲ, ਯਾਰ ਦੀਵਾਲੀ ਭਾਰਤ ਦੇ ਵਿੱਚ ਧੂਮ ਧਾਮ ਨਾਲ ਮਨਾਈ ਜਾਂਦੀ ਹੈ, ਇੰਡੀਆ 'ਚ ਰਹਿੰਦੇ ਹਾਂ, ਵਧਾਈ ਦੇ ਦੀ ਹੈ, ਵਧੀਆ ਜੀ, ਆਪਾਂ ਵੀ ਡੱਬਾ ਲਿਆ ਕੇ ਖਾ ਲਓ, ਠੀਕ ਹੈ। ਪਰ ਹੁਣ ਤੇ ਸਾਡਾ ਲੱਗਦਾ ਵੀ ਸਾਡੇ ਤੇ ਹੀ ਹੈ, ਬਸ ਆਪਾਂ ਹੀ ਮਨਾਉਣਾ, ਮਨਾਉਣਾ ਹੀ ਆਪਾਂ। ਹੁਣ ਪ੍ਰਦੂਸ਼ਣ ਦੀਆਂ ਅਸੀਂ ਗੱਲਾਂ ਕਰਦੇ ਹਾਂ ਵੀ ਆਹ ਨਹੀਂ ਹੋਣਾ ਚਾਹੀਦਾ, ਆਹ ਨਹੀਂ ਹੋਣਾ ਚਾਹੀਦਾ, ਪਰ ਸਾਡੇ ਵੇਖੋ ਤੁਸੀਂ ਜਦੋਂ ਆਤਿਸ਼ਬਾਜ਼ੀਆਂ ਚੱਲਣਗੀਆਂ, ਤੇ ਫਿਰ ਪੁੱਛ ਲਓ ਜਾ ਕੇ ਜਥੇਦਾਰਾਂ ਨੂੰ ਪੁੱਛੋ ਵੀ ਆਤਿਸ਼ਬਾਜ਼ੀ ਦੀ ਮਰਿਆਦਾ ਇਹ ਤੇ ਪੁਰਾਣੀ ਦਿੱਲੀ ਆਉਂਦੀ ਹੈ, ਬੰਦਾ ਪੁੱਛਣ ਵਾਲਾ ਹੋਵੇ ਵੀ 100 ਸਾਲ ਪਹਿਲਾਂ ਕਿਹੜੀਆਂ ਤੁਹਾਡੇ ਪਿਓ ਦੀਆਂ ਆਤਿਸ਼ਬਾਜ਼ੀਆਂ ਹੁੰਦੀਆਂ ਸੀ, ਹੁੰਦੀਆਂ ਸੀ ਪਹਿਲਾਂ, ਆਤਿਸ਼ਬਾਜ਼ੀ ਆਈ ਨੂੰ ਕਿੰਨਾ ਚਿਰ ਹੋਇਆ? ਚਲੋ 100 ਸਾਲ ਹੋ ਵੀ ਗਿਆ, ਪਹਿਲਾਂ ਤੇ ਹੈ ਹੀ ਨਹੀਂ ਸੀ ਇਹ ਸਾਰਾ ਕੁਝ, ਹੁਣ ਆਇਆ ਤੇ ਸਾਰਾ ਕੁਝ ਕਹਿ ਕੀ ਦਿੱਤਾ ਵੀ ਗੁਰੂ ਸਾਹਿਬ ਕਹਿੰਦੇ ਆ ਜੀ, ਮਹਾਰਾਜ ਦੇ ਵੇਲੇ ਤੋਂ ਚੱਲਿਆ ਆ ਰਿਹਾ, ਬਸ ਹੁਣ ਬਣਾ ਦਿੱਤਾ ਆ, ਤੇ ਜ਼ਿਆਦਾਤਰ ਲੋਕ ਹੈ ਜਿਹੜੇ ਉਹ ਸਮਝਣ ਵਾਲੇ ਨਹੀਂ, ਵੇਖਣ ਵਾਲੇ ਆ, ਅਸੀਂ ਮੇਲਾ ਵੇਖਣ ਵਾਲੇ ਆ, ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ। ਮੈਂ ਕਹਿੰਦਾ ਜਿੱਦਣ ਗੁਰੂ ਨਾਨਕ ਪਾਤਸ਼ਾਹ ਨਿਰਵੈਰ ਵੀਰ ਨੇ ਕਵਿਤਾ ਲਿਖੀ ਹੈ, ਮੈਂ ਸੋਚਦਾ ਵੀ ਪੜ੍ਹ ਹੀ ਲੈਂਦੇ, ਕਵਿਤਾ ਮੈਂ ਪੜ੍ਹਦਾ, ਸਾਰੇ ਜਣੇ ਨਾਲ ਰਲ ਕੇ ਤੁਸੀਂ ਪੜਿਓ ਵੀ ਬੋਲਿਓ। ਕਹਿੰਦੇ ਬਾਬਾ ਜੀ ਕਹਿੰਦੇ ਬਾਬਾ ਜੀ ਅੱਗੇ ਪਿੱਛੇ ਤੇ ਸਿੱਖਾਂ ਘਰੇ ਭਾਵੇਂ ਜਾਇਓ, ਪਰ ਦੀਵਾਲੀ ਵਾਲੀ ਰਾਤ ਨਾ ਗੇੜਾ ਮਾਰ ਲਿਓ, ਵੀ ਉਦਣ ਤੇ ਇਹ ਕਮਲੇ ਹੋਏ ਹੁੰਦੇ। ਮੈਂ ਕਹਿੰਦਾ ਦੀਵਾਲੀ ਵਾਲੀ ਰਾਤ ਗੁਰੂ ਨਾਨਕ ਪਵਣ ਪਾਣੀ ਕਹਿਣ ਵਾਲਾ ਗੁਰੂ ਰਾਮਦਾਸ ਇਹ ਅੰਮ੍ਰਿਤਸਰ ਨਾ ਚਲੇ ਜਾਣ ਕਿਤੇ, ਉਹ ਕਹਿਣਗੇ ਵੀ ਆਹ ਕੀ ਤੁਸੀਂ ਕਰਦੇ ਆ। ਗੁਰੂ ਰਾਮਦਾਸ ਗੁਰੂ ਨਾਨਕ ਪਾਤਸ਼ਾਹ ਨੂੰ ਜੇ ਬੇਨਤੀ ਕਰੀਏ ਵੀ ਆਹ ਵੇਖੋ ਤੇ ਸਹੀ ਹਾਲ ਸਾਡਾ, ਨਿਰਵੈਰ ਨੇ ਲਿਖੀ ਹੈ ਬੜੀ ਸੋਹਣੀ ਕਵਿਤਾ, ਸਾਰੇ ਬੋਲਦੇ ਆ ਨਾਲ,
ਨਾਲ ਨਾਰੀਅਲ ਧੂਫਾਂ ਸਜ ਗਈ ਥਾਲੀ ਬਾਬਾ ਜੀ, ਨਾਲ ਨਾਰੀਅਲ ਧੂਫਾਂ ਸਜ ਗਈ ਥਾਲੀ ਬਾਬਾ ਜੀ, ਨਾ ਸਿੱਖਾਂ ਘਰ ਜਾਵੀ ਅੱਜ ਦੀਵਾਲੀ ਬਾਬਾ ਜੀ, ਨਾ ਸਿੱਖਾਂ ਘਰ ਜਾਵੀ ਅੱਜ ਦੀਵਾਲੀ ਬਾਬਾ। ਕਾਜੀ ਨਾਲ ਦੀਵਿਆਂ ਤੇਰੀ ਸੋਚ ਮਚਾਤੀ ਬਾਬਾ ਜੀ
ਕੱਜ ਕੇ ਲਕਸ਼ਮੀ ਘਰੇ ਬਿਠਾਤੀ ਬਾਬਾ ਜੀ ਨਾਲ ਦੀਵਿਆਂ ਤੇਰੀ ਸੋਚ ਮਚਾਤੀ ਬਾਬਾ ਜੀ
ਸਮਝ ਆਉਣੀ ਚਾਹੀਦੀ ਹੈ ਸਮਝ ਘੱਟ ਆਉਂਦੀ
ਤੈਨੂੰ ਕੱਢ ਕੇ ਲਕਸ਼ਮੀ ਘਰੇ ਬਿਠਾਤੀ ਬਾਬਾ ਜੀ ਨਾਲ ਦੀਵਿਆਂ ਤੇਰੀ ਸੋਚ ਮਚਾਤੀ ਬਾਬਾ ਜੀ
ਤੈਨੂੰ ਕੱਢ ਕੇ ਲਕਸ਼ਮੀ ਘਰੇ ਬਿਠਾਤੀ ਬਾਬਾ ਜੀ ਨਾਲ ਦੀਵਿਆਂ ਤੇਰੀ ਸੋਚ ਮਚਾਤੀ ਬਾਬਾ ਜੀ
ਨਾਲ ਨਾਰੀਅਲ ਤੂਫਾਨ ਨਾਲ ਨਾਰੀਅਲ ਤੂਫਾਨ ਸੱਜ ਗਈ ਥਾਲੀ ਬਾਬਾ ਜੀ ਨਾਲ ਨਾਰੀਅਲ ਤੂਫਾਨ ਸੱਜ ਗਈ ਥਾਲੀ ਬਾਬਾ ਜੀ ਨਾ ਸਿੱਖਾਂ ਘਰ ਜਾਵੀ ਅੱਜ ਦਿਵਾਲੀ ਬਾਬਾ ਜੀ ਨਾ ਸਿੱਖਾਂ ਘਰ ਜਾਵੀ ਅੱਜ ਦਿਵਾਲੀ ਬਾਬਾ ਜੀ
ਨਾ ਸਿੱਖਾਂ ਘਰ ਜਾਵੀ ਅੱਜ ਦਿਵਾਲੀ ਬਾਬਾ ਜੀ ਨਾ ਸਿੱਖਾਂ ਘਰ ਜਾਵੀ ਅੱਜ ਦਿਵਾਲੀ ਬਾਬਾ ਜੀ
ਅਜੇ ਸਰੋਵਰ ਕੰਢੇ ਦੀ ਅਜੇ ਸਰੋਵਰ ਕੰਢੇ ਦੀਪ ਜਗਾ ਕੇ ਆਉਣੇ ਨੇ ਕਰਕੇ ਆਰਤੀ ਫੇਰ ਅਸੀਂ ਬੱਕਰੇ ਚਟਕਾਉਣੇ ਨੇ
ਅਜੇ ਸਰੋਵਰ ਕੰਢੇ ਦੀਪ ਜਗਾ ਕੇ ਆਉਣੇ ਨੇ
ਸਿੱਖਾਂ ਦਾ ਹਾਲ ਹੈ
ਅਸੀਂ ਬੱਕਰੇ ਚਟਕਾਉਣੇ ਨੇ
ਉਹ ਅਜੇ ਸਰੋਵਰ ਕੰਢੇ ਦੀਪ ਜਗਾ ਕੇ ਆਉਣੇ ਨੇ ਕਰਕੇ ਆਰਤੀ ਫੇਰ ਅਸੀਂ ਬੱਕਰੇ ਚਟਕਾਉਣੇ ਨੇ
ਸਰੋਵਰ ਕੰਢੇ ਦੀਪ ਜਗਾ ਕੇ ਆਉਣੇ ਨੇ ਕਰਕੇ ਆਰਤੀ ਫੇਰ ਅਸੀਂ ਬੱਕਰੇ ਚਟਕਾਉਣੇ ਨੇ
ਰੱਖੀ ਫਿਰਦੀ ਵਰਤ ਰੱਖੀ ਫਿਰਦੀ ਵਰਤ ਅਜੇ ਘਰ ਵਾਲੀ ਬਾਬਾ ਜੀ ਰੱਖੀ ਫਿਰਦੀ ਵਰਤ ਅਜੇ ਘਰ ਵਾਲੀ ਬਾਬਾ ਜੀ ਨਾ ਸਿੱਖਾਂ ਘਰ ਜਾਵੀ ਅੱਜ ਦਿਵਾਲੀ ਬਾਬਾ
ਨਾ ਸਿੱਖਾਂ ਘਰ ਜਾਵੀ ਅੱਜ ਦਿਵਾਲੀ ਬਾਬਾ ਜੀ ਨਾ ਸਿੱਖਾਂ ਘਰ ਜਾਵੀ ਅੱਜ ਦਿਵਾਲੀ ਬਾਬਾ ਜੀ
ਉਹ ਨਾਲ ਪਟਾਕਿਆਂ ਹਵਾ ਵੀ ਅਸਾਂ ਨੇ ਦੂਸ਼ਿਤ ਕਰਨੀ ਹੈ ਪਵਨ ਗੁਰੂ ਦੀ ਪੰਗਤੀ ਤੇ ਅਸਾਂ ਗੌਰ ਨਾ ਕਰਨੀ ਹੈ
ਨਾਲ ਪਟਾਕਿਆਂ ਹਵਾ ਵੀ ਅਸਾਂ ਨੇ ਦੂਸ਼ਿਤ ਕਰਨੀ ਹੈ ਪਵਨ ਗੁਰੂ ਦੀ ਪੰਗਤੀ ਤੇ ਅਸਾਂ ਗੌਰ ਨਾ ਕਰਨੀ ਹੈ
ਨਾਲ ਪਟਾਕਿਆਂ ਹਵਾ ਵੀ ਅਸਾਂ ਨੇ ਦੂਸ਼ਿਤ ਕਰਨੀ ਹੈ ਪਵਨ ਗੁਰੂ ਦੀ ਪੰਗਤੀ ਤੇ ਅਸਾਂ ਗੌਰ ਨਾ ਕਰਨੀ ਹੈ
ਨਾਲ ਪਟਾਕਿਆਂ ਹਵਾ ਵੀ ਅਸਾਂ ਨੇ ਦੂਸ਼ਿਤ ਕਰਨੀ ਹੈ ਪਵਨ ਗੁਰੂ ਦੀ ਪੰਗਤੀ ਤੇ ਅਸਾਂ ਗੌਰ ਨਾ ਕਰਨੀ ਹੈ
ਮਰਿਆਦਾ ਇਹ ਪ੍ਰਾਣੀ ਅਸਾਂ ਚਲਾਤੀ ਬਾਬਾ ਜੀ ਮਰਿਆਦਾ ਇਹ ਪ੍ਰਾਣੀ ਅਸਾਂ ਚਲਾਤੀ ਬਾਬਾ ਜੀ ਨਾ ਸਿੱਖਾਂ ਘਰ ਜਾਵੀ ਅੱਜ ਦਿਵਾਲੀ ਬਾਬਾ ਜੀ ਓ ਨਾ ਸਿੱਖਾਂ ਘਰ ਜਾਵੀ ਅੱਜ ਦਿਵਾਲੀ ਬਾਬਾ ਜੀ
ਨਾ ਸਿੱਖਾਂ ਘਰ ਜਾਵੀ ਅੱਜ ਦਿਵਾਲੀ ਬਾਬਾ ਜੀ
ਹਿੰਮਤ ਕਰੀਏ ਜੇਕਰ ਹਿੰਮਤ ਕਰੀਏ ਜੇਕਰ ਅੱਜ ਅਸੀਂ ਸੁਰਤਾਂ ਘੜਨੇ ਦੀ ਨਰਵੈਰ ਲੋੜ ਨਹੀਂ ਸਾਨੂੰ ਆਤਿਸ਼ਬਾਜ਼ੀ ਕਰਨੇ ਦੀ
ਹਿੰਮਤ ਕਰੀਏ ਜੇਕਰ ਅੱਜ ਅਸੀਂ ਸੁਰਤਾਂ ਘੜਨੇ ਦੀ ਨਿਰਵੈਰ ਲੋੜ ਨਹੀਂ ਸਾਨੂੰ ਆਤਿਸ਼ਬਾਜ਼ੀ ਕਰਨੇ ਦੀ
ਪਰ ਸਮਝ ਆਵੇਗਾ ਕਿਹੜਾ ਸਾਡੇ ਵਾਲਿਆਂ ਨੂੰ ਸਮਝਾਉਣਾ ਸੌਖਾ ਹੈ, ਕਹਿ ਕੇ ਤੇ ਵੇਖੋ, ਅਕਲ ਦੇ ਕੇ ਤੇ ਵੇਖੋ। ਸਿੱਖਾਂ ਵਿੱਚ ਅਕਲ ਦੀ ਗੱਲ ਕਰਨ ਦਾ ਮਤਲਬ ਹੈ ਮੌਤ ਨੂੰ ਸੱਦਾ ਦੇਣਾ। ਸਾਡਿਆਂ ਸਿੱਖਾਂ ਵਿੱਚ ਅਕਲ ਦੀ ਗੱਲ ਕਰਨ ਦਾ ਮਤਲਬ ਹੈ ਸ਼ਬੀਲਾਂ ਵਾਲਿਆਂ ਨੂੰ ਸੱਦਾ ਦੇਣਾ, ਬਰਬਾਦੀ ਨੂੰ ਸੱਦਾ ਦੇਣਾ ਵੀ ਉਜਾੜ ਦਿਓ। ਅੱਜ ਆ ਹਾਲ ਹੈ ਸਾਡਾ, ਪਰ ਗੱਲ ਅਕਲ ਦੀ ਇਹ ਹੈਗੀ ਹੈ ਕਿ ਨਹੀਂ ਬੋਲੋ, ਗਲਤ ਹੈ ਕਿ ਠੀਕ ਹੈ? ਗੱਜ ਕੇ ਠੀਕ ਹੈ। ਕੋਈ ਗੁਰੂ ਸਾਹਿਬ ਦੇ ਵੇਲੇ ਦੀ ਮਰਿਆਦਾ ਥੋੜਾ ਚੱਲੀ ਹੈ? ਕੋਈ ਗੁਰੂ ਸਾਹਿਬ ਨੇ ਕਿਹਾ ਸੀ ਵੀ ਏਦਾਂ ਹਵਾ ਦੂਸ਼ਿਤ ਕਰਿਓ, ਨਿੱਕੇ ਨਿੱਕੇ ਨਿਆਣਿਆਂ ਨੂੰ ਸਿਖਾਓ ਪਟਾਕੇ ਨੀ ਚਲਾਉਣੇ, ਪੁੱਤ ਐ ਨੀ ਕਰਨਾ, ਬਾਣੀ ਚ ਲਿਖਿਆ ਪਵਨ ਗੁਰੂ ਪਾਣੀ ਪਿਲਾ। ਤੇ ਨਿਆਣੇ ਪਤਾ ਕੀ ਕਹਿਣਗੇ ਜਦੋਂ ਦਰਬਾਰ ਸਾਹਿਬ ਵੇਖਣਗੇ? ਕਹਿਣਗੇ ਆ ਕੀ ਹੈ, ਫਿਰ ਕੀ ਜਵਾਬ ਹੈ? ਉਹ ਕਹਿਣਗੇ ਆ ਕੀ ਕਰਦੇ ਹੋ ਫਿਰ ਤੁਸੀਂ, ਸਾਨੂੰ ਤੇ ਪਟਾਕੇ ਚ ਲਿਜਾ ਕੇ ਨੀ ਦਿੰਦੇ, ਸਾਨੂੰ ਤੇ ਚਲਾਉਣ ਨੀ ਦਿੰਦੇ, ਪਰ ਤੁਸੀਂ ਕੀ ਕਰਦੇ ਹੋ? ਕੌਣ ਦੇ ਜਵਾਬ, ਕੌਣ ਗੱਲ ਕਰੇਗਾ ਅਕਲ ਦੀ?
ਹਿੰਮਤ ਕਰੀਏ ਜੇਕਰ ਅੱਜ ਅਸੀਂ ਸੁਰਤਾਂ ਕੱਢਣੇ ਦੀ, ਡਰ ਵੈਰ ਲੋੜ ਨਹੀਂ ਸਾਨੂੰ ਆਤਿਸ਼ਬਾਜ਼ੀ ਕਰਨੇ ਦੀ।
ਹਿੰਮਤ ਕਰੀਏ ਜੇਕਰ ਅੱਜ ਅਸੀਂ ਸੁਰਤਾਂ ਕੱਢਣੇ ਦੀ, ਡਰ ਵੈਰ ਲੋੜ ਨਹੀਂ ਸਾਨੂੰ ਆਤਿਸ਼ਬਾਜ਼ੀ ਕਰਨੇ ਦੀ।
ਅਕਲ ਪਾਸਿਓਂ ਕੌਮ, ਅਕਲ ਪਾਸਿਓਂ ਕੌਮ ਅਜੇ ਹੈ ਖਾਲੀ ਬਾਬਾ, ਅਕਲ ਪਾਸਿਓਂ ਕੌਮ ਅਜੇ ਹੈ ਖਾਲੀ ਬਾਬਾ ਜੀ, ਨਾ ਸਿੱਖਾਂ ਘਰ ਨਵੀਂ ਅੱਜ ਦਿਵਾਲੀ, ਉਹ ਨਾ ਸਿੱਖਾਂ ਘਰ ਨਵੀਂ ਅੱਜ ਦਿਵਾਲੀ ਬਾਬਾ ਜੀ,
ਨਾ ਸਿੱਖਾਂ ਘਰ ਨਵੀਂ ਅੱਜ ਦਿਵਾਲੀ ਬਾਬਾ ਜੀ।
ਤੈਨੂੰ ਕੱਢ ਕੇ ਲਛਮੀ ਘਰੇ ਬਿਠਾਤੀ ਬਾਬਾ ਜੀ, ਨਾਲ ਦੀਵਿਆਂ ਤੇਰੀ ਸੋਚ ਮਚਾਤੀ ਬਾਬਾ ਜੀ,
ਤੈਨੂੰ ਕੱਢ ਕੇ ਲਛਮੀ ਘਰੇ ਬਿਠਾਤੀ ਬਾਬਾ ਜੀ, ਨਾਲ ਦੀਵਿਆਂ ਤੇਰੀ ਸੋਚ ਮਚਾਤੀ ਬਾਬਾ ਜੀ।
ਉਹ ਤੈਨੂੰ ਕੱਢ ਕੇ ਲਛਮੀ ਘਰੇ ਬਿਠਾਤੀ ਬਾਬਾ ਜੀ, ਨਾਲ ਦੀਵਿਆਂ ਤੇਰੀ ਸੋਚ ਮਚਾਤੀ ਬਾਬਾ,
ਤੈਨੂੰ ਕੱਢ ਕੇ ਲਛਮੀ ਘਰੇ ਬਿਠਾਤੀ ਬਾਬਾ ਜੀ, ਨਾਲ ਦੀਵਿਆਂ ਤੇਰੀ ਸੋਚ ਮਚਾਤੀ ਬਾਬਾ ਜੀ,
ਨਾਲ ਨਾਰੀਅਲ ਤੂਫਾਂ ਸੱਜ ਗਈ ਥਾਲੀ ਬਾਬਾ ਜੀ, ਨਾਲ ਨਾਰੀਅਲ ਤੂਫਾਂ ਸੱਜ ਗਈ ਥਾਲੀ ਬਾਬਾ ਜੀ, ਨਾ ਸਿੱਖਾਂ ਘਰ ਜਾਵੀ ਅੱਜ ਦਿਵਾਲੀ, ਨਾ ਸਿੱਖਾਂ ਘਰ ਜਾਵੀ ਅੱਜ ਦਿਵਾਲੀ ਬਾਬਾ ਜੀ,
ਨਾ ਸਿੱਖਾਂ ਘਰ ਜਾਵੀ ਅੱਜ ਦਿਵਾਲੀ ਬਾਬਾ ਜੀ, ਨਾ ਸਿੱਖਾਂ ਘਰ ਜਾਵੀ ਅੱਜ ਦਿਵਾਲੀ ਬਾਬਾ ਜੀ।
ਉਹ ਰੱਖੀ ਫਿਰਦੀ ਵਰਤ ਅਜੇ ਘਰ ਵਾਲੀ ਬਾਬਾ ਜੀ,
ਵਾਲੀ ਬਾਬਾ ਜੀ,
ਮਰਿਆਦਾ ਇਹ ਪੁਰਾਣੀ ਅਸੀਂ ਚਲਾ ਲਈ ਬਾਬਾ ਜੀ,
ਮਰਿਆਦਾ ਇਹ ਪੁਰਾਣੀ ਅਸੀਂ ਚਲਾ ਲਈ ਬਾਬਾ ਜੀ,
ਉਹ ਅਕਲ ਪਾਸਿਓਂ ਕੌਮ ਅਜੇ ਹੈ ਖਾਲੀ ਬਾਬਾ ਜੀ,
ਅਕਲ ਪਾਸਿਓਂ ਕੌਮ ਅਜੇ ਹੈ ਖਾਲੀ ਬਾਬਾ ਜੀ,
ਉਹ ਨਾ ਸਿੱਖਾਂ ਘਰ ਜਾਵੀ ਅੱਜ ਦਿਵਾਲੀ ਬਾਬਾ ਜੀ,
ਹਾਲੇ ਹੈਗਾ ਕਿ ਨਹੀਂ ਹੈਗਾ ਸਾਡਾ? ਕੌਣ ਕੌਣ ਸਮਝਾਵੇ ਸਾਨੂੰ? ਜੇ ਦੀਵਾਲੀ ਵਾਲੀ ਰਾਤ ਨੂੰ ਮਹਾਰਾਜ ਆ ਜਾਣ, ਉਹ ਕਹਿਣਗੇ ਤੂੰ ਪੜਦਾ ਰਿਹਾ ਪਵਨ ਗੁਰੂ ਪਾਣੀ, ਜੇ ਤੁਸੀਂ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ 'ਚ ਜਾ ਕੇ ਵੇਖੀਏ ਨਾ ਭਾਈ, ਹਵਾ ਸ਼ੁੱਧ ਹੈ, ਸਾਫ਼ ਹੈ, ਪਾਣੀ ਦਾ ਖਿਆਲ ਰੱਖਿਆ ਜਾਂਦਾ, ਹਵਾ ਦਾ ਖਿਆਲ ਰੱਖਿਆ ਜਾਂਦਾ। ਇੱਕ ਦਰਖਤ ਕੋਈ ਪੱਟਿਆ ਜਾਂਦਾ, ਦਸ ਦਸ ਦਰਖਤ ਲਾਏ ਜਾਂਦੇ ਆ। ਇੱਕ ਇੱਕ ਚੀਜ਼ ਜਿਹੜੀ ਕੁਦਰਤੀ ਹੈ, ਕੁਦਰਤ ਦਾ ਖਿਆਲ ਉਹ ਰੱਖਦੇ ਆ ਤੇ ਕੁਦਰਤ ਫਿਰ ਉਹਨਾਂ ਦਾ ਖਿਆਲ ਵੀ ਰੱਖਦੀ ਹੈ। ਇਹ ਸਾਹ ਆਉਂਦਾ ਨਾ ਜਦੋਂ ਬੰਦਾ ਉੱਥੇ ਵੇਖਦਾ, ਬਾਹਰਲਿਆਂ ਦੇਸ਼ਾਂ 'ਚ, ਯੂਰਪ ਕੰਟਰੀਆਂ 'ਚ ਜਾ ਕੇ ਵੇਖਦੇ, ਉਹ ਵੀ ਦਿਆਲ ਹੈ ਫਿਰ ਉਹਨਾਂ ਉੱਤੇ, ਇੰਨਾ ਵਾਤਾਵਰਨ ਸ਼ੁੱਧ ਹੁੰਦਾ। ਫਿਰ ਆਪ ਹੀ ਅਸੀਂ ਕਰਦੇ ਹਾਂ ਮੁੜ ਕੇ, ਔਖੇ ਵੀ ਫਿਰ ਅਸੀਂ ਆਪ ਹੀ ਹੋਣਾ ਹੁੰਦਾ। ਤਾਂ ਕਰਕੇ ਧਰਮ ਦੇ ਵਿੱਚ ਇਹ ਗੱਲ ਨਹੀਂ ਲਾਗੂ ਕਰ ਸਕਦੇ। ਹੁਣ ਜੇ ਧਰਮ ਵਿੱਚ ਵੇਖਾਂਗੇ, ਸਾਡੀ ਮਰਿਆਦਾ ਧਰਮ ਦੇ ਹਿਸਾਬ ਨਾਲ ਬਣੇਗੀ ਤੇ ਹਵਾ ਪਾਣੀ ਕਦੇ ਵੀ ਖਰਾਬ ਨਹੀਂ ਕੀਤਾ ਜਾਏਗਾ। ਪਰ ਜੇ ਮਜ਼ਹਬ ਦੇ ਵਿੱਚ ਵੇਖਾਂਗੇ ਆਪਾਂ, ਗੋਲਕਾਂ ਦੇ ਹਿਸਾਬ ਨਾਲ ਬਣੇਗੀ, ਫਾਇਦਾ ਕਿਵੇਂ ਹੈ, ਗੋਲਕ ਕਿਵੇਂ ਭਰੇਗੀ, ਫਿਰ ਇੱਦਾਂ ਦਾ ਕੁਝ ਬਣੇਗਾ। ਫਿਰ ਇਹ ਥੋੜਾ ਵੇਖਿਆ ਜਾਏਗਾ ਵੀ ਹਵਾ ਕਿਵੇਂ ਹੈ, ਫਿਰ ਵੇਖਿਆ ਜਾਏਗਾ ਵੀ ਗੋਲਕ ਕਿਵੇਂ ਹੈ, ਫਿਰ ਇਹ ਥੋੜਾ ਵੇਖਿਆ ਜਾਏ ਬਾਹਰ ਕੀ ਹੋਇਆ, ਬਾਹਰ ਕੀ ਹੋ ਰਿਹਾ, ਫਿਰ ਵੇ ਸਾਡੀ ਗੋਲਕ ਦਾ ਕਿੱਦਾਂ ਹੈ, ਇਹਦਾ ਬਜਟ ਵੱਧ ਰਿਹਾ, ਫਿਰ ਇਹ ਵੇਖਿਆ ਜਾਏ। ਤਾਂ ਕਰਕੇ ਅਸੀਂ ਮਜ਼ਹਬਾਂ ਨਾਲੋਂ ਉੱਚੀ ਉੱਠ ਕੇ ਧਰਮ ਵਾਲੇ ਪਾਸੇ ਚੱਲੀਏ। ਜਿਵੇਂ ਉਹ ਮੁੰਡੇ ਇੱਥੇ ਵੀਰ ਆਏ ਸੀ, ਉਹ ਕਹਿੰਦੇ ਅਸੀਂ ਬ੍ਰਾਹਮਣ ਆ ਜੀ, ਅਸੀਂ ਤੁਹਾਡੇ ਦੀਵਾਨ ਸੁਣਦੇ ਹਾਂ, ਬ੍ਰਾਹਮਣਾ ਘਰ ਜਾਮੇ ਆ। ਦੋ ਜਣੇ ਮੇਰੇ ਨਾਲ ਗੱਲ ਕਰਦੇ ਤੇ ਮੈਂ ਉਹਨਾਂ ਨੂੰ ਹੱਸਦਾ ਸੀ, ਮੈਂ ਕਿਹਾ ਭਾਈ ਇਹ ਤੁਹਾਨੂੰ ਤਾਂ ਵਧੀਆ ਲੱਗਦਾ, ਧਰਮ ਦੀ ਗੱਲ ਹੈ, ਮਜ਼ਹਬ ਦੀ ਨਹੀਂ। ਸਰਬ ਸਾਂਝੀ ਗੱਲ ਉਦੋਂ ਹੈ ਗੁਰਬਾਣੀ ਦੀ ਜਦੋਂ ਤੁਸੀਂ ਧਰਮ ਦੇ ਹਿਸਾਬ ਨਾਲ ਕਰੋਗੇ, ਮਜ਼ਹਬ ਦੇ ਹਿਸਾਬ ਨਾਲ ਕਰੋਗੇ, ਫਿਰ ਥੋੜਾ ਫਿਰ ਆਪੋ ਆਪਣਾ ਆਪੋ ਆਪਣੀ ਮਰਿਆਦਾ ਫਿਰ ਥੋੜਾ ਪ੍ਰਵਾਨ ਹੋਏਗੀ। ਜਿੱਦਣ ਤੁਸੀਂ ਧਰਮ ਦੀ ਗੱਲ ਕਰੋਗੇ, ਧਰਮ ਦੀ ਗੱਲ ਸਰਬ ਸਾਂਝੀ ਹੈ, ਧਰਮ ਦੀ ਗੱਲ ਸਾਰੇ ਪ੍ਰਵਾਨ ਕਰ ਸਕਦੇ ਆ। ਉਹ ਗੱਲ ਮਨ ਦੀ ਮਾਈਂਡ ਤੇ ਲੱਗਦੀ ਹੈ, ਸਰੀਰ ਤੇ ਮੇਰੇ ਤੇ ਗਾਤਰਾ ਪਾਇਆ, ਕਿਰਪਾਨ ਪਾਈ ਹੈ, ਜਨੇਊ ਪਾਇਆ, ਇਹ ਸਰੀਰ ਦੀ ਗੱਲ ਹੈ। ਪਰ ਧਰਮ ਦੀ ਗੱਲ ਜਦੋਂ ਆਉਣੀ ਹੈ, ਫਿਰ ਮੇਰੇ ਮਨ ਨੇ ਬਦਲਣਾ, ਮੇਰੀ ਸੋਚ ਨੇ ਬਦਲਣਾ। ਉਹ ਸੱਚ ਹੈ ਜਿਹੜਾ ਹਿੰਦੂ ਵੀ ਲਾਗੂ ਕਰ ਸਕਦਾ, ਮੁਸਲਮਾਨ ਵੀ ਕਰ ਸਕਦਾ, ਕੋਈ ਵੀ ਬੰਦਾ ਕਿਸੇ ਵੀ ਧਰਮ ਵਿੱਚ ਹੋਏਗਾ, ਜਦੋਂ ਗੁਰਬਾਣੀ ਦੇ ਸੱਚ ਨੂੰ ਸਮਝੇਗਾ ਉਹਦੇ ਲਈ ਲਾਗੂ ਕਰਨੀ ਬਹੁਤ ਸੌਖੀ ਹੈ। ਪਰ ਇਹਨੂੰ ਧਰਮ ਦੀ ਗੱਲ ਕਰਨੀ ਸੀ, ਇੱਕ ਦੀ ਗੱਲ ਕਰਨੀ ਸੀ। ਪਰ ਹੁਣ ਸਾਡੇ ਵੀ ਬਾਕੀਆਂ ਵਰਗਾ ਜਿਹੜਾ ਢਾਂਚਾ ਇੱਕ ਪੂਰੇ ਦਾ ਪੂਰਾ ਸਥਾਪਿਤ ਕਰ ਲਿਆ, ਬਣਾ ਲਿਆ, ਦਿਮਾਗ ਖੋਲਣ ਵਾਲੀ ਤੇ ਗੱਲ ਹੀ ਕੋਈ ਨਹੀਂ ਇੱਥੇ। ਮਾੜਾ ਮੋਟਾ ਦਿਮਾਗ ਚਲਾਈਏ, ਅੱਗੇ ਲੱਗੀਏ, ਸਾਰੇ ਬੰਦਿਆਂ ਨੇ ਆਪੋ ਆਪਣੀਆਂ ਗੱਲਾਂ ਨਾ ਵੇਖੋ, ਜੇ ਬਾਕੀ ਧਰਮਾਂ ਵਿੱਚ ਵੀ ਵੇਖਦੇ ਆ ਤੇ ਲੋਕਾਂ ਨੇ ਵਿਕਾਸ ਵਾਲੇ ਪਾਸੇ ਤੁਰ ਪਏ, ਦਿਮਾਗ ਵਰਤਣੇ ਸ਼ੁਰੂ ਕਰ ਲਏ ਆ। ਪਰ ਸਾਡੇ ਤੇ ਨੇੜੇ ਤੇੜੇ ਵੀ ਨਹੀਂ ਅਜੇ ਸਿੱਖਾਂ ਚ, ਗੱਲ ਵੀ ਕਰਕੇ ਵੇਖ ਲਓ ਤੁਹਾਡੇ ਮਾਰਨ ਪੈਣਗੇ, ਕਹਿਣਗੇ ਜੋ ਪੁਰਾਣੇ ਅਰਥ ਚੱਲੇ ਆ ਰਹੇ ਆ ਉਵੇਂ ਹੋਣਗੇ, ਜੋ ਪੁਰਾਣੀ ਮਰਿਆਦਾਵਾਂ ਪਰੰਪਰਾਵਾਂ ਚੱਲੀਆਂ ਆ ਰਹੀਆਂ ਨੇ ਉਵੇਂ ਹੋਣਗੀਆਂ, ਕੋਈ ਬੰਦਾ ਨਵੀਂ ਗੱਲ ਕਰ ਨਹੀਂ ਸਕਦਾ, ਇੱਥੇ ਮਾਰਨ ਪੈ ਜਾਣਾ। ਆਪਾਂ ਵੇਖ ਹੀ ਰਹੇ ਹਾਂ, ਖਮਿਆਜੇ ਭੁਗਤਦੇ ਹਾਂ ਇਹਨਾਂ ਗੱਲਾਂ। ਤਾਂ ਕਰਕੇ ਕੋਸ਼ਿਸ਼ ਕਰੀਏ, ਨਵਾਂ ਹੈ ਨਾ ਜਿਹੜਾ ਸਾਹਿਬ ਮੇਰਾ ਨੀਤ ਨਵਾਂ, ਤੇ ਸੋਚ ਵੀ ਜਿਹੜੀ ਹੈ ਨਿਤ ਨਵੀਂ ਹੋਣੀ ਚਾਹੀਦੀ, ਤਾਂ ਸਮਾਜ ਨਾਲ ਤੁਸੀਂ ਨਾ ਕੰਪਲੀਟ ਕਰ ਸਕਾਂਗੇ, ਤਾਂ ਅਸੀਂ ਅੱਜ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੋੜ ਸਕਾਂਗੇ, ਨਹੀਂ ਤੇ ਆਉਣ ਵਾਲੀਆਂ ਨਸਲਾਂ ਨੇ ਟੁੱਟ ਜਾਣਾ ਗੁਰਦੁਆਰਿਆਂ ਨਾਲ, ਉਹ ਤੇ ਪਹਿਲਾਂ ਹੀ ਦੂਰ ਹੋ ਹੀ ਜਾਂਦੇ ਆ, ਕਿੰਨੇ ਜੁੜਨਾ। ਅਸੀਂ ਉਹੀ ਉੱਥੇ ਹੀ ਖੜੇ ਆ ਵੀ ਇੱਦਾਂ ਚੂਲਾ ਭਰ ਲੈ, ਇੱਦਾਂ ਪਾਣੀ ਪੀ ਲੈ, ਇੱਦਾਂ ਕਰ ਲੈ, ਇੱਦਾਂ ਨਹੀਂ ਨਾ ਆਉਣ ਵਾਲੇ ਬੱਚਿਆਂ ਨੇ ਕਹਿਣਾ, ਲੌਜਿਕ ਦੱਸ ਇਹ ਕਿਉਂ ਕਰਨਾ, ਉਹਨੇ ਰੀਜਨ ਪੁੱਛਣਾ, ਉਹਨੇ ਕਾਰਨ ਪੁੱਛਣਾ, ਉਹ ਸਾਨੂੰ ਦੱਸਣਾ ਪੈਣਾ, ਜਵਾਬ ਸਾਨੂੰ ਦੇਣੇ ਪੈਣਗੇ। ਤਾਂ ਕਰਕੇ ਦਿਮਾਗ ਚਲਾਉਣਾ ਪੈਣਾ। ਜਿਹੜਾ ਪਹਿਲੇ ਪਾਤਸ਼ਾਹ ਦਾ ਸ਼ਬਦ ਆਪਾਂ ਪੜ੍ਹਿਆ ਸੀ, ਤੁਹਾਨੂੰ ਸੁਣੋ ਇੱਕ ਵਾਰ,
ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਭੁੱਖ ਕਾ ਖੇਲ।
ਕਹਿੰਦੇ ਪੌਣ ਪਾਣੀ ਦਾ ਇਹ ਸਾਰਾ ਮੇਲ ਹੈ, ਹਵਾ ਦਾ, ਪਾਣੀ ਦਾ, ਆ ਪੰਜ ਤੱਤਾਂ ਨੇ ਇਕੱਠੇ ਹੋ ਕੇ ਆ ਪੁਤਲਾ ਬਣਿਆ। ਜਿਹੜੇ ਵਿਚਾਰ ਅੰਦਰ ਚੱਲ ਰਹੇ ਨੇ, ਕਹਿੰਦੇ ਸਾਰਾ ਇੱਕੋ ਹੀ ਹੈ, ਇੱਕ ਪੁਤਲਾ ਬਣਿਆ, ਫਿਰ ਹੌਲੀ ਹੌਲੀ ਅੰਦਰ ਵਿਚਾਰ ਆਉਣੇ ਸ਼ੁਰੂ ਹੋਏ ਅੱਗੇ।
ਨੌ ਦਰਵਾਜੇ ਦਸਵਾਂ ਦਾਰ, ਬੁਜਰੇ ਗਿਆਨੀ ਇਹ ਵਿਚਾਰ।
ਨੌ ਦਰਵਾਜੇ ਜਿਹੜੇ ਸਾਹਮਣੇ ਵਾਲੇ ਆ, ਆ ਨੌ ਦਰਵਾਜੇ ਜਿਹੜੇ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਇੱਕ ਗੁਪਤ ਹੈ ਤੇ ਇੱਕ, ਨੌ ਦਰਵਾਜੇ ਜਿਹੜੇ ਪ੍ਰਗਟ ਹੈ, ਇੱਕ ਗੁਪਤ ਹੈ। ਗੁਪਤ ਕਿਹੜਾ ਹੈ? ਸਾਡਾ ਦਿਮਾਗ, ਸਾਡਾ ਮਾਈਂਡ, ਦਸਵਾਂ ਦਵਾਰ ਜਿਹਨੂੰ ਕਹਿੰਦੇ ਆ ਉਹ ਦਸਵਾਂ ਉਹ ਇਹੋ ਹੀ ਹੈ ਜਿਹੜੇ ਵਿਚਾਰ ਆਉਂਦੇ ਨੇ ਦਿਸਦੇ ਆ ਜਿਹੜੇ ਵਿਚਾਰ ਆ ਰਹੇ ਨੇ ਖਿਆਲ ਆ ਰਹੇ ਨੇ ਨਵੇਂ ਨਵੇਂ ਆਉਂਦੇ ਨੇ ਅੰਦਰ ਚੱਲਦੇ ਨੇ ਜਿਹੜੇ ਹੁਣ ਤੁਹਾਡੇ ਅੰਦਰ ਜਿਹੜੇ ਖਿਆਲ ਚੱਲ ਰਹੇ ਨੇ ਮੈਂ ਕਿਵੇਂ ਵੇਖ ਸਕਦਾ ਉਹਨਾਂ ਨੂੰ ਜੋ ਮੇਰੇ ਅੰਦਰ ਚੱਲਦਾ ਤੁਸੀਂ ਨਹੀਂ ਵੇਖ ਸਕਦੇ ਇਹੀ ਦਸਵਾਂ ਦਵਾਰ ਸੀ ਇਹਨੂੰ ਖੋਲਣਾ ਸੀ ਕਈਆਂ ਨੇ ਥੋੜਾ ਖੋਲਿਆ ਕਈਆਂ ਨੇ ਬਹੁਤ ਜ਼ਿਆਦਾ ਖੋਲਿਆ ਜੋ ਵੀ ਅੱਜ ਚੰਗਾ ਚੰਗਾ ਨਿਕਲਿਆ ਸਭ ਦਸਵੇਂ ਦਵਾਰ ਚੋਂ ਨਿਕਲਿਆ ਦਸਵਾਂ ਦਵਾਰ ਕੀ ਹੈ ਦਿਮਾਗ ਕਈਆਂ ਨੇ ਥੋੜਾ ਖੋਲਿਆ ਕਈਆਂ ਨੇ ਜ਼ਿਆਦਾ ਖੋਲਿਆ ਇਹਨੂੰ ਹੋਰ ਖੋਲੋ ਕਾਹਦੇ ਨਾਲ ਖੁੱਲਦਾ ਗੁਰ ਸ਼ਬਦ ਖੁਲੀਜਾ ਗਿਆਨ ਨਾਲ ਖੁੱਲਦਾ ਬਾਹਰੋਂ ਗਿਆਨ ਜਿੰਨਾ ਲਈ ਜਾਓਗੇ ਬਾਹਰੋਂ ਪਾਣੀ ਪਾਈ ਜਾਓ ਧਰਤੀ ਵਾਲਾ ਪਾਣੀ ਬਾਹਰ ਆਉਂਦਾ ਫਿਰ ਟਿਊਬਵੈਲ ਲਾਈਦਾ ਇੱਦਾਂ ਹੀ ਹੁੰਦਾ ਇਸੇ ਤਰ੍ਹਾਂ ਜਦੋਂ ਬਾਹਰੋਂ ਗਿਆਨ ਲੈਣਾ ਇਹਨੇ ਉਦਾਂ ਹੀ ਖੁੱਲੀ ਜਾਣਾ ਜਿੰਨਾ ਮਰਜ਼ੀ ਖੋਲ ਲਓ ਇਹਨੂੰ ਖੋਲੋ ਜਿੱਦਾਂ ਖੋਲਿਆ ਜਾਂਦਾ ਇਹੀ ਦਸਵਾਂ ਦੁਆਰ ਸੀ ਗੁਰਬਾਣੀ ਚ ਦਸਵਾਂ ਦੁਆਰ ਆ ਗਿਆ ਇਹ ਜੋਗੀਆਂ ਵਾਲਾ ਦਸਵਾਂ ਦੁਆਰ ਲੱਭਦੇ ਫਿਰਦੇ ਆ ਜੋਗੀਆਂ ਵਾਲਾ ਦਸਵਾਂ ਦੁਆਰ ਕੀ ਹੈ ਉਹ ਕਹਿੰਦੇ ਨੇ ਇੱਥੇ ਕੋਈ ਨਾੜੀ ਹੈ ਉਹਦੇ ਵਿੱਚ ਸਵਾਸ ਚੜ੍ਹਦੇ ਨੇ ਉਹ ਫਿਰ ਚੋਟ ਮਾਰਦੇ ਨੇ ਸਾਹਾਂ ਦੀ ਸਾਡੇ ਵਾਲੇ ਵਾਹਿਗੁਰੂ ਕਰਕੇ ਇੱਥੇ ਕਿਤੇ ਇੱਥੇ ਸਵਾਸ ਚਾੜਦੇ ਨੇ ਦੱਸ ਕਹਿੰਦੇ ਇੱਥੇ ਚਾੜਦੇ ਨੇ ਸਾਹ ਹੀ ਚੱਲੂ ਐਂ ਕਿੱਧਰ ਨੂੰ ਚੱਲੂ ਅੱਜ ਤੱਕ ਚੱਲਿਆ ਕਿਸੇ ਦਾ ਕਹਿੰਦੇ ਇੱਥੇ ਚਾੜਾਂਗੇ ਇੱਥੇ ਕਹਿੰਦੇ ਉੱਤੇ ਚਾੜਦੇ ਨੇ ਸਵਾਸ ਇੱਥੇ ਚਾੜਾਂਗੇ ਲੈ ਦੱਸ ਮਰੇਗਾ ਤੂੰ ਚੜੇ ਵੇਖੇ ਨੇ ਅੱਜ ਤੱਕ ਇਹਦੇ ਸਵਾਸ ਵੀ ਇੱਥੇ ਚੱਲ ਰਹੇ ਹੋ ਸਾਹ ਇੱਥੇ ਚੱਲਦੇ ਨੇ ਇੱਥੇ ਕਿੱਥੇ ਚੱਲਦੇ ਨੇ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਕਹਿੰਦੇ ਇੱਥੇ ਚਲਾਉਣੇ ਨੇ ਜੋਗੀਆਂ ਵਾਲੇ ਕੰਮ ਕਰਦੇ ਨੇ ਜੋਗੀਆਂ ਦਾ ਦਸਵਾਂ ਦੁਆਰ ਤੇ ਜਿਹੜਾ ਅੱਜ ਕੱਲ੍ਹ ਸਿੱਖ ਦਸਵਾਂ ਦੁਆਰ ਲੱਭਦੇ ਫਿਰਦੇ ਇੱਕੋ ਹੀ ਹੈ ਜੋਗੀਆਂ ਦੀ ਕਿਤਾਬ ਚੱਕ ਕੇ ਲਿਆਓ ਉਹਦੇ ਵਾਲੇ ਅਰਥ ਪੜ੍ਹ ਲਿਓ ਉਹ ਕਿਹੜਾ ਹੈ ਇਹ ਸਾਡੇ ਵਾਲਾ ਯੋਗੀ ਲੱਭਦੇ ਫਿਰਦੇ ਇੱਥੇ ਕਹਿੰਦੇ ਦਸਵਾਂ ਦੁਆਰ ਹੈ ਕਹਿੰਦੇ ਇਹਨੂੰ ਖੋਲਣਾ ਉਹਨੂੰ ਚੋਟਾਂ ਮਾਰ ਮਾਰ ਕੇ ਇੱਥੇ ਪਾਗਲ ਹੋਏ ਫਿਰਦੇ ਆ ਉਹੋ ਜਿਹਾ ਸਾਡੇ ਕਈ ਪ੍ਰਚਾਰਕ ਹੈ ਐਂ ਕਰਿਆ ਕਰੋ ਐਂ ਕਰਿਆ ਬੋਲੋ ਭਾਈ ਏਦਾਂ ਕਰ ਕਰਕੇ ਜ਼ੋਰ ਲਾ ਲਾ ਕੇ ਬੰਦੇ ਪਾਗਲ ਕੀਤੇ ਪਏ ਆ ਇੱਥੇ ਘਨੌਰ ਦੇ ਨੇੜੇ ਪਿੰਡ ਹੈ ਭਗੌਰਾ ਉੱਥੇ ਦਾ ਬੰਦਾ ਮੈਨੂੰ ਮਿਲਣ ਆਇਆ ਉਹ ਘਰ ਵਾਲੀ ਕਹਿੰਦੀ ਜੀ ਸਿਆਣਾ ਬੰਦਾ ਐ ਦਾਨਾ ਪਰ ਨੀਂਦ ਨਹੀਂ ਆਉਂਦੀ ਸਾਰੀ ਰਾਤ ਡਿਪਰੈਸ਼ਨ ਚ ਹੋ ਗਿਆ ਕੀ ਹੋ ਗਿਆ ਮੈਂ ਕਿਹਾ ਤੈਨੂੰ ਕਹਿੰਦਾ ਪਤਾ ਨੀ ਕਹਿੰਦਾ ਉਹਨਾਂ ਨੇ ਕਿਹਾ ਸੀ ਕਿ ਇੰਨਾ ਸਵੇਰੇ ਉੱਠ ਕੇ ਕਰਨਾ 2 ਵਜੇ ਦਾ ਕਹਿੰਦਾ ਲੱਗ ਜਾਂਦਾ 4-4 ਵਜੇ ਤੱਕ ਲੱਗਿਆ ਰਿਹਾ ਕਹਿੰਦਾ ਹੁਣ ਸਿਰ ਬੋਲਾ ਜਿਹਾ ਹੋਇਆ ਫਿਰਦਾ ਐਂ ਲੱਗਦਾ ਵੀ ਮੈਂ ਮਰਾਂ ਡਰਦਾ ਕਹਿੰਦਾ ਮੈਂ ਹਰ ਵੇਲੇ ਕੰਬੀ ਜਾਂਦਾ ਮੈਂ ਕਿਹਾ ਸੌਂਦਾ ਕਿੰਨਾ ਸੀ ਕਹਿੰਦਾ 3 ਘੰਟੇ 3 ਘੰਟੇ ਸੌਣਾ ਤੇ ਜ਼ੋਰ ਲਾਈ ਜਾਣਾ ਖੁਸ਼ਕੀ ਹੋ ਗਈ ਸਿਰ ਜਿਵੇਂ ਕਿਸੇ ਪ੍ਰਚਾਰਕ ਨੇ ਦੱਸਿਆ ਮਗਰ ਲੱਗ ਗਿਆ ਕਮਲਾ ਹੋ ਗਿਆ ਪਾਗਲ ਹੋਇਆ ਫਿਰਦਾ ਕਿੰਨੇ ਬੰਦਿਆਂ ਨੇ ਕਰ ਕਰਕੇ ਵੇਖਿਆ ਜ਼ੋਰ ਲਾ ਲਾ ਕੇ ਵੇਖਿਆ ਵੀ ਇੱਥੇ ਸਵਾਸ ਚਾੜ ਕੇ ਲੱਗੇ ਰਹੇ 4-4, 5-5 ਘੰਟੇ ਤੇ ਬਸ ਫਿਰ ਹੁਣ ਉਹ ਥੋੜੇ ਚਿਰ ਦਾ ਨਜ਼ਾਰਾ ਜਿਹਾ ਲੈ ਕੇ ਆਪ ਹੀ ਸੁਪਨੇ ਜੇ ਸਿਰਜ ਕੇ ਆਪ ਹੀ ਸਾਰਾ ਕੁਝ ਸੋਚ ਕੇ ਤੇ ਬੈਠੇ ਨੇ ਕੋਈ ਸਵਾਦ ਨਹੀਂ ਆਉਂਦਾ ਕੋਈ ਇੱਥੇ ਸਵਾਸ ਨਹੀਂ ਚੱਲਣੇ ਇਹਦੇ ਦਸਵਾਂ ਦਵਾਰ ਤਾਂ ਦਿਮਾਗ ਹੈ ਇਹੋ ਹੀ ਹੈ ਇਹਨੂੰ ਖੋਲੋ ਇਹ ਗਿਆਨ ਨਾਲ ਖੁੱਲਦਾ ਹੈ ਗੁਰ ਸ਼ਬਦ ਨਾਲ ਖੁੱਲਦਾ ਹੈ ਬਾਹਰੋਂ ਨਵੇਂ ਨਵੇਂ ਨੁਕਤੇ ਸਮਝ ਆਉਣੇ ਆ ਫਿਰ ਇਹਨੇ ਖੁੱਲੀ ਤੁਰਿਆ ਜਾਣਾ ਤੁਸੀਂ ਬਾਹਰੋਂ ਕਿਤਾਬਾਂ ਪੜ੍ਹਦੇ ਆ ਗਿਆਨ ਲੈਂਦੇ ਆ ਫਿਰ ਆਪਣਾ ਤਜਰਬਾ ਆਪਣੇ ਐਕਸਪੀਰੀਅੰਸ ਹੁੰਦਾ ਹੈ ਇਹ ਓਨਾ ਹੀ ਖੁੱਲਦਾ ਇਹੋ ਹੀ ਦਸਵਾਂ ਦੁਆਰ ਸੀ ਹੋਰ ਕਿਹੜਾ ਸੀ ਪਰ ਇਹ ਦਸਵੇਂ ਦੁਆਰ ਖੋਲਣ ਦੇ ਵਿੱਚ ਕਈਆਂ ਬੰਦਿਆਂ ਨੇ ਬਰਬਾਦ ਕਰ ਲਿਆ ਜੀਵਨ ਆਪਣਾ ਆਪਸ ਵਿੱਚ ਟਾਈਮ ਹੈ ਨਹੀਂ ਪਤੀ ਪਤਨੀ ਕੋਲ ਟਾਈਮ ਨਹੀਂ ਕਹਿੰਦੇ ਮੈਂ ਦਸਵਾਂ ਦੁਆਰ ਖੋਲ ਕੇ ਹਟਿਆ ਲੱਗੇ ਹੋਏ ਨੇ ਮਾਰੋ ਮਾਰ ਉਹੋ ਜਿਹੇ ਬੰਦਿਆਂ ਨੇ ਪਿੱਛੇ ਲਾ ਲਿਆ ਭੋਲੇ ਹੈ ਸੁਣ ਸੁਣਾ ਕੇ ਮਗਰ ਲੱਗ ਜਾਂਦੇ ਫਿਰ ਜੇ ਅਗਲਾ ਕਵੇ ਵੀ ਖੁੱਲ ਗਿਆ ਫਿਰ ਕੀ ਹੋ ਜਾਊ ਮੰਨ ਲਓ ਖੋਲ ਵੀ ਲਏ ਫਿਰ ਮੁੱਦੂ ਅੱਗੇ ਕੀ ਹੋ ਫਿਰ ਸਾਡੇ ਸੁਪਨੇ ਆਏ ਕਹਿੰਦੇ ਬੰਦਾ ਕਹਿੰਦੇ ਛੱਤ ਨਾਲ ਲੱਗ ਜਾਂਦਾ ਅੱਛਾ ਫਿਰ ਛੱਤ ਨਾਲ ਲੱਗਣ ਲਈ ਇੰਨਾ ਕੁਝ ਕਰਦਾ ਮਤਲਬ ਤੂੰ ਉੱਠ ਉੱਠ ਕੇ ਬਹਿੰਦਾ ਇੰਨਾ ਮੱਥਾ ਮਾਰਦਾ ਵੀ ਇਹਦਾ ਅਗਲਾ ਪੁੱਛੇ ਵੀ ਇਹਦਾ ਮਕਸਦ ਕੀ ਹੈ ਕਿਤੇ ਛੱਤ ਨਾਲ ਲੱਗਣਾ ਵੀ ਬੰਦੇ ਦਾ ਮਕਸਦ ਕੀ ਹੈ ਵੀ ਬੰਦਾ ਕਹਿੰਦਾ ਬੰਦਾ ਛੱਤ ਨਾਲ ਲੱਗ ਜਾਂਦਾ ਵੀ ਇਹਦਾ ਮਕਸਦ ਇਹ ਹੈ ਵੀ ਮੱਥਾ ਮਾਰ ਮਾਰ ਕੇ 20 ਸਾਲ ਲਾ ਕੇ ਕਹਿੰਦੇ ਇਹਨੇ ਛੱਤ ਨਾਲ ਲੱਗਣਾ ਸੋਚ ਕੇ ਤੇ ਵੇਖੋ ਯਾਰ ਹਾਸੋ ਹੀ ਨਹੀਂ ਆ ਗੱਲਾਂ ਨੀ ਵੀ ਸਾਰਾ ਕੁਝ ਛੱਤ ਨਾਲ ਲੱਗਣ ਲਈ ਕਰ ਰਿਹਾ ਮੈਂ ਤੁਹਾਨੂੰ ਆਪਾਂ ਬੰਦਾ ਕਹਿੰਦੇ ਗੁਰੂ ਸਾਹਿਬ ਦੇ ਜੀਵਨ ਦੇ ਵਿੱਚ ਹੀ ਤਾਂ ਦੱਸਦੇ ਕਹਿੰਦੇ ਕਿ ਬੰਦਾ ਕਹਿੰਦਾ ਜੇ ਮੈਂ ਪਾਣੀ ਤੇ ਤੁਰਨ ਲੱਗ ਗਿਆ ਜੋਗੀ ਹੈ ਦੱਸਦੇ ਹੈ ਕਹਿੰਦੇ ਤੇ ਮਹਾਰਾਜ ਬਾਰੇ ਦੱਸਿਆ ਜਾਂਦਾ ਵੀ ਮਹਾਰਾਜ ਨੇ ਉਹਨੂੰ ਕਿਹਾ ਕਹਿੰਦੇ ਫਿਰ ਕਹਿੰਦੇ ਮੈਂ ਇੱਥੋਂ ਪਾਣੀ ਤੁਰ ਕੇ ਲੰਘ ਜਾਂਦਾ ਪਾਣੀ ਡੋਬਦਾ ਨਹੀਂ ਮੈਨੂੰ ਕਹਿੰਦੇ ਕਿੰਨੇ ਸਾਲ ਲੱਗੇ ਇੰਨਾ ਕੁਝ ਕਰਨ ਲਈ? ਕਹਿੰਦਾ 20 ਸਾਲ। ਕਹਿੰਦੇ ਅਸੀਂ 2 ਪੈਸੇ ਦੇ ਕੇ ਬੇੜੀ ਵਾਲੇ ਨੂੰ ਲੰਘਾ ਦਿੰਦਾ ਸਾਨੂੰ। ਕਹਿੰਦੇ ਲੋੜ ਕੀ ਹੈ? ਐ ਦੱਸ ਜੇ ਬੰਦਾ ਤੁਰ ਵੀ ਪਵੇ ਤੇ ਫੇਰ ਇੰਨੇ ਸਾਲ ਲਾ ਕੇ ਉੱਠ ਵੀ ਪਵੇ, ਮੰਨ ਲਓ ਵੀ ਇਹੋ ਜਿਹੀ ਵੈਸੇ ਹੈ ਨਹੀਂ ਅੱਜ ਤੱਕ ਕੋਈ ਛੱਤ ਨਾਲ ਨਹੀਂ ਲੱਗਦਾ, ਬਕਵਾਸ ਕਰਦੇ ਆ, ਝੂਠ ਮਾਰਦੇ, ਕੋਈ ਛੱਤ ਨਾਲ ਨਹੀਂ ਲੱਗਦਾ। ਕਿਉਂਕਿ ਮੈਨੂੰ ਇਹਦੇ ਬਾਰੇ ਤਜਰਬਾ ਬਹੁਤ ਕਰਕੇ ਵੇਖਿਆ। ਮੈਂ ਇਸ ਵਿਸ਼ੇ ਤੇ ਗੱਲ ਵੀ ਕਰਨੀ ਇੱਕ ਦਿਨ, ਜਿਹੜੀ ਨਾਮ ਦੀ ਗੱਲ ਨਹੀਂ ਕਰਦੇ ਵੀ ਐਂ ਚੱਲਦਾ। ਮੈਂ ਪਿੱਛੇ ਬੋਲਿਆ ਵੀ ਸੀ ਪਰ ਮੇਰਾ ਅਜੇ ਸੈੱਟ ਜਿਹਾ ਨਹੀਂ ਆਇਆ ਕਿ ਮੈਂ ਗੱਲ ਕਰਾਂਗਾ ਕਿੱਦਣ, ਪਰ ਕਿਸੇ ਦਿਨ ਮੈਂ ਕਰਨੀ ਹੈ, ਇੱਕ ਘੰਟਾ ਲਾਣਾ ਇਸ ਵਿਸ਼ੇ ਤੇ ਜਿਹੜਾ ਕਿਵੇਂ ਹੁੰਦਾ ਹੈ। ਪਰ ਇਹ ਸਭ ਝੂਠ ਬੋਲਦੇ ਵੀ ਬੰਦਾ ਉੱਡਦਾ ਹੈ ਜਾਂ ਬੰਦਾ ਐਂ ਹੋ ਜਾਂਦਾ, ਇਦਾਂ ਦਾ ਅਜੇ ਕੁਛ ਵੀ ਨਹੀਂ ਹੁੰਦਾ। ਸਭ ਝੂਠ ਬੋਲਦੇ ਕਮਲੇ ਕੀ ਕਾਲੋਕਾ, ਖੁਸ਼ਕੀ ਚੜ ਗਈ, ਦਿਮਾਗ ਡੈੱਡ ਹੋ ਗਏ, ਕਮਲੇ ਹੋਏ ਫਿਰਦੇ ਆ। ਤੇ ਮੈਂ ਉਸ ਬੰਦੇ ਨੂੰ ਡਾਕਟਰ ਦੇ ਭੇਜਿਆ, ਮੈਂ ਕਿਹਾ ਡਿਪਰੈਸ਼ਨ ਦੀ ਤੂੰ ਦਵਾਈ ਖਾ, ਤੈਨੂੰ ਨੀਂਦ ਆਉਣੀ ਚਾਹੀਦੀ ਹੈ, ਤੇਰਾ ਦਿਮਾਗ ਹਿੱਲ ਚੱਲਿਆ। ਫਿਰ ਜਦੋਂ ਉਹਨੇ ਕਥਾਵਾਚਕ ਦਾ ਨਾਂ ਦੱਸਿਆ, ਕਹਿੰਦਾ ਉਹਨੂੰ ਸੁਣਦਾ। ਮੈਂ ਕਿਹਾ ਫਿਰ ਤੇ ਤਰ ਗਿਆ ਤੂੰ। ਉਹ ਗੱਲਾਂ ਹੀ ਇਹੋ ਜਿਹੀਆਂ ਸੁਣਾਉਂਦੇ ਨੇ ਵੀ ਤੁਸੀਂ ਸਿੱਖੋ, ਜਦੋਂ ਤੁਸੀਂ ਬਹਿਣਾ ਫਿਰ ਐਂ ਫੌਜਾਂ ਫੌਜਾਂ ਆਉਂਦੀਆਂ ਨੇ। ਕਹਿੰਦੇ ਆਲੇ ਦੁਆਲੇ ਫਿਰ ਸ਼ਹੀਦ ਸਿੰਘਾਂ ਦੀ ਫੌਜ ਆ ਜਾਣੀ ਹੈ, ਉਹ ਆਉਂਦੀ ਹੋਈ ਤਾਂ ਹੈ ਜੇ 2 ਵਜੇ ਉੱਠੇਗਾ, ਨਹੀਂ ਇੰਨਾ ਨਿਤਨੇਮ ਕਰੇਗਾ, ਇੰਨੇ ਪਾਠ ਕਰੇਗਾ, ਫਿਰ ਸ਼ਹੀਦ ਸਿੰਘਾਂ ਦੀ ਫੌਜ ਆ ਜਾਣੀ ਹੈ। ਤੂੰ ਦੱਸ ਯਾਰ ਕਿਹੜੀ ਜੰਗ ਲੜਨ ਜਾਏਗਾ ਜੇ ਆ ਵੀ ਗਈ ਫੌਜ? ਤੇਰੀ ਰਜਾਈ ਨਾਲ ਤੇ ਜੰਗ ਲੜਦੀ ਲੱਗਦੀ ਹੈ ਰੋਜ਼। ਤੂੰ ਦੱਸ ਕਿਹਦੇ ਨਾਲ ਜੰਗ ਲੜਨੀ? ਪਹਿਲਾਂ ਉਹਦਾ ਘਰ ਵਾਲੀ ਨੂੰ ਕੁੱਟਣਾ ਹੋਵੇ ਨੇ ਲੜਨਾ, ਲੜਨਾ ਤੂੰ ਕਿਹਦੇ ਨਾਲ ਜੰਗ ਲੜੇਗਾ? ਘਰ ਵਾਲੀ ਤੋਂ ਬਿਨਾਂ ਤੇਰੇ ਨਾਲ ਲੜਦਾ ਕੌਣ ਆ? ਇੱਥੇ ਕਿਹੜਾ ਮੋਰਚਾ ਲਾ ਕੇ ਬੈਠਾ? ਕਿਹਦੇ ਨਾਲ ਲੜਨਾ ਤੂੰ ਦੱਸ? ਤੈਨੂੰ ਛੀਜੀ ਫੌਜਾਂ ਚਾਹੀਦੀਆਂ ਕਾਹਦੇ ਲਈ ਨੇ ਬਈ, ਜਿਹੜੀਆਂ ਤੂੰ ਭਾਲਦਾ ਫਿਰਨਾ? ਲੱਗੇ ਪਏ ਨੇ ਕਹਿੰਦੇ ਵੀ ਛੀਜੀ ਪਹਿਰੇ ਲੱਗਣੇ ਨੇ। ਦੱਸ ਮੈਂ ਦਿਮਾਗ ਚ ਪਾੜੀ ਬੈਠੇ ਉਹਦੇ ਨਾ। ਇੱਥੇ ਇੱਥੇ ਇੱਕ ਬਾਬਾ ਗੱਲ ਕਰ ਹੀ ਰਿਹਾ ਸੀ ਉਹ ਸਿੰਘਾਂ ਨਾਲ, ਇੱਥੇ ਜੇ ਬਾਬਾ ਸੀ ਉਹਦੇ ਚ ਆਇਆ ਕਰੇ, ਉਹ ਕਿਹਾ ਕਰੇ ਮੇਰੇ ਚ ਬਾਬਾ ਦੀਪ ਸਿੰਘ ਆਉਂਦਾ। ਉਹ ਬਾਬਾ ਮਰ ਗਿਆ, ਉਹਨੂੰ ਬਾਬੇ ਦਾ ਚੜ੍ਹਾਈ ਸੀ ਬਹੁਤ, ਉਹਦਾ ਬਹਿ ਗਿਆ ਮੁੜ ਕੇ ਭਤੀਜਾ। ਜਦੋਂ ਭਤੀਜਾ ਬੈਠਾ ਉਸ ਏਰੀਏ ਦਾ ਬੰਦਾ ਬਾਬਾ ਕਾਇਮ ਜਿਹਾ ਸੀ, ਉਹਨੇ ਵੇਖਿਆ ਵੀ ਪਹਿਲਾਂ ਚਾਚੇ ਚ ਆਉਂਦਾ ਸੀ ਬਾਬਾ ਦੀਪ ਸਿੰਘ, ਹੁਣ ਭਤੀਜੇ ਚ ਆਊ। ਉਹਨੇ ਕਿਹਾ ਗੱਲ ਕਰ ਲਈਏ ਪਹਿਲਾਂ ਹੀ ਜਾ ਕੇ ਕਹਿੰਦਾ ਗੱਲ ਸੁਣ ਭਾਈ, ਤੇਰੇ ਚਾਚੇ ਨੂੰ ਤੇ ਅਸੀਂ ਕੁਝ ਕਿਹਾ ਨਹੀਂ, ਉਹ ਕਹਿੰਦਾ ਸੀ ਮੇਰੇ ਚ ਦੀਪ ਸਿੰਘ ਆਉਂਦਾ। ਕਹਿੰਦਾ ਠੀਕ ਹੈ। ਕਹਿੰਦੇ ਹੁਣ ਤੂੰ ਗੱਲ ਸੁਣ ਲੈ, ਤੇਰੇ ਚ ਨਹੀਂ ਆਉਣਾ ਚਾਹੀਦਾ। ਕਹਿੰਦਾ ਨਹੀਂ ਆਉਂਦਾ। ਕਹਿੰਦਾ ਇਹ ਚੇਤਾ ਰੱਖ ਲੈ ਵੀ ਜਿੱਦੇ ਤੇਰੇ ਚ ਦੀਪ ਸਿੰਘ ਆ ਗਿਆ, ਮੇਰੇ ਚ ਕਹਿੰਦਾ ਉਦੀ ਅਹਿਮਦ ਸਾਹਿਬ ਦਾਲੀ ਆ ਗਈ। ਕਹਿੰਦਾ ਮੇਰੇ ਚ ਉਦਾਂ ਹੀ ਆ ਗਈ, ਕਹਿੰਦਾ ਤੂੰ ਹਿਸਾਬ ਲਾ ਲਈ ਜੇ ਤੇਰੇ ਚ ਆਇਆ। ਉਹ ਅੱਜ ਤੱਕ ਨਹੀਂ ਆਇਆ ਉਹਦੇ ਚ। ਕਹਿੰਦਾ ਹੁਣ ਨਹੀਂ ਆਉਂਦਾ, ਡਰ ਗਿਆ ਵਾ। ਐਵੇਂ ਹੀ ਬਸ ਪਠਾਈ ਬੈਠੇ ਨੇ, ਕਿਸੇ ਚ ਕੁਛ ਆਉਂਦਾ, ਕਿਸੇ ਚ ਕੁਛ ਆਉਂਦਾ, ਕਿਸੇ ਚ ਕੁਛ ਆਉਂਦਾ। ਆ ਕੇ ਫਿਰ ਕਰਦੇ ਕੀ ਨੇ? ਬੀਬੀਆਂ ਦੇ ਸਿਰ ਤੇ ਹੱਥ ਰੱਖਤਾ, ਗੋਡੇ ਠੀਕ ਕਰਤੇ, ਮੋਢੇ ਠੀਕ ਕਰਤੇ। ਲੈ ਦੱਸ ਹੈ ਕਿ ਨਹੀਂ ਪਖੰਡ ਦਾ ਇਹ ਸਿਸਟਮ? ਐਡੇ ਐਡੇ ਵੱਡੇ ਕੰਮ ਕਰਾ ਦਿੰਦੇ ਨੇ। ਆ ਕਿਸਾਨ ਧਰਨਾ ਲਾ ਕੇ ਬੈਠੇ ਆ, ਕਿੰਨਾ ਰੌਲਾ ਪੈ ਰਿਹਾ। ਤੇ ਜਿੰਨੇ ਬਾਬੇ ਨੇ ਜਿਹੜੇ ਕਹਿੰਦੇ ਸੰਪਟ ਪਾਠ ਕਰਕੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ, ਕਿਸਾਨ ਜਥੇਬੰਦੀਆਂ 31 ਨੇ ਨਾ ਇੱਥੇ, ਤੇ 31 ਨੂੰ ਕਹਿਣ ਬਾਬਾ ਜੀ, ਬਾਬਾ ਜੀ ਨੇ ਬੁਲਾਇਆ ਸੰਪਟ ਪਾਠ, 31,000 ਵਾਲਾ ਕਰ ਦੇਣ, 51,000 ਵਾਲਾ ਕਰ ਦੇਣ। ਕਰ ਸਕਦਾ ਕੋਈ ਬਾਬਾ ਹੀਲਾ ਵੀ? ਇਹ ਤੇ ਆਪੇ ਵਾਪਸ ਲੈ ਲੈਣਗੇ, ਕਿਹੜੀ ਗੱਲਾਂ ਕਰਦੇ ਹੋ ਤੁਸੀਂ? ਪਰ ਕੁਛ ਵੀ, ਸਾਰੇ ਚੁੱਪ ਦੁੰਨ ਵੱਟਾ ਹੋ ਗਏ ਬੈਠੇ। ਤੇ ਜਦੋਂ ਕਿਤੇ ਸੱਚੀ ਹੋ ਜਾਣ ਵਾਪਸ, ਜੇ ਹੋ ਗਏ, ਮੰਨ ਲਓ ਵੀ ਜੇ ਹੋ ਜਾਣ, ਤੇ ਫਿਰ ਬਾਅਦ ਚ ਇਹਨਾਂ ਨੇ ਕੀ ਕਹਿਣਾ? ਇਹ ਕਹਿਣਾ ਹਾਂ ਬਾਬਾ ਜੀ ਦੀ ਕਿਰਪਾ ਹੋ ਗਈ, ਇਹਨਾਂ ਨੇ ਕਿਹਾ ਸੀ ਵੀ ਹੋ ਹੀ ਜਾਣਾ। ਮੁੜ ਕੇ ਫਿਰ ਇੱਦਾਂ ਕਹਿ ਦੇਣ, ਜਦੋਂ ਕੰਮ ਹੋ ਜਾਂਦਾ ਫਿਰ ਇੱਦਾਂ ਦੀ ਗੱਲ ਬਣਾ ਦੇਣਾ। ਤਾਂ ਕਰਕੇ ਕਿਤੇ ਸਵਾਸ ਨਹੀਂ ਚਾੜਨੇ, ਸਾਹ ਜਿਵੇਂ ਚੱਲਦਾ ਇਹਨੂੰ ਚਲਾਓ, ਇਹ ਠੀਕ ਚੱਲੇ, ਲੰਬਾ ਸਾਹ ਆਵੇ, ਆ ਸਾਫ ਸੁਥਰਾ ਮੌਸਮ ਰਵੇ ਸਾਡਾ, ਇਹਦੇ ਲਈ ਕੁਝ ਕਰੀਏ। ਆ ਜਿਹੜਾ ਇੱਕ ਸਾਹ ਇੱਧਰ ਨੂੰ ਆਉਂਦਾ ਇਹਨੂੰ ਇੱਧਰ ਨੂੰ ਚਲਾ ਲਓ। ਕਹਿੰਦੇ ਤਾਂ ਨੂੰ ਚਲਾਉਣੇ ਨੇ ਸਾਹ, ਪੁੱਠੇ ਚੱਕਰਾਂ ਚ ਨਾ ਪਾ। ਦਸਵਾਂ ਦੁਆਰ ਹੋਰ ਕੋਈ ਵੱਖਰਾ ਥੋੜਾ ਜਿਹਾ, ਗੁਰਬਾਣੀ ਦੇ ਹਿਸਾਬ ਨਾਲ ਉਹ ਜੋਗੀਆਂ ਵਾਲਾ ਦਸਵਾਂ ਦੁਆਰ ਹੈ, ਜਿਹੜਾ ਸਾਡੇ ਗੁਰਬਾਣੀ ਚ ਦੱਸਿਆ। ਦਸਵਾਂ ਦੁਆਰ ਮਹਾਰਾਜ ਨੇ ਸਾਡੇ ਦਿਮਾਗ ਨੂੰ ਕਿਹਾ, ਵਿਚਾਰ ਮਾਇੰਡ ਜਿਹੜਾ ਇਹਨੂੰ ਖੋਲੋ, ਦੱਸੋ ਭਾਈ ਇਹ ਜਦੋਂ ਖੋਲਿਆ ਸਾਡਾ ਪਹਿਲਾਂ ਬੰਦ ਨਹੀਂ ਸੀ ਹੁਣ ਖੁੱਲ ਨਹੀਂ ਰਿਹਾ ਦਿਮਾਗ ਕਿੰਨੀਆਂ ਗੱਲਾਂ ਆਪੇ ਨਹੀਂ ਸਮਝ ਆਉਂਦੀਆਂ ਤੁਹਾਡੇ ਦਿਮਾਗ 'ਚ ਕਈ ਚੀਜ਼ਾਂ ਆਪੇ ਹੀ ਆ ਰਹੀਆਂ ਖੁੱਲ ਗਿਆ ਬਸ ਇਹੀ ਖੁੱਲਣਾ ਹੁੰਦਾ ਹੋਰ ਖੋਲ ਲਓ ਜਿੰਨਾ ਮਰਜ਼ੀ ਖੋਲ ਲਓ ਬਹੁਤ ਹਜੇ ਹੋਰ ਖੋਲਣ ਵਾਲਾ ਪਿਆ ਇਹ ਤੇ 2-4% ਹੀ ਖੁੱਲਿਆ ਅਜੇ ਤੇ ਬ੍ਰਾਂਡ ਨਿਊ ਹੀ ਪਿਆ ਇਹਨੂੰ ਖੋਲੋ ਹੋਰ ਥੋੜ੍ਹਾ ਜਿਹਾ ਵਰਤੋ ਇਹਨੂੰ ਚਲਾਓ ਮਾੜਾ ਤੇ ਚੱਲ ਪੈਣਾ ਜੇ ਚਲਾਉਣਾ ਚਾਹੋਗੇ ਭਾਈ ਜੇ ਵਰਤਣਾ ਚਾਹੋਗੇ ਚੱਲ ਪੈਣਾ ਤਾਂ ਕਰਕੇ ਨੌ ਦਰਵਾਜ਼ੇ ਦਸਵਾਂ ਦੁਆਰ ਬੁੱਝ ਰਹੇ ਗਿਆਨੀ ਇਹ ਵਿਚਾਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਮਝ ਬੁੱਝ ਇਸ ਵਿਚਾਰ ਨੂੰ ਨੌ ਦਰਵਾਜ਼ੇ ਹੈ ਦਸਵਾਂ ਬਣ ਗਿਆ ਇਹਨੂੰ ਸਮਝ ਇਹਨੂੰ ਵਰਤ ਮਾੜਾ ਜਿਹਾ ਹਾਂਜੀ ਅੱਗੇ
ਕਥਤਾ ਵਕਤਾ ਸੁਣਤਾ ਸੋਈ ਆਪ ਵਿਚਾਰੇ ਸੁਗਿਆਨੀ ਹੋਈ
ਉਹੀ ਇੱਕ ਹੈ ਜਿਹੜਾ ਸਰਬ ਵਿਆਪੀ ਹੈ ਉਸੇ ਨੇ ਆ ਰੂਪ ਧਾਰਿਆ ਉਹ ਆਪ ਹੀ ਸੁਣਦਾ ਆਪ ਹੀ ਕਥਦਾ ਆਪ ਹੀ ਬੋਲਦਾ ਆਪਣੇ ਆਪ ਨੂੰ ਸਮਝ ਲੈ ਇਹੀ ਰੱਬ ਨੂੰ ਸਮਝਣਾ ਵੇਖੋ ਆਪ ਵਿਚਾਰੇ ਸੋ ਗਿਆਨੀ ਹੋਈ ਜਿਹੜਾ ਆਪਣੇ ਆਪ ਨੂੰ ਸਮਝੇ ਅਸੀਂ ਹੀ ਰੱਬ ਦਾ ਰੂਪ ਹਾਂ ਰੱਬ ਕੋਈ ਵੱਖਰਾ ਨਹੀਂ ਆਪਾਂ ਹੀ ਰੱਬ ਦੀ ਅੰਸ ਹਾਂ ਅੱਗੇ
ਦੇਹੀ ਮੋਟੀ ਬੋਲੇ ਪੌਣ ਬੁਜਰੇ ਗਿਆਨੀ ਮੂਆ ਹੈ ਕੌਣ
ਆ ਦੇਹੀ ਦੇਹੀ ਆ ਮਿੱਟੀ ਦੀ ਪਾਣੀ ਦੀ ਆ ਸਾਰੇ ਪੰਜਾਂ ਤੱਤਾਂ ਦੀ ਬਣੀ ਹਵਾ ਵਿੱਚ ਮਿਲ ਗਈ ਤੇ ਬੋਲਣ ਲੱਗ ਗਈ ਆ ਸਰੀਰ ਬੋਲਣ ਲੱਗ ਗਿਆ ਪੰਜ ਤੱਤ ਸੀ ਪੰਜਾਂ ਤੱਤਾਂ ਨੇ ਉਹ ਕੁਦਰਤ ਦੇ ਵਿੱਚ ਹੀ ਸੀ ਸਾਡੇ ਮਾਂ ਪਿਓ ਨੇ ਖਾਧੇ ਅਸੀਂ ਅੱਗੇ ਹੌਲੀ ਹੌਲੀ ਪੈਦਾ ਹੋਏ ਹਾਂ ਇੱਥੋਂ ਹੀ ਨਿਕਲੇ ਹਾਂ ਇਹਦੇ ਵਿੱਚ ਹੀ ਹਾਂ ਇੱਥੇ ਹੀ ਫਿਰ ਹਵਾ ਆਈ ਆਕਸੀਜਨ ਲੈਣ ਲੱਗੇ ਸਾਹ ਲੈਣ ਲੱਗੇ ਬੋਲਣ ਲੱਗੇ ਹੌਲੀ ਹੌਲੀ ਬੋਲਣਾ ਸ਼ੁਰੂ ਕਰਤਾ ਪਾਇਆ ਨਹੀਂ ਬੋਲਣਾ ਕਿਸੇ ਨੇ ਹੌਲੀ ਹੌਲੀ ਬੋਲਣਾ ਆਇਆ ਹੈ ਉਹ ਐਨਰਜੀ ਹੈ ਉਹੀ ਇੱਕ ਐਨਰਜੀ ਹੈ ਪਹਿਲਾਂ ਇਸ ਸ਼ੇਪ ਦੇ ਵਿੱਚ ਲੱਭੀ ਪਈ ਹੈ ਬੱਚੇ ਦੇ ਰੂਪ 'ਚ ਹੱਥ ਪੈਰ ਮਾਰਨ ਲੱਗੀ ਫਿਰ ਹੱਸਣ ਲੱਗੀ ਵੇਖ ਕੇ ਹੱਸਦੀ ਹੈ ਉਹ ਵੀ ਇੱਕ ਐਨਰਜੀ ਹੈ ਤੇ ਇੱਕ ਦਿਨ ਉਹੀ ਐਨਰਜੀ ਹੈ ਜਿੱਦਣ ਉਹ ਪਾਪਾ ਕਹਿੰਦੀ ਹੈ ਮਾਂ ਕਹਿੰਦੀ ਹੈ ਉਹੀ ਹੈ ਫਿਰ ਜਿਹੜਾ ਭੱਜਣ ਲੱਗ ਜਾਂਦੀ ਹੈ ਉਹੀ ਪੰਜ ਤੱਤ ਨੇ ਜਿਹੜੇ ਇਕੱਠੇ ਹੋ ਕੇ ਇੱਕ ਟਾਈਮ ਤੇ ਇਕੱਠੇ ਹੁੰਦੇ ਹੁੰਦੇ ਅੱਜ ਬੋਲਦੇ ਆ ਅੱਜ ਭੱਜਦੇ ਆ ਅੱਜ ਦੌੜਦੇ ਆ ਉਹੀ ਨੇ ਬਸ ਇਹੀ ਸਮਝਣ ਦਾ ਵਿਸ਼ਾ ਅੱਗੇ
ਮੋਈ ਸੁਰਤ ਬਾਦ ਅਹੰਕਾਰ ਉਹ ਨਮੂਆ ਜੋ ਦੇਖਣ ਹਾਰ
ਜਦੋਂ ਬੰਦੇ ਦੇ ਕਹਿੰਦੇ ਅਕਲ ਆ ਜਾਂਦੀ ਹੈ ਨਾ ਸਮਝ ਆ ਜਾਂਦੀ ਹੈ ਉਦੋਂ ਫਿਰ ਜਿਹੜਾ ਅੰਦਰ ਹੰਕਾਰ ਹੈ ਉਹ ਮਰਦਾ ਹੈ ਹਉਮੈ ਮਰਦੀ ਹੈ ਅੰਦਰ ਵਾਲਾ ਨਹੀਂ ਮਰਦਾ ਉਹ ਤੇ ਸਦਾ ਜਿਉਂਦਾ ਰਹਿੰਦਾ ਪੰਜ ਤੱਤ ਨੇ ਤੱਤਾਂ 'ਚ ਫਿਰ ਮਿਲ ਜਾਂਦੇ ਨੇ ਉਹ ਨਹੀਂ ਮਰਦਾ ਮਰਨ ਵਾਲੀ ਚੀਜ਼ ਮਰਦੀ ਹੈ ਈਗੋ ਹੰਕਾਰ ਢੈਲਾ ਹੁੰਦਾ ਅੱਗੇ
ਜੈ ਤਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਤਟ ਹੀ ਮਾਹੀ
ਕਹਿੰਦੇ ਤੀਰਥਾਂ ਤੇ ਜਿਹਦੇ ਕਰਕੇ ਲੋਕ ਜਾਂਦੇ ਆ ਰੱਬ ਨੂੰ ਲੱਭਦੇ ਆ ਜੀ ਕਹਿੰਦੇ ਤੀਰਥਾਂ ਤੇ ਕਿਉਂ ਜਾਂਦੇ ਆ ਭਲਾ ਕਹਿੰਦੇ ਰੱਬ ਨੂੰ ਲੱਭਦੇ ਆ ਪਰ ਜੈ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਘੱਟ ਹੀ ਮਾਹੀ ਕਹਿੰਦੇ ਅਸਲੀ ਰਤਨ ਪਦਾਰਥ ਤੇ ਬੰਦੇ ਦੇ ਅੰਦਰ ਹੈ ਅੰਦਰ ਕਿੱਥੇ ਆ ਭਲਾ ਕਿਹੜੇ ਦੁਆਰ 'ਚ ਦਸਵਾਂ ਦੁਆਰ ਦਿਮਾਗ 'ਚ ਆ ਸੀ ਸਾਰਾ ਕਹਿੰਦੇ ਤੀਰਥਾਂ ਤੇ ਲੱਭਦਾ ਫਿਰਦਾ ਸੀ ਗੁਣ ਤੇਰੇ ਅੰਦਰ ਹੈ ਇਹਦੇ ਚੋਂ ਨਿਕਲਣਾ ਸਾਰਾ ਕੁਛ ਕਿਹੜੇ ਚੱਕਰਾਂ 'ਚ ਬਹਿ ਗਿਆ ਤੂੰ ਇਹਨੂੰ ਵਰਤਣ ਆਇਆ ਇਹਦੇ ਚੋਂ ਨਿਕਲਣਾ ਸਾਰਾ ਕੁਛ ਦੁਨੀਆ ਕਹਿੰਦੇ ਤੁਰਦੀ ਹੈ ਕਦੇ ਉੱਥੇ ਚੱਲ ਕਦੇ ਉੱਥੇ ਚੱਲ ਭੱਜੇ ਫਿਰਦੇ ਸਾਰੇ ਹਾਂਜੀ
ਪੜ ਪੜ ਪੰਡਿਤ ਬਾਦ ਵਖਾਣੇ ਪੀਤਰ ਹੋਦੀ ਵਸਤ ਨਾ ਜਾਣੇ
ਇਹਦੇ ਗਿਆਨੀ ਜਿਹੜੇ ਨੇ ਉਹ ਰੱਬ ਨੂੰ ਕਿੱਦਾਂ ਖੁਸ਼ ਕਰਨਾ ਹੈ ਧਰਮ ਗ੍ਰੰਥ ਕੀ ਕਹਿੰਦੇ ਨੇ ਉਹ ਸੁਣਾ ਰਹੇ ਆ ਜੋ ਅੰਦਰ ਵਾਲੀ ਜਿਹੜੀ ਖੇਡ ਹੈ ਉਹਦੇ ਬਾਰੇ ਗੱਲ ਕੋਈ ਵੀ ਨਹੀਂ ਕਰਦਾ ਅੱਛਾ ਅੱਛਾ
ਹਾਂ ਨਾ ਮੂਆ ਮੇਰੀ ਮੂਈ ਬਣਾਏ ਉਹ ਨਾ ਮੂਆ ਜੋ ਰਹੇ ਅਸਮਾਏ
ਜਿਹੜਾ ਸਰਬ ਵਿਆਪੀ ਹੈ ਉਹ ਨਹੀਂ ਕਦੇ ਮਰਦਾ ਜਦੋਂ ਬੰਦੇ ਨੂੰ ਅਕਲ ਆਉਂਦੀ ਹੈ ਉਹਦੀ ਮਮਤਾ ਮਰ ਜਾਂਦੀ ਹੈ ਜਿਹੜੀਆਂ ਚੀਜ਼ਾਂ ਨਾਲ ਅਟੈਚ ਹੋਇਆ ਹੁੰਦਾ ਉਹ ਅਟੈਚਮੈਂਟ ਜ਼ਰੂਰ ਘਟ ਜਾਂਦੀ ਹੈ ਉਹ ਜ਼ਰੂਰ ਘਟਦੀ ਹੈ ਪਰ ਜਿਹੜਾ ਸਰਬ ਵਿਆਪੀ ਐਨਰਜੀ ਹੈ ਉਹ ਨਹੀਂ ਕਦੇ ਮਰਦੀ ਅੱਗੇ
ਕਹੋ ਨਾਨਕ ਗੁਰ ਬ੍ਰਹਮ ਦੇਖਿਆ ਮਰਤਾ ਜਾਤਾ ਨਦਰ ਨਾ
ਕਹਿੰਦੇ ਗਿਆਨ ਹੋ ਗਿਆ ਹੁਣ ਕਹਿੰਦੇ ਬ੍ਰਹਮ ਦਿਖਾਤਾ ਗੁਰੂ ਨੇ ਗਿਆਨ ਦੁਆਰਾ ਬ੍ਰਹਮ ਵੇਖ ਲਿਆ ਸਭ ਨਾਨਕ ਬ੍ਰਹਮ ਪਸਾਰੋ ਬ੍ਰਹਮ ਹੀ ਸਾਰੇ ਪਾਸੇ ਪਸਰਿਆ ਹੋਇਆ ਅਸੀਂ ਵੀ ਉਸ ਬ੍ਰਹਮ ਦਾ ਰੂਪ ਹਾਂ ਉਹ ਕਦੇ ਨਹੀਂ ਮਰਦਾ ਇਹ ਗਿਆਨ ਦੁਆਰਾ ਕਹਿੰਦੇ ਸਮਝ ਆ ਗਈ, ਦਿਮਾਗ ਖੁੱਲ ਗਿਆ। ਜਦੋਂ ਅਸੀਂ ਦਸਵਾਂ ਦੁਆਰ ਖੋਲ ਕੇ ਵੇਖਿਆ, ਆਪਣਾ ਦਿਮਾਗ ਨੂੰ ਵਰਤ ਕੇ ਵੇਖਿਆ, ਫਿਰ ਪਤਾ ਲੱਗਾ ਵੀ ਜਿਵੇਂ ਰੀਸਾਈਕਲ, ਆਪਾਂ ਬਹੁਤ ਇਸ ਵਿਸ਼ੇ ਤੇ ਗੱਲ ਪਹਿਲਾਂ ਕੀਤੀ ਹੈ, ਰੀਸਾਈਕਲ ਹੁੰਦੀ ਹੈ ਐਨਰਜੀ। ਸਮੁੰਦਰ, ਸਮੁੰਦਰ ਤੋਂ ਬੱਦਲ, ਬੱਦਲ ਤੋਂ ਬਰਸਾਤ, ਬਰਸਾਤ ਤੋਂ ਝਰਨਾ, ਝਰਨੇ ਤੋਂ ਨਦੀ, ਨਦੀ ਤੋਂ ਦਰਿਆ, ਦਰਿਆ ਤੋਂ ਫਿਰ ਸਮੁੰਦਰ, ਸਮੁੰਦਰ ਤੋਂ ਫਿਰ ਬੱਦਲ। ਰੀਸਾਈਕਲ, ਪਾਣੀ ਉਹੀ ਹੈ, ਐ ਘੁੰਮੀ ਜਾਂਦਾ। ਏਦਾਂ ਹੀ ਆ, ਪੰਜ ਤੱਤ ਨੇ, ਐ ਗੇੜਾ ਦੇਈ ਜਾਂਦੇ ਆ, ਉਹੀ ਘੁੰਮੀ ਜਾਂਦੇ ਆ। ਨਾ ਕੁਛ ਪਾਇਆ ਇੱਥੇ, ਇੱਕੋ ਵਾਰੀ ਹੋਈ ਹੈ, ਜੋ ਕੁਛ ਪਾਇਆ ਸੋ ਏਕਾ ਵਾਰ, ਇੱਕੇ ਵਾਰੀ ਪਾਇਆ ਹੋਇਆ, ਉਹੀ ਘੁੰਮ ਰਿਹਾ ਸਾਰਾ। ਪੰਜ ਤੱਤ ਨੇ ਫਿਰ ਫਿਰ ਇਕੱਠੇ ਹੋ ਜਾਂਦੇ ਆ। ਕਿਵੇਂ ਹੁੰਦੇ ਨੇ, ਕੀ ਹੋ ਰਿਹਾ, ਇਹ ਨਹੀਂ ਭਾਈ ਸਮਝਿਆ, ਨਾਨਕ ਹੁਕਮ ਨਾ ਜਾਪੀ, ਇਹ ਜਾਣਿਆ ਨਹੀਂ ਜਾ ਸਕਦਾ। ਇਸ ਚੀਜ਼ ਨੂੰ ਸਾਇੰਸ ਵੀ ਸਮਝ ਰਹੀ ਹੈ ਤੇ ਗੁਰਬਾਣੀ ਨੇ ਵੀ ਇੱਥੇ ਹੱਥ ਖੜੇ ਕੀਤੇ ਵੀ ਭਾਈ ਇਹ ਜਾਣਿਆ ਨਹੀਂ ਜਾ ਸਕਦਾ, ਇਹ ਕਿਵੇਂ ਹੋ ਰਿਹਾ। ਬਸ ਜਿਹੜਾ ਆਹ ਬਣ ਗਿਆ ਸਰੀਰ, ਇਹਨੂੰ ਸਮਝ ਲਓ, ਜਿੰਨਾ ਕੁ ਜਾਣ ਸਕਦੇ ਹੋ, ਜਿੰਨੀ ਕੁ ਲੋੜ ਹੈ, ਜਿੰਨਾ ਕੁ ਸੌਖਾ ਹੈ, ਉਹਨਾਂ ਜਾਣੀ ਚੱਲੋ। ਬਾਕੀ ਆਉਣ ਵਾਲੀਆਂ ਨਸਲਾਂ ਨੇ ਹੋਰ ਜਾਣਦੀਆਂ ਰਹਿਣਗੀਆਂ, ਨਵੀਆਂ ਨਵੀਆਂ ਖੋਜਾਂ ਕਰਦੀਆਂ ਰਹਿਣਗੀਆਂ, ਨਵੀਆਂ ਨਵੀਆਂ ਕਾਢਾਂ ਕੱਢਦੀਆਂ ਰਹਿਣਗੀਆਂ। ਇਸ ਚੀਜ਼ ਨੂੰ ਤੁਸੀਂ ਸਮਝੋ, ਜਿਹੜੀ ਅੱਜ ਲੋੜ ਹੈ, ਜਿਹੜੀ ਚੀਜ਼ ਦੀ ਅੱਜ ਸੌਖੀ ਜਿਹੜੀ ਜ਼ਿੰਦਗੀ ਜਿਉਣੀ ਹੈ, ਉਹ ਵੇਖੋ। ਅੱਜ ਜਿਹੜੀਆਂ ਚੀਜ਼ਾਂ ਦੀ ਤੁਹਾਨੂੰ ਸਾਨੂੰ ਲੋੜ ਹੈ, ਅਸੀਂ ਉਹ ਵੇਖੀਏ ਕਿ ਅੱਜ ਮੇਰੇ ਲਈ ਜ਼ਰੂਰੀ ਕੀ ਹੈ, ਅੱਜ ਮੈਂ ਕਿਹੜੇ ਕਿਹੜੇ ਕੰਮ ਨੇ ਜਿਹੜੇ ਮੈਂ ਖੋਜਣੇ ਨੇ, ਜਿਹੜੀਆਂ ਚੀਜ਼ਾਂ ਦੀ ਜਾਣਕਾਰੀ ਜ਼ਰੂਰੀ ਹੈ, ਉਹ ਲਓ, ਉਹਦੇ ਬਾਰੇ ਖੋਜੋ। ਕਦੋਂ ਬਣਿਆ ਸੀ ਇਹ, ਕਿਵੇਂ ਬਣਿਆ ਸੀ, ਕਦੋਂ ਖਤਮ ਹੋਊਗਾ, ਕਿੱਧਰੋਂ ਆਇਆ ਬੰਦਾ, ਕਿੱਧਰ ਨੂੰ ਜਾਊਗਾ, ਇਹ ਚੱਕਰ 'ਚ ਪੈਣ ਨਾਲੋਂ ਜੋ ਅੱਜ ਲੋੜ ਹੈ ਉਹ ਵੇਖੋ, ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹਦੇ ਬਾਰੇ ਸੋਚੋ, ਉਹ ਗਿਆਨ ਇਕੱਠਾ ਕਰੋ, ਦਿਮਾਗ ਵਰਤੋ, ਇਹਨੂੰ ਚਲਾਓ। ਬਸ ਜਿਵੇਂ ਖੁੱਲ ਗਿਆ ਨਜ਼ਾਰਾ ਆ ਜਾਂਦਾ, ਸੌਖੇ ਹੋ ਜਾਣਗੇ, ਜਾਨ ਸੌਖੀ ਹੋ ਜਾਏਗੀ। ਨਹੀਂ ਤੇ ਭਟਕਦੇ ਫਿਰਦੇ ਆ, ਲੋਕਾਂ ਨੇ ਆਪੋ ਆਪਣੇ ਰਾਹ ਬਣਾਏ ਆ, ਕੋਈ ਕਿਸੇ ਪਾਸੇ ਲਈ ਜਾਂਦਾ, ਕੋਈ ਕਿਸੇ ਪਾਸੇ ਲਈ ਜਾਂਦਾ, ਖਿੱਚੀ ਫਿਰਦੇ ਆ ਸਾਰੇ। ਤਾਂ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਆਪਣਾ, ਜਿੰਨੇ ਕੁ ਵੀਰ ਭਰਾ ਭੈਣਾਂ ਘਰਾਂ 'ਚ ਵੀ ਸੁਣਦੇ ਆ, ਅਸੀਂ ਆਪਣਾ ਦਿਮਾਗ ਵਰਤੀਏ, ਅੱਖਾਂ ਖੋਲ੍ਹ ਕੇ ਜ਼ਿੰਦਗੀ ਜੀਈਏ, ਸੌਖੇ ਹੋ ਜਾਂਦੇ, ਰਿਲੈਕਸ ਹੋ ਜਾਂਦੇ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਸਹਿਜ ਪਾਠ ਜ਼ਰੂਰ ਕਰਦੇ ਰਿਹਾ ਕਰੀਏ, ਜਿਹੜੇ ਜਿਹੜੇ ਵੀਰ ਕਰਦੇ ਆ ਚੰਗੀ ਗੱਲ, ਨਹੀਂ ਕਰਦੇ ਤਾਂ ਕਰਿਆ ਕਰੋ, ਹੌਲੀ ਹੌਲੀ ਸਮਝਣ ਦੀ ਕੋਸ਼ਿਸ਼ ਕਰੀਏ, ਆਪਣੇ ਹਿਸਾਬ ਨਾਲ ਸਮਝਣਾ। ਜਿਹੜੇ ਅਰਥ ਕੀਤੇ ਹੋਏ ਆ, ਟੀਕੇ ਮਿਲਦੇ ਆ, ਉਹਦੇ ਵਿੱਚ ਤਾਂ ਫਿਰ ਬੰਦਾ ਉੱਧਰ ਨੂੰ ਚਲੇ ਜਾਂਦਾ, ਅਰਥ ਕੀਤੇ ਹੀ ਇਸ ਹਿਸਾਬ ਦੇ, ਪਰ ਹੌਲੀ ਹੌਲੀ ਥੋੜਾ ਥੋੜਾ ਕਰਕੇ ਸਮਝ ਕੇ ਆਪਣੇ ਆਪ ਨੂੰ ਇਸ ਰਾਹ ਤੇ ਤੋਰੀਏ, ਕੋਸ਼ਿਸ਼ ਕਰੀਏ। ਸਾਰਿਆਂ ਦਾ ਧੰਨਵਾਦ, ਜਿਨ੍ਹਾਂ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ, ਵੀਰਾਂ ਭਰਾਵਾਂ ਨੇ ਭੈਣਾਂ ਨੇ ਆ ਕੇ ਹਾਜ਼ਰੀ ਭਰੀ ਹੈ, ਕਈਆਂ ਸਾਲਾਂ ਤੋਂ ਜਿਹੜੇ ਵੀ ਸੱਜਣ ਲੱਗੇ ਹੋਏ ਆ ਆਉਂਦੇ ਆ। ਬਾਕੀ ਕੋਸ਼ਿਸ਼ ਕਰਿਓ, ਜਦੋਂ ਸਾਹਿਬਜ਼ਾਦਿਆਂ ਦਾ ਹੋਣਾ ਸ਼ਹੀਦੀ ਦਿਹਾੜਾ ਵੇਲੇ, ਜਿਹੜੇ ਵੀਰ ਆਉਣਾ ਚਾਹਣ ਆ ਸਕਦੇ ਆ। ਵੈਸੇ ਰਾਤ ਦੇ ਦੀਵਾਨ ਹੋਣੇ ਆ 7 ਤੋਂ 9, ਟਾਈਮ ਆ ਹੀ ਹੋਣਾ, ਤੇ ਜ਼ਿਆਦਾਤਰ ਜਿਹੜੇ ਆਉਣਾ ਚਾਹੁੰਦੇ ਆ ਰਹਿਣਾ ਹੀ ਪੈਣਾ ਉਦੋਂ, ਜਿਹੜੇ ਉਸ ਵੇਲੇ ਜਿੰਨਾ ਕੋਲ ਸਮਾਂ ਹੋਵੇ, ਜਿਹੜੇ ਲੋਕਲ ਹੈ ਨੇੜੇ ਵਾਲੇ ਹੈ ਉਹ ਵਾਪਸ ਵੀ ਜਾ ਸਕਦੇ ਆ। ਸੋ ਆਪ ਸਾਰਿਆਂ ਨੂੰ ਬੇਨਤੀ ਹੈ, ਆਰਾਮ ਨਾਲ ਸਮਾਪਤੀ ਤੋਂ ਬਾਅਦ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛਕਣਾ ਹੈ, ਪ੍ਰਸ਼ਾਦਾ ਛਕ ਕੇ ਫਿਰ ਆਪਾਂ ਆਰਾਮ ਕਰੋ, ਜਿਹਨਾਂ ਨੇ ਇੱਥੇ ਰਹਿਣਾ ਹੈ ਤੇ ਜਿਹਨਾਂ ਨੇ ਵਾਪਸ ਜਾਣਾ ਹੈ ਉਹਨਾਂ ਨੇ ਫਿਰ ਭਾਈ ਵਾਪਸ ਚਲੇ ਜਾਣਾ ਹੈ। ਦੁਬਾਰਾ ਜਦੋਂ ਟਾਈਮ ਮਿਲਿਆ, ਮਹੀਨੇ ਬਾਅਦ, ਡੇਢ ਮਹੀਨੇ, ਦੋ ਮਹੀਨੇ ਬਾਅਦ ਸਮਾਂ ਲੈ ਕੇ ਫਿਰ ਇਸੇ ਤਰ੍ਹਾਂ ਦੀਵਾਨ ਦੇ ਵਿੱਚ ਆ ਕੇ ਹਾਜ਼ਰੀ ਭਰਨੀ। ਮੈਂ ਕੱਲ੍ਹ ਵੀ ਕਿਹਾ ਸੀ, ਇਸ ਵਾਰੀ ਮੈਂ ਕੱਲ੍ਹ ਹੀ ਪ੍ਰੋਗਰਾਮ ਬਣਾਇਆ, ਮੈਂ ਕਿਹਾ ਆਪਾਂ ਰਹਿਣ ਦੀ ਇਹ ਦੀਵਾਨ ਹੈ, ਇਸ ਹਫ਼ਤੇ ਮੇਰੀ ਸਿਹਤ ਕੁਝ ਠੀਕ ਨਹੀਂ ਸੀ ਤੇ ਮੈਂ ਰਾਤ ਵੀ ਜਿਵੇਂ ਤੁਹਾਨੂੰ ਦੱਸਦਾ ਸੀ, ਜਿਵੇਂ ਨਾ ਰੇਂਜ ਨਹੀਂ ਆਉਂਦੀ ਹੁੰਦੀ ਵੀ ਕਦੇ ਆ ਜਾਂਦੀ ਹੈ ਕਦੇ ਚਲੀ ਜਾਂਦੀ ਹੈ, ਦਿਮਾਗ ਮੇਰਾ ਕੁਝ ਦਿਨਾਂ ਤੋਂ ਇੱਦਾਂ ਕੰਮ ਕਰਦਾ। ਉਹਦੇ ਵਿੱਚ ਕਾਰਨ ਇਹ ਹੈ ਕਿ ਅੱਜ ਕੱਲ੍ਹ ਚੱਲਦਾ ਹੈ ਵਾਇਰਲ ਜਿਹਾ ਹੋ ਰਿਹਾ, ਕਈਆਂ ਨੂੰ ਜਿਵੇਂ ਸੈੱਲ ਘਟ ਗਏ, ਬੁਖਾਰ ਚੜ੍ਹਦਾ ਕਈਆਂ ਨੂੰ ਅੱਜ ਕੱਲ੍ਹ ਹੋ ਰਿਹਾ। ਸੋ ਕਈ ਦਿਨ ਇੱਦਾਂ ਡਾਊਨ ਜਾ ਰਿਹਾ, ਪਰ ਫਿਰ ਮਨ ਕਾਇਮ ਕੀਤਾ ਵੀ ਨਹੀਂ ਵੀ ਅਗਲੇ ਵੀਕਐਂਡ ਤੱਕ ਤੇ ਦੀਵਾਲੀ ਆ ਜਾਣੀ ਹੈ ਤੇ ਫਿਰ ਕੀ ਹੋਣਾ, ਸਾਰਿਆਂ ਨੇ ਬਿਜ਼ੀ ਹੋ ਜਾਣਾ, ਵੀ ਇਸ ਕਰਕੇ ਆਪਾਂ ਪ੍ਰੋਗਰਾਮ ਕਰ ਹੀ ਲਈਏ। ਸਾਰਿਆਂ ਨੇ ਅਗਲੇ ਸ਼ਨੀਵਾਰ ਆਉਣਾ ਸਾਰਿਆਂ ਲਈ ਔਖਾ ਹੁੰਦਾ ਹੈ, ਆਪਣੇ ਲੋਕਾਂ 'ਚ ਸੁਭਾਅ ਹੀ ਆ ਵੀ ਦਿਨ ਤਿਉਹਾਰ ਜੀ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ, ਘਰੇ ਰਹਿਣਾ ਚਾਹੀਦਾ। ਅਗਲੇ ਸ਼ਨੀਵਾਰ ਜਿਹੜਾ ਅੱਜ ਦਾ ਦਿਨ ਹੈ, ਅੱਜ ਵਾਲੇ ਦਿਨ ਦੀਵਾਲੀ ਹੈ, ਇਸ ਕਰਕੇ ਜ਼ਿਆਦਾਤਰ ਫਿਰ ਮੈਂ ਪ੍ਰੋਗਰਾਮ ਸੋਚਿਆ ਵੀ ਕਰ ਹੀ ਲਈਏ। ਔਖੇ ਸੌਖੇ ਆਪਾਂ ਹਾਜ਼ਰੀ ਰਲ ਮਿਲ ਕੇ ਭਰ ਹੀ ਲਵਾਂਗੇ। ਸੋ ਆਪ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਦੂਰੋਂ ਨੇੜਿਓਂ ਆ ਕੇ ਗੁਰੂ ਦਰਬਾਰ ਵਿੱਚ ਆਪਾਂ ਸਭ ਨੇ ਹਾਜ਼ਰੀਆਂ ਭਰੀਆਂ ਨੇ। ਸੋ ਨਿੱਕੀਆਂ ਨਿੱਕੀਆਂ ਗੱਲਾਂ ਸਮਝ ਲਈਏ, ਜ਼ਿੰਦਗੀ 'ਚ ਲਾਗੂ ਕਰ ਲਈਏ, ਬੜਾ ਹੀ ਸਵਾਦ ਆਉਣਾ ਜੀ ਜ਼ਿੰਦਗੀ 'ਚ, ਨਜ਼ਾਰਾ ਆ ਜਾਏਗਾ। ਸੋਚਿਆ ਵੀ ਨਹੀਂ ਸੀ, ਜਿਹੜੇ ਜਿਹੜੇ ਐਕਸਪੀਰੀਅੰਸ ਹੋਣਗੇ, ਤਜਰਬੇ ਹੋਣਗੇ, ਨਿੱਕੀਆਂ ਨਿੱਕੀਆਂ ਗੱਲਾਂ ਲਾਗੂ ਕਰਕੇ ਵੇਖੋ। ਸਭ ਦਾ ਧੰਨਵਾਦ। ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛਕੋ, ਆਰਾਮ ਨਾਲ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਸਾਰਿਆਂ ਨੇ ਘਰੋ ਘਰੀ ਚਾਲਾ ਪਾਉਣਾ ਸਾਰੀਆਂ ਸੰਗਤਾਂ ਦਾ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ
ਗੁਰੂ ਨਾਨਕ ਸਾਹਿਬ ਜੀ, ਧੰਨ ਹੈ
ਪਿਆਰੇ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਬੋਲੋ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ
ਗੱਜ ਕੇ ਧੰਨ ਹੈ ਗੁਰੂ ਅੰਗਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ,
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ
ਧੰਨ ਹੈ ਧੰਨ ਹੈ
ਅਮਰਦਾਸ ਜੀ, ਧੰਨ ਹੈ
ਅਰਜਨ ਪਾਤਸ਼ਾਹ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਪਾਤਸ਼ਾਹ, ਧੰਨ ਹੈ
ਧੰਨ ਹੈ ਗੁਰੂ ਅਰਜਨ ਪਾਤਸ਼ਾਹ, ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ ਗੱਜ ਕੇ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ
ਧੰਨ ਹੈ
ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਸਾਹਿਬ, ਧੰਨ
ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ
ਧੰਨ ਹੈ
ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਧੰਨ
ਜੀ ਧੰਨ ਹੈ ਧੰਨ ਹੈ ਧੰਨ ਹੈ
भगत प्यारे धन है साध संगत जी धन है
तेरे भगत प्यारे धन है साध संगत जी धन है
भगत प्यारे धन है साध संगत जी धन है
वाहे गुरु धन
वाहे गुरु धन वाहे गुरु वाहे गुरु धन वाहे गुरु
गज के
वाहे गुरु धन वाहे गुरु धन वाहे गुरु
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 वाहे गुरु धन वाहे गुरु वाहे गुरु
गुरु वाणी पिता माता दर्द महत
विश्राम होए साई दया सजल जाग
छगियाइया खुरियाइया वाचे धर्म हजूर
धर्मिया को
ਸਾਬੂ ਤੇਰਾ ਵਾਹਿਗੁਰੂ
ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ।
ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆ ਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰੱਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੀ ਚਲਾਈ ਤੇ ਗਵਾਹੀ ਦੇ ਕੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰੱਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਾ ਰਿਆਇਤ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸੁਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੱਜ ਦੂਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ ਕੀਤੀਆਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲਫੁਲ ਭੇਟਾ ਪ੍ਰਵਾਨ ਕਰਨੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੰਗਤਾਂ ਦੀ ਕੀਤੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਗੁਰਮੀਤ ਸਿੰਘ ਬੀਬੀ ਨਰਿੰਦਰ ਕੌਰ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਸਰਦਾਰ ਬਲਵੀਰ ਸਿੰਘ ਜੂਕੇ ਉਹਨਾਂ ਦੇ ਸਪੁੱਤਰ ਕਾਕਾ ਹਰਸਿਮਰ ਸਿੰਘ ਗੁਰੂ ਸੱਚੇ ਪਾਤਸ਼ਾਹ ਜੀ ਅੱਜ ਬੱਚੇ ਦਾ ਜਨਮ ਦਿਨ ਆਪ ਜੀ ਨੇ ਕਿਰਪਾ ਕਰਨੀ ਸਾਰੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਣੀਆਂ ਸੱਚੇ ਪਾਤਸ਼ਾਹ ਜੀ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮੇਲੇ ਆਪ ਜੀ ਦਾ ਨਾਮ ਚਿੱਤਾ ਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਵਾਹਿਗੁਰੂ ਜੀ ਜੇਤ ਸਰੀ ਮਹਲਾ ਪੰਜਵਾ ਕੋਈ ਜਨ ਹਰ ਸਿਉਂ ਦੇ ਵੈ ਜੋਰ ਚਰਨ ਗਾਹੋਂ ਬਕੋ ਸ਼ੁਭ ਰਸਨਾ ਦੀਜੈ ਪ੍ਰਾਣਿਆ ਕੋਰ ਕੋਈ ਜਨ
ਹਰ ਸਿਉ ਦੇਵੈ ਜੋਰ ਚਰਨ ਗਹੋ ਬਕੋ ਸ਼ੁਭ ਰਸਨਾ ਦੀਜੈ ਪ੍ਰਾਨਿਆ ਕੋਰ ਰਹਾ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਦਾ ਸੰਜੋਰ ਇਆ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾਂ ਬਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵਾਉ ਤੁਮਰੀ ਓਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।